And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਅੱਜ ਕਈ ਇੰਪੋਰਟੈਂਟ ਖਬਰਾਂ ਜਿਹੜੀਆਂ ਆਪਾਂ ਡਿਸਕਸ ਕਰਨੀਆਂ। ਸਭ ਤੋਂ ਪਹਿਲਾਂ ਤਾਂ ਜਿਹੜੀ ਖਬਰ ਇਸ ਵੇਲੇ ਚਰਚਾ ਦੇ ਵਿੱਚ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਜਿਹੜਾ ਦੌਰਾ, ਤਿੰਨ ਦੇਸ਼ਾਂ ਦਾ ਦੌਰਾ ਹੈ ਅਤੇ ਉਹਨਾਂ ਵੱਲੋਂ ਆਪਣੇ ਦੌਰੇ ਦੀ ਸ਼ੁਰੂਆਤ ਕਰ ਲਈ ਗਈ ਆ। ਅੱਜ ਉਹ ਜਦੋਂ ਸਾਡੇ ਕੋਲ ਸਵੇਰ ਦੇ 7 ਵਜੇ ਸੀ ਉਦੋਂ ਰਵਾਨਾ ਹੋਏ ਨੇ। ਸੋ ਮਾਰਕ ਕਾਰਨੀ ਨੇ ਪਹਿਲਾਂ ਇੰਡੀਆ ਜਾਣਾ, ਫਿਰ ਉਸ ਤੋਂ ਬਾਅਦ ਆਸਟ੍ਰੇਲੀਆ, ਉਸ ਤੋਂ ਬਾਅਦ ਜਾਣਾ ਹੈ ਜਪਾਨ। ਇਸ ਦੌਰੇ ਤੋਂ ਪਹਿਲਾਂ ਯੈਸਟਰਡੇ ਇੱਕ ਬਰੀਫਿੰਗ ਕੀਤੀ ਗਈ ਰਿਪੋਰਟਰਸ ਦੇ ਨਾਲ ਕਿ ਇਸ ਦੌਰੇ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਜਿਹੜੀ ਜਰਨਲਿਸਟ ਨਾਲ ਸਾਂਝੀ ਕੀਤੀ ਜਾਂਦੀ ਆ। ਉਹਦੇ ਵਿੱਚ ਕੈਨੇਡਾਈ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਗੱਲ ਆਖੀ ਆ ਕਿ ਹੁਣ ਸਰਕਾਰ ਦਾ ਇਹ ਮੰਨਣਾ ਹੈ, ਕੈਨੇਡਾ ਦੀ ਸਰਕਾਰ ਦਾ, ਕਿ ਇੰਡੀਆ ਇਜ਼ ਨੋ ਲੋਂਗਰ ਲਿੰਕਡ ਟੂ ਵਾਇਲੈਂਟ ਕ੍ਰਾਈਮਸ ਇਨ ਕੈਨੇਡਾ। ਕਿ ਕੈਨੇਡਾ ਦੇ ਵਿੱਚ ਕੋਈ ਵੀ ਜੇ ਕੋਈ ਹਿੰਸਕ ਅਪਰਾਧ ਵਾਪਰ ਰਹੇ ਨੇ, ਕੈਨੇਡਾ ਦੀ ਸਰਕਾਰ ਹੁਣ ਇਹ ਮੰਨਦੀ ਆ ਕਿ ਉਹਦੇ ਪਿੱਛੇ ਇੰਡੀਆ ਦਾ ਕੋਈ ਹੱਥ ਨਹੀਂ ਹੈ। ਇਹ ਬਹੁਤ ਵੱਡਾ ਸ਼ਿਫਟ ਹੈ ਜਿਹੜੀ ਇਹ ਕਹਿ ਲਓ ਕਿ ਕੈਨੇਡਾ ਨੇ ਆਪਣੀ ਬੋਲੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਕੀਤੀ ਹੈ।
ਸੋ ਮਾਈਂਡਸੈਟ ਬਿਲਕੁਲ ਹੁਣ ਕਲੀਅਰ ਆ ਕਿ ਵਪਾਰ ਨੂੰ ਤਰਜੀਹ ਦਿੱਤੀ ਜਾਏਗੀ ਤੇ ਇਹਦੇ ਵਿੱਚ ਜਿਹੜੀਆਂ ਗੱਲਾਂ ਹੋਰ ਕਈਆਂ ਨੇ। ਸੋ ਜਿਹੜੇ ਐਗਜ਼ੈਕਟ ਕੋਟਸ ਨੇ ਬੜੇ ਇੰਪੋਰਟੈਂਟ ਨੇ। ਸੋ ਇਹਦੇ 'ਚ ਉਹਨਾਂ ਨੇ ਕਿਹਾ, ਵੀ ਹੈਵ ਅ ਵੈਰੀ ਰੋਬਸਟ ਡਿਪਲੋਮੈਟਿਕ ਐਂਗੇਜਮੈਂਟ ਇਨਕਲੂਡਿੰਗ ਬਿਟਵੀਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ। ਆਪਣੇ ਵੱਲੋਂ ਨੈਟਲੀ ਡਰੂਅਨ ਨੇ ਤੇ ਉਧਰੋਂ ਅਜੀਤ ਡੋਵਾਲ ਨੇ ਜਿਹੜੇ ਹਾਲ ਹੀ ਵਿੱਚ ਕੈਨੇਡਾ ਆ ਕੇ ਗਏ ਨੇ,
5-6 ਫਰਵਰੀ ਨੂੰ ਮੁਲਾਕਾਤ ਹੋਈ ਸੀ ਉਹਨਾਂ ਦੀ।
ਸੋ ਦੋਨਾਂ ਦੇ ਵਿਚਕਾਰ ਜਿਹੜੀ ਗੱਲਬਾਤ ਹੋਈ ਆ, ਕਹਿੰਦੇ ਇਟਸ ਰੋਬਸਟ ਡਿਪਲੋਮੈਟਿਕ ਇੰਗੇਜਮੈਂਟ ਐਂਡ ਆਈ ਥਿੰਕ ਵੀ ਕੈਨ ਸੇ ਵੀ ਆਰ ਕੌਨਫੀਡੈਂਟ ਦੈਟ ਦੈਟ ਐਕਟੀਵਿਟੀ ਇਜ਼ ਨੋਟ ਕੰਟੀਨਿਊਇੰਗ। ਸੋ ਦੈਟ ਐਕਟੀਵਿਟੀ ਤੋਂ ਇਹਨਾਂ ਦਾ ਮਤਲਬ ਹੈ ਫੋਰਨ ਇੰਟਰਫੇਰੈਂਸ ਤੇ ਟਰਾਂਸਨੈਸ਼ਨਲ ਰਿਪਰੈਸ਼ਨ। ਸੋ ਉਹਨਾਂ ਨੇ ਕਿਹਾ ਵੀ ਹੁਣ ਸਾਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਇੰਡੀਆ ਦਾ ਕੋਈ ਹੱਥ ਹੈ। ਅਤੇ ਨਾਲ ਉਹਦੇ ਵਿੱਚ ਵਿਜੇ ਜੀ ਉਹਨਾਂ ਪੁੱਛਿਆ ਗਿਆ ਵੀ ਕੀ ਤੁਹਾਨੂੰ ਲੱਗਦਾ ਵੀ ਜਿਹੜੀਆਂ ਐਕਟੀਵਿਟੀਜ਼ ਅਜੇ ਚੱਲਦੀਆਂ। ਉਹਨਾਂ ਕਹਿੰਦੇ, ਆਈ ਰੀਲੀ ਡੋਂਟ ਥਿੰਕ ਵੀਡ ਬੀ ਟੇਕਿੰਗ ਦਿਸ ਟ੍ਰਿਪ ਇਫ ਵੀ ਥੋਟ ਦੀਜ਼ ਕਾਇੰਡਸ ਆਫ ਐਕਟੀਵਿਟੀਜ਼ ਵਰ ਕੰਟੀਨਿਊਇੰਗ। ਵੀ ਹੁਣ ਉਹ ਪਹਿਲਾਂ ਮੇ ਬੀ ਹੁੰਦੀਆਂ ਰਹੀਆਂ ਹੋਣਗੀਆਂ, ਨਾਓ ਦੇ ਆਰ ਨੋਟ ਕੰਟੀਨਿਊਇੰਗ, ਵੀ ਹੁਣ ਨਹੀਂ ਹੋ ਰਹੀਆਂ।
ਵਾਸੂ ਜੀ, ਕੈਨੇਡਾ ਦੇ ਸੁਰ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਕੱਲ੍ਹ ਦੇਖੋ 25 ਫਰਵਰੀ 2026 ਸੀ, ਕੱਲ੍ਹ ਤੋਂ ਐਗਜੈਕਟਲੀ 891 ਦਿਨ ਪਹਿਲਾਂ, ਵਿਚ ਵਾਜ਼ September 18, 2023, ਉਹ ਦਿਨ ਸੀ ਜਦੋਂ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖੜੋ ਕੇ ਇਹ ਗੱਲ ਆਖੀ ਸੀ ਕਿ ਹਰਦੀਪ ਸਿੰਘ ਨਿੱਜਰ ਦੇ ਪਿੱਛੇ ਭਾਰਤੀ ਸਰਕਾਰ ਦੇ ਏਜੰਟਸ ਦਾ ਹੱਥ ਹੋਣ ਦੇ ਸਬੂਤ ਹੈਗੇ ਨੇ। ਉਹ ਤੋਂ ਬਾਅਦ ਸਾਨੂੰ ਪਤਾ ਪਹਿਲਾਂ ਤੋਂ ਹੀ ਇੰਡੀਆ ਅਤੇ ਕੈਨੇਡਾ ਦੇ ਰਿਲੇਸ਼ਨਸ ਕੋਈ ਬਹੁਤੇ ਸੁਖਾਵੇਂ ਨਹੀਂ ਸੀਗੇ। ਉਸ ਤੋਂ ਬਾਅਦ ਡਿਪਲੋਮੈਟਿਕ ਟੈਨਸ਼ਨ ਕਿਤੇ ਜ਼ਿਆਦਾ ਹੋਰ ਵੱਧ ਗਈ ਸੀ। September 2023 ਦੇ ਵਿੱਚ ਜਸਟਿਨ ਟਰੂਡੋ ਦਾ ਪ੍ਰੀਵੀਅਸ ਪ੍ਰਾਈਮ ਮਿਨਿਸਟਰ, ਉਹ ਭਾਰਤ ਉੱਪਰ ਇਹ ਐਲੀਗੇਸ਼ਨਸ ਲਗਾਉਂਦੇ ਨੇ। ਉਸ ਤੋਂ ਬਾਅਦ ਫਿਰ ਅਗਲੇ ਸਾਲ 2024 ਦੇ ਵਿੱਚ RCMP ਹੋਵੇ, CCs ਹੋਵੇ, ਉਹਨਾਂ ਦੀਆਂ ਰਿਪੋਰਟਾਂ ਦੇ ਵਿੱਚ ਵੀ ਇਹ ਗੱਲਾਂ ਆਉਂਦੀਆਂ ਨੇ ਕਿ ਭਾਰਤ ਦੇ ਏਜੰਟਸ ਵੱਲੋਂ ਕੈਨੇਡਾ ਦੇ ਵਿੱਚ ਹਿੰਸਕ ਗਤੀਵਿਧੀਆਂ, ਐਕਸਟੋਰਸ਼ਨਸ ਅਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ, ਇਹੋ ਜਿਹੀਆਂ ਐਕਟੀਵਿਟੀਜ਼ ਕੀਤੀਆਂ ਜਾ ਰਹੀਆਂ ਨੇ। ਸੋ ਇਹ ਕੋਈ ਇੱਦਾਂ ਨਹੀਂ ਹੈ ਵੀ ਅਸੀਂ ਬਹੁਤ ਦਹਾਕਿਆਂ ਪੁਰਾਣੀ ਗੱਲ ਕਰ ਰਹੇ ਹਾਂ। ਦਿਸ ਇਜ਼ ਜਸਟ ਵਿਦ ਇਨ ਅ ਮੈਟਰ ਆਫ ਅ ਕਪਲ ਆਫ ਈਅਰਸ ਕਿ ਐਡੀ ਵੱਡੀ ਤਬਦੀਲੀ ਹੈ ਜਿਹੜੀ ਉਸ ਟੋਨ ਦੇ ਵਿੱਚ, ਬਹੁਤ ਵੱਡਾ ਸ਼ਿਫਟ ਹੈ ਜਿਹੜਾ ਦੇਖਣ ਨੂੰ ਮਿਲਦਾ ਪਿਆ।
ਸੋ ਹੋਇਆ ਕੀ ਕਿ ਨਾਲ ਆਪਣੇ ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕੁਝ ਘਟਨਾਵਾਂ ਸਾਹਮਣੇ ਆਈਆਂ। ਉਸ ਤੋਂ ਬਾਅਦ ਰੀਸੈਂਟਲੀ ਨਿਖਿਲ ਗੁਪਤਾ ਜਿਹੜਾ ਇੱਕ ਇੰਡੀਅਨ ਨੈਸ਼ਨਲ ਹੈ, ਉਹਨੇ ਆਪਣੇ ਦੋਸ਼ ਕਬੂਲ ਕੀਤੇ ਨੇ, ਗਿਲਟੀ ਪਲੀਡ ਕੀਤਾ ਕਿ ਜਿਹੜੇ ਕੋਈ ਸਿੱਖ ਐਕਟੀਵਿਸਟ ਨੇ ਉਹਨਾਂ ਨੂੰ ਕਤਲ ਕਰਨ ਦੀ ਯੋਜਨਾ ਦੇ ਵਿੱਚ ਉਹ ਵਿਅਕਤੀ ਸ਼ਾਮਲ ਸੀ। ਤੇ ਉਹਨੇ ਨਾਲ ਦੱਸਿਆ ਸੀ ਕਿ ਕੈਨੇਡਾ ਦੇ ਵਿੱਚ ਵੀ ਕਈ ਜਿਹੜੇ ਸਿੱਖ ਐਕਟੀਵਿਸਟ ਨੇ ਵੀ ਉਹਨਾਂ ਨੂੰ ਵੀ ਕਤਲ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ ਤੇ ਉਹਦੇ ਵਿੱਚ ਉਹਦਾ ਵੀ ਹੱਥ ਸੀ ਤੇ ਉਹਨੇ ਗਿਲਟੀ ਪਲੀਡ ਕੀਤਾ। ਉਸ ਤੋਂ ਬਾਅਦ ਇਹ ਬੜੀ ਗੱਲ ਹੁੰਦੀ ਰਹੀ ਕਿ ਵੀ ਹਾਊ ਕੈਨ ਯੂ ਸੇ ਕਿ ਇੰਡੀਆ ਇਹਦੇ ਵਿੱਚ ਸ਼ਾਮਲ ਨਹੀਂ ਹੈ, ਵੀ ਅਮਰੀਕਾ ਦੇ ਵਿੱਚ ਵੀ ਤਾਂ ਦੇਖੋ ਆ ਸਾਰਾ ਕੁਝ ਹੋ ਰਿਹਾ ਸੀ ਤੇ ਉਹਨੇ ਆਪਣੇ
ਦੋਸ਼ ਉੱਤੇ ਕਬੂਲ ਕੀਤੇ,
ਦੋਸ਼ ਕਬੂਲ ਕੀਤੇ ਨੇ
ਜੀ। ਐਂਡ ਹੁਣੇ 13 ਫਰਵਰੀ ਨੂੰ, ਹੁਣੇ ਹੀ ਉੱਥੇ ਨਿਊਯਾਰਕ ਦੀ ਅਦਾਲਤ ਦੇ ਵਿੱਚ, ਲੈਸ ਦੈਨ 2 ਵੀਕਸ ਅਗੋ, 13 ਫਰਵਰੀ ਨੂੰ ਨਿਖਿਲ ਗੁਪਤਾ, 54-year-old ਇੰਡੀਅਨ ਨੈਸ਼ਨਲ, ਉਹਨੇ ਇਹ ਦੋਸ਼ ਕਬੂਲਿਆ।
ਤੇ ਕੈਨੇਡਾ ਵੱਲੋਂ, ਸੋਰੀ ਇੰਡੀਆ ਵੱਲੋਂ ਹਮੇਸ਼ਾ ਇਹ ਕਿਹਾ ਜਾਂਦਾ ਰਿਹਾ ਕਿ ਦੋਨੋਂ ਮੁਲਕਾਂ ਨੇ ਜਿਵੇਂ ਰਿਸਪੌਂਡ ਕੀਤਾ ਕਿ ਕੈਨੇਡਾ ਐਕਟਿਡ ਇਮੈਚੋਰਲੀ, ਕਿ ਅਮਰੀਕਾ ਵਾਲਿਆਂ ਨੇ ਸਾਡੇ ਨਾਲ ਕੋਆਰਡੀਨੇਟ ਕੀਤਾ, ਸਾਨੂੰ ਐਵੀਡੈਂਸ ਪ੍ਰਦਾਨ ਕੀਤਾ, ਇੰਡੀਆ ਵਾਲੇ ਕਹਿੰਦੇ ਨੇ, ਤੇ ਕੈਨੇਡਾ ਵੱਲੋਂ ਸਾਨੂੰ ਕੋਈ ਐਵੀਡੈਂਸ ਨਹੀਂ ਮਿਲਿਆ। ਅਸੀਂ ਕਹਿੰਦੇ ਰਹੇ ਵੀ ਸਾਨੂੰ ਐਵੀਡੈਂਸ ਦਿਓ, ਤੁਸੀਂ ਤਾਂ ਸਗੋਂ ਪਾਰਲੀਮੈਂਟ ਵਿੱਚ ਖੜ ਕੇ ਸਿੱਧੇ ਦੋਸ਼ ਲਗਾ ਤੇ ਤੁਸੀਂ ਤਾਂ ਰਿਸ਼ਤਾ ਤੋੜਨ ਵਾਲੀ ਗੱਲ ਕੀਤੀ।
ਅਮਰੀਕਾ ਨੇ ਬੈਕ ਚੈਨਲ ਰਾਹੀਂ ਸਾਡੇ ਨਾਲ ਗੱਲ ਸਾਂਝੀ ਕੀਤੀ, ਅਸੀਂ ਉਹਨਾਂ ਨਾਲ ਕੋਆਪਰੇਟ ਕਰਦੇ ਰਹੇ। ਪਰ ਫਰਕ ਹੈਗਾ ਵਾਸੂ ਜੀ, ਕੈਨੇਡਾ ਤੇ ਅਮਰੀਕਾ ਦੇ ਲੀਗਲ ਸਿਸਟਮ ਦੇ ਵਿੱਚ ਜਿਹੜਾ ਐਵੀਡੈਂਸ ਹੈ ਅਤੇ ਟ੍ਰਾਇਲ ਦਾ ਪ੍ਰੋਸੈਸ ਉਹ ਕਿਵੇਂ ਚੱਲਦਾ?
ਸੋ ਜੋਡੀ ਥਾਮਸ ਜਿਹੜੇ ਜਸਟਿਨ ਟਰੂਡੋ ਦੇ ਸਿਕਿਉਰਿਟੀ ਐਡਵਾਈਜ਼ਰ ਰਹੇ ਨੇ, ਸੋ ਉਹਨਾਂ ਨੇ ਇੱਕ ਇਹ ਗੱਲ ਦੱਸੀ ਹੈ, ਕਹਿੰਦੇ ਸਾਡੇ ਲੀਗਲ ਸਿਸਟਮ ਦੇ ਵਿੱਚ ਫਰਕ ਹੈ ਕਿ ਅਮਰੀਕਾ ਨਾਲੋਂ, ਕਿ ਸਾਡੇ ਇੱਥੇ ਕੀ ਹੈ ਕਿ ਜਿੰਨੀ ਦੇਰ ਤੱਕ ਟ੍ਰਾਇਲ ਨਹੀਂ ਹੁੰਦਾ ਉਨੀ ਦੇਰ ਤੱਕ ਜਿਹੜੀਆਂ ਐਲੀਗੇਸ਼ਨਸ ਨੇ ਉਹਨਾਂ ਨੂੰ ਅਨਸੀਲ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਅਮਰੀਕਾ ਦੇ ਵਿੱਚ ਸਾਨੂੰ ਪਤਾ ਇੰਡਾਈਟਮੈਂਟਸ ਜਿਹੜੀਆਂ ਨੇ ਉਹ ਅਨਸੀਲ ਹੋ ਜਾਂਦੀਆਂ ਨੇ
ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ
ਹੀ। ਸੋ ਜਦੋਂ ਚਾਰਜਸ ਲੱਗ ਗਏ ਜਿਹੜੀ ਇੰਡਾਈਟਮੈਂਟ ਸ਼ੀਟ ਆ ਉਹਨੂੰ ਅਨਸੀਲ ਕਰ ਦਿੱਤਾ ਜਾਂਦਾ। ਇੱਥੇ ਆਪਣੇ ਕਿਉਂਕਿ ਉਹ ਅਨਸੀਲ ਨਹੀਂ ਹੋਇਆ ਐਵੀਡੈਂਸ, ਸੋ ਜੋਡੀ ਥਾਮਸ ਦਾ ਕਹਿਣਾ ਕਿ ਜਦੋਂ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਖੜ੍ਹ ਕੇ ਉਹ ਦੋਸ਼ ਲਗਾਏ ਸਨ ਉਦੋਂ ਕੈਨੇਡੀਅਨ ਅਥਾਰਟੀਜ਼ ਵੱਲੋਂ, ਉਸ ਤੋਂ ਪਹਿਲਾਂ ਕੈਨੇਡੀਅਨ ਅਥਾਰਟੀਜ਼ ਵੱਲੋਂ ਇੰਡੀਅਨ ਅਥਾਰਟੀਜ਼ ਦੇ ਨਾਲ ਸਬੂਤ ਵਗੈਰਾ ਸਾਂਝੇ ਕੀਤੇ ਗਏ ਸਨ।
ਸੋ ਇੰਡੀਅਨ ਅਥਾਰਟੀਜ਼ ਨੂੰ ਪਤਾ ਸੀ ਵੀ ਅਸੀਂ ਜੋ ਗੱਲਾਂ ਕਹਿ ਰਹੇ ਹਾਂ ਉਹਨਾਂ ਦਾ ਆਧਾਰ ਕੀ ਹੈ,
ਹਾਂ ਕਿਸ ਆਧਾਰ ਤੇ ਉਹ ਗੱਲ ਕਹਿ ਰਹੇ ਹਾਂ। ਪਰ ਕਿਉਂਕਿ ਅਸੀਂ ਉਹਨਾਂ ਪੀਸਿਸ ਆਫ ਐਵੀਡੈਂਸ ਨੂੰ ਅਸੀਂ ਜਨਤਕ ਨਹੀਂ ਕੀਤਾ, ਇਸ ਕਰਕੇ ਇੰਡੀਆ ਨੂੰ ਇਹ ਕਹਿਣ ਦਾ ਮੌਕਾ ਮਿਲ ਗਿਆ ਜੀ ਇਹਨਾਂ ਨੇ ਐਵੀਡੈਂਸ ਦਿੱਤਾ ਹੀ ਨਹੀਂ,
ਕਿਉਂਕਿ
ਜੋਡੀ ਥਾਮਸ ਨੇ ਇਹ ਗੱਲ,
ਜੋਡੀ ਥਾਮਸ ਨੇ ਇਹ ਗੱਲ ਕਹੀ ਹੈ ਜਿਹੜੇ ਕਿ ਜਸਟਿਨ ਟਰੂਡੋ ਦੇ ਵੇਲੇ 2 ਸਾਲ ਉਹ ਆਈ ਥਿੰਕ 2022 ਤੋਂ ਲੈ ਕੇ 24 ਦੇ ਵਿਚਕਾਰ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਟਰੂਡੋ ਗਵਰਨਮੈਂਟ ਦੇ ਵਿੱਚ ਰਹੇ ਨੇ। ਜਿਹੜੀ ਵਾਸੂ ਜੀ ਅਮਰੀਕਾ ਦੇ ਵਿੱਚੋਂ, ਕਿਉਂਕਿ ਜਦੋਂ ਨਿਖਿਲ ਗੁਪਤਾ ਵਾਲੇ ਮਾਮਲੇ 'ਚ ਇੰਡਾਈਟਮੈਂਟ ਅਨਸੀਲ ਹੋਈ ਸੀ, ਸੋ ਟ੍ਰਾਇਲ ਚੱਲਣ ਤੋਂ ਪਹਿਲਾਂ ਇਹ ਗੱਲਾਂ ਸਾਹਮਣੇ ਆ ਗਈਆਂ ਸੀ ਕਿ $15,000 ਦੀ ਪੇਸ਼ਗੀ ਰਕਮ ਉਹਨੇ ਇੱਕ ਹਿਟਮੈਨ ਨੂੰ ਦਿੱਤੀ, ਉਹਨੂੰ ਲੱਗ ਰਿਹਾ ਸੀ ਵੀ ਉਹ ਕਿਸੇ ਸੁਪਾਰੀ ਲੈਣ ਵਾਲੇ ਪਹਾੜੇ ਦੇ ਕਾਤਲ ਨਾਲ ਗੱਲ ਕਰ ਰਿਹਾ, ਉਹ ਨਿਕਲਿਆ ਸੀ ਅੰਡਰਕਵਰ ਲਾਅ ਇਨਫੋਰਸਮੈਂਟ ਦਾ ਬੰਦਾ, ਤਾਂ ਹੋੜ ਇੱਕੇ ਚੜ ਗਿਆ। ਇਹ ਗੱਲਾਂ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਹੀ, ਕਿਉਂਕਿ ਅਮਰੀਕਾ ਦਾ ਸਿਸਟਮ ਇਹੋ ਜਿਹਾ, ਉਹ ਪਹਿਲਾਂ ਹੀ ਬਾਹਰ ਆ ਗਈਆਂ, ਉਹ ਤੋਂ ਫਿਰ ਉਹਦੇ ਵਿੱਚੋਂ ਇਹ ਗੱਲਾਂ ਵੀ ਸਾਹਮਣੇ ਪਹਿਲਾਂ ਹੀ ਆ ਗਈਆਂ ਸੀ ਕਿ ਕੈਨੇਡਾ ਦੇ ਵਿੱਚ ਵੀ ਇਸੇ ਤਰ੍ਹਾਂ ਸਾਜ਼ਿਸ਼ ਘੜਨ ਦੇ ਵਾਸਤੇ ਕਈ ਜਿਹੜੇ ਖਾਲਿਸਤਾਨੀ ਪੱਖੀ ਸਿੱਖ ਐਕਟੀਵਿਸਟ ਨੇ ਉਹ ਨਿਸ਼ਾਨੇ 'ਤੇ ਸਨ। ਸੋ ਇਹ ਜਿਹੜਾ ਡਿਫਰੈਂਸ ਹੈਗਾ ਇਹਦੇ ਆਧਾਰ 'ਤੇ ਅਸੀਂ ਉਹ ਪਹਿਲਾਂ ਵੀ ਗੱਲ ਕਰਦੇ ਸੀ ਵੀ ਕੈਨੇਡਾ ਦੇ ਨਾਲ ਇੰਡੀਆ ਦਾ ਰਵੱਈਆ ਅਤੇ ਅਮਰੀਕਾ ਦੇ ਨਾਲ ਇੰਡੀਆ ਦਾ ਰਵੱਈਆ, ਉਹ 'ਚ ਫਰਕ ਬਹੁਤ ਆ
ਜੀ।
ਸੋ ਫਰਕ ਦਾ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਵੀ ਹੈ ਕਿ ਜਿਹੜੀ ਉਹ ਜਾਣਕਾਰੀ ਹੈਗੀ ਹੈ ਕਾਫੀ ਹੱਦ ਤੱਕ ਉਹ ਕਿਉਂਕਿ ਫਰੰਟ ਲੋਡਿਡ ਆ ਇਨਫੋਰਮੇਸ਼ਨ, ਉਹਦੇ ਕਰਕੇ ਤੁਸੀਂ ਕੋਆਪਰੇਟ ਕਰਨ ਨੂੰ ਮਜਬੂਰ ਹੋ ਜਾਂਦੇ ਹੋ। ਕੈਨੇਡਾ ਦੇ ਸਿਸਟਮ 'ਚ ਕੀ ਆ, ਪਹਿਲਾਂ ਦੋਸ਼ ਲੱਗੇ ਫਿਰ ਟ੍ਰਾਇਲ ਚੱਲੇਗੀ, ਟ੍ਰਾਇਲ ਦੇ ਵਿੱਚ ਵੀ ਹੁਣ ਸਾਨੂੰ ਪਤਾ ਇੱਥੇ ਤਾਂ ਆਲਰੇਡੀ ਇਹ ਗੱਲ ਕਹਿ ਦਿੱਤੀ ਗਈ ਹੈ ਨਾ ਸਰਕਾਰੀ ਵਕੀਲਾਂ ਵੱਲੋਂ ਕਿ ਕਾਫੀ ਸਾਰਾ ਐਵੀਡੈਂਸ ਇਹੋ ਜਿਹਾ ਜਿਹੜਾ ਕਿ ਸਾਨੂੰ ਜਨਤਕ ਸਾਨੂੰ ਉਹਨੂੰ ਗੁਪਤ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ, ਜੋ ਉੱਤੇ ਬੇਸਿਕਲੀ ਇੱਕ ਤਰ੍ਹਾਂ ਦਾ ਪਬਲੀਕੇਸ਼ਨ ਬੈਨ ਹੋਵੇ।
ਅਤੇ ਹੁਣ ਚੱਕਰ ਹੈ ਕਿ ਟਾਈਮਿੰਗ ਆਫ ਇਟ, ਸੋ ਪਰਸੋਂ ਸਿੱਖ ਐਕਟੀਵਿਸਟ ਮਨਿੰਦਰ ਸਿੰਘ ਨੇ ਇਹ ਗੱਲ ਦੱਸੀ ਕਿ ਉਹਨਾਂ ਨੂੰ VPD ਵੱਲੋਂ ਸੂਚਿਤ ਕੀਤਾ ਗਿਆ ਕਿ ਉਹਨਾਂ ਦੀ ਜਾਨ ਨੂੰ, ਉਹਨਾਂ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੋ ਸਕਦਾ, ਇਮੀਡੀਏਟ ਥ੍ਰੈਟ ਟੂ ਦੇਅਰ ਲਾਈਫ
ਜੀ।
ਉਸ ਤੋਂ ਬਾਅਦ ਕੱਲ੍ਹ ਜਦੋਂ ਇਹ ਗੱਲ ਸਾਹਮਣੇ ਆਈ ਕਿ ਬਰੀਫਿੰਗ ਦੇ ਵਿੱਚ ਸਰਕਾਰੀ ਆਫੀਸ਼ੀਅਲ ਹੁਣ ਇਹ ਕਹਿ ਰਹੇ ਨੇ ਕਿ ਕੈਨੇਡਾ ਦਾ ਆਫੀਸ਼ੀਅਲ ਸਟੈਂਸ ਮੰਨਣਾ ਹੁਣ ਇਹ ਹੈ ਕਿ ਇੰਡੀਆ ਦਾ ਕੈਨੇਡਾ ਦੇ ਵਿੱਚ ਹੋ ਰਹੀ ਕ੍ਰਿਮੀਨਲ ਐਕਟੀਵਿਟੀ ਨਾਲ ਕੋਈ ਲਿੰਕ ਨਹੀਂ ਹੈ। ਉਸ ਤੋਂ ਬਾਅਦ WSO ਦੀ ਸਟੇਟਮੈਂਟ ਆਉਂਦੀ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ, ਉਹ ਕਹਿੰਦੇ ਅਸੀਂ ਸਰਕਾਰੀ ਆਫੀਸ਼ੀਅਲ ਦੇ ਇਸ ਕਲੇਮ ਨੂੰ ਰਿਜੈਕਟ ਕਰਦੇ ਹਾਂ। ਤੇ ਅੱਜ ਸਵੇਰੇ ਇੱਕ ਇਹ ਪ੍ਰੈਸ ਰਿਲੀਜ਼ ਆਇਆ ਕਿ ਅੱਜ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਸਰੀ ਵਿੱਚ ਕੀਤੀ ਜਾ ਰਹੀ ਹੈ ਸਿੱਖ ਸੰਸਥਾਵਾਂ ਵੱਲੋਂ, ਸੋ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਹੋਏਗੀ ਜਿਹਦੇ ਵਿੱਚ BC ਗੁਰਦੁਆਰਾਸ ਕਾਉਂਸਲ, ਦਸ਼ਮੇਸ਼ ਕਲਚਰ ਸੈਂਟਰ ਐਲਬਰਟਾ, ਓਨਟੈਰੀਓ ਗੁਰਦੁਆਰਾਸ ਕਮੇਟੀ, ਕਿਊਬੈਕ ਸਿੱਖ ਕਾਉਂਸਲ, ਸਿੱਖ ਫੈਡਰੇਸ਼ਨ ਕੈਨੇਡਾ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ, ਇਹਨਾਂ ਦੇ ਨੁਮਾਇੰਦਿਆਂ ਵੱਲੋਂ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਇੱਥੇ ਆਪਣੇ ਸਰੀ ਦੇ ਵਿੱਚ ਗੁਰੂ ਨਾਨਕ ਸਿੱਖ ਟੈਂਪਲ ਸਿੱਖ ਗੁਰਦੁਆਰਾ ਦੇ ਵਿੱਚ ਕੀਤੀ ਜਾ ਰਹੀ ਹੈ ਦੁਪਹਿਰ 1 ਵਜੇ। ਸੋ ਉੱਥੇ ਇਹਨਾਂ ਵੱਲੋਂ ਡਾਇਰੈਕਟਲੀ ਰਿਸਪੋਂਡ ਕੀਤਾ ਜਾਏਗਾ ਸਰਕਾਰੀ ਆਫੀਸ਼ਲਸ ਦੀਆਂ ਸਟੇਟਮੈਂਟਸ ਨੂੰ ਲੈ ਕੇ, ਰਿਸਪੋਂਸ ਆਪਣਾ ਦੇਣਗੇ। ਨਾਲ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਨੇਸ਼ਨ ਵਾਈਡ ਕੈਂਪੇਨ ਦੀਆਂ ਡੀਟੇਲਸ ਵੀ ਜਨਤਕ ਕਰਾਂਗੇ ਕਿ ਸਰਕਾਰ ਦੀ ਹੁਣ ਜਿਹੜੀ ਨਵੀਂ ਸਟ੍ਰੈਟਜੀ ਹੈ ਵਿਜ਼ਵੀ ਇੰਡੀਆ ਉਹਦੇ ਪ੍ਰਤੀ, ਜੋ ਉਹਦੇ ਖਿਲਾਫ ਕਹਿ ਲਓ, ਕਿ ਅਸੀਂ ਇੱਕ ਨੇਸ਼ਨ ਵਾਈਡ ਕੈਂਪੇਨ ਵੀ ਸ਼ੁਰੂ ਕਰਨ ਜਾ ਰਹੇ ਹਾਂ।
ਅਸਲੀ ਜਿਹੜੀ WSO ਨੇ ਕੱਲ੍ਹ ਗੱਲ ਆਖੀ, ਉਹਨਾਂ ਨੇ ਕਿਹਾ ਵੀ ਜੋ ਹਕੀਕਤ ਇਸ ਵੇਲੇ ਸਿੱਖ ਕਮਿਊਨਿਟੀ ਦੇ ਕੁਝ ਮੈਂਬਰਸ ਔਨ ਦਾ ਗਰਾਊਂਡ ਫੇਸ ਕਰ ਰਹੇ ਨੇ ਉਹ ਸਰਕਾਰੀ ਅਧਿਕਾਰੀ ਵੱਲੋਂ ਆਖੀ ਗਈ ਗੱਲ ਤੋਂ ਬਿਲਕੁਲ ਵੱਖਰੀ ਆ। ਆਫਕੋਰਸ ਜਿਵੇਂ ਤੁਸੀਂ ਮਨਿੰਦਰ ਸਿੰਘ ਦਾ ਜ਼ਿਕਰ ਕੀਤਾ ਕਿ ਮਨਿੰਦਰ ਸਿੰਘ ਨੂੰ 2022 ਤੋਂ ਲੈ ਕੇ ਹੁਣ ਤੱਕ ਇਹ 4th ਵਾਰ ਇੰਜ ਹੋਇਆ ਕਿ ਉਹਨਾਂ ਨੂੰ ਵੈਨਕੂਵਰ ਪੁਲਿਸ ਵੱਲੋਂ ਕੋਈ ਜਿਹੜਾ ਡਿਊਟੀ ਟੂ ਇਨਫੋਰਮ ਤਹਿਤ ਵਾਰਨਿੰਗ ਦਿੱਤੀ ਗਈ ਹੋਵੇ ਕਿ ਜਾਨ ਨੂੰ ਖਤਰਾ। ਵੈਨਕੂਵਰ ਪੁਲਿਸ ਡਿਪਾਰਟਮੈਂਟ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਇਹ ਜਿਹੜੀ ਥ੍ਰੈਟ ਹੈਗੀ ਆ ਅਮਰਿੰਦਰ ਸਿੰਘ ਦੀ ਜ਼ਿੰਦਗੀ ਨੂੰ, ਇਹਦਾ ਸੋਰਸ ਕੀ ਆ, ਉਹਦੇ ਬਾਰੇ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ। ਸੋ ਅਜੇ ਇਹ ਕਲੀਅਰ ਅਧਿਕਾਰਤ ਤੌਰ 'ਤੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਇਹ ਨਹੀਂ ਕੀਤਾ ਕਿ ਮਨਿੰਦਰ ਸਿੰਘ ਨੂੰ ਜਿਹੜੀ ਧਮਕੀ ਆ ਉਹਦਾ ਸੋਰਸ ਕੀ ਹੈ।
ਬਿਲਕੁਲ। ਅਤੇ ਵਿਜੇ ਜੀ, ਜਿਸ ਤਰ੍ਹਾਂ ਇਹ ਪੂਰਾ ਟ੍ਰਿਪ ਜਿਹੜਾ ਮਾਰਕ ਆਰਨੀ ਦਾ ਤਿਆਰ ਕੀਤਾ ਗਿਆ ਕਿ ਉਹਨਾਂ ਨੇ ਅੱਜ ਜਿਵੇਂ ਉਹ ਸਵੇਰੇ 7 ਵਜੇ ਰਵਾਨਾ ਹੋ ਗਏ ਨੇ, ਪਹਿਲਾਂ ਉਹਨਾਂ ਨੇ ਮੁੰਬਈ ਪਹੁੰਚਣਾ, ਮੁੰਬਈ ਦੇ ਵਿੱਚ ਬਿਜ਼ਨਸ ਲੀਡਰਸ ਦੇ ਨਾਲ ਮੁਲਾਕਾਤਾਂ ਵਗੈਰਾ ਹੋਣੀਆਂ ਨੇ, ਉਸ ਤੋਂ ਬਾਅਦ ਫਿਰ ਉਹ ਦਿੱਲੀ ਜਾਣਗੇ ਅਤੇ ਉੱਥੇ ਉਹਨਾਂ ਦੀਆਂ ਪੋਲੀਟੀਕਲ ਲੀਡਰਸ ਦੇ ਨਾਲ ਇੰਕਲੂਡਿੰਗ ਦ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਣੀ।
2 ਮਾਰਚ ਨੂੰ ਨਰਿੰਦਰ ਮੋਦੀ ਨੂੰ ਮਿਲਣਗੇ
ਅਤੇ ਉਹਨਾਂ ਨੇ ਪੰਜਾਬ ਜਾਣਾ ਜਾਂ ਪੀਪਲ ਟੂ ਪੀਪਲ ਟਾਈਜ ਦੀ ਕੋਈ ਬਹੁਤੀ ਗੱਲ ਨਹੀਂ ਕਰਨੀ, ਟਰੇਡ ਅਤੇ ਪੋਲੀਟਿਕਸ ਦੀ ਸਿਰਫ ਗੱਲ ਹੋਏਗੀ, ਡਿਫੈਂਸ ਟਾਈਜ ਦੀ ਅਤੇ ਟਰੇਡ ਟਾਈਜ ਦੀ ਗੱਲਬਾਤ ਹੋਏਗੀ।
ਜਦੋਂ ਵਾਸੂ ਜੀ ਇਹ ਐਟੈਂਡਰੀ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈ ਸੀ ਕਿ 26 ਤਰੀਕ ਨੂੰ ਪ੍ਰਧਾਨ ਮੰਤਰੀ ਨੇ ਜਾਣਾ, ਤੁਸੀਂ ਦੇਖੋ ਇਸ ਤੋਂ ਬਾਅਦ ਉਹਨਾਂ ਦਾ ਨੈਕਸਟ ਸਟਾਪ ਇੰਡੀਆ ਤੋਂ ਬਾਅਦ ਆਸਟ੍ਰੇਲੀਆ। ਇੰਡੀਆ ਦੀ ਫਾਈਨੈਂਸ਼ੀਅਲ ਕੈਪੀਟਲ ਹੈ ਮੁੰਬਈ, ਉੱਥੇ ਜਾਣਗੇ। ਆਸਟ੍ਰੇਲੀਆ ਦੀ ਫਾਈਨੈਂਸ਼ੀਅਲ ਕੈਪੀਟਲ ਹੈ ਸਿਡਨੀ, ਉੱਥੇ ਜਾਣਾ।
ਸਿਡਨੀ ਤੇ ਕੈਨਬਰਾ,
ਸੋ ਇੰਡੀਆ ਦੀ ਪੋਲੀਟੀਕਲ ਕੈਪੀਟਲ ਦਿੱਲੀ ਇੱਧਰ, ਤੇ ਆਸਟ੍ਰੇਲੀਆ ਦੀ ਪੋਲੀਟੀਕਲ ਕੈਪੀਟਲ ਕੈਨਬਰਾ। ਸੋ ਦੋਹਾਂ ਮੁਲਕਾਂ ਦੇ ਵਿੱਚ ਜਿਹੜੀ ਉਹਨਾਂ ਨੇ ਇੱਥੇ ਆਹ ਇੰਡੀਆ ਤੇ ਆਸਟ੍ਰੇਲੀਆ ਜਾਣਾ, ਉੱਥੇ ਫਾਈਨੈਂਸ਼ੀਅਲ ਕੈਪੀਟਲ ਤੇ ਜਿਹੜੀ ਪੋਲੀਟੀਕਲ ਕੈਪੀਟਲ ਆ ਉੱਥੇ ਜਾਣਾ। ਵਿਦ ਜਪਾਨ ਉਹਨਾਂ ਨੇ ਇਕੱਲਾ ਆਈ ਥਿੰਕ ਟੋਕੀਓ ਦੇ ਵਿੱਚ ਹੀ ਜਾਣਾ ਹੈ, ਤੇ
ਆਈ ਥਿੰਕ ਉਹ ਦੋਨੋਂ ਜਿਹੜੀਆਂ ਚੀਜ਼ ਦੋਨਾਂ ਦੀ ਕੈਪੀਟਲ ਉਹ ਟੋਕੀਓ,
ਕਿਉਂਕਿ ਸਟਾਕ ਐਕਸਚੇਂਜ ਵੀ ਉੱਥੇ ਟੋਕੀਓ ਦੇ ਵਿੱਚ ਹੀ ਆ, ਤੇ ਜਿਹੜੀ ਦ ਸੀਟ ਆਫ ਗਵਰਨਮੈਂਟ ਉਹ ਵੀ ਉੱਥੇ ਟੋਕੀਓ ਦੇ ਵਿੱਚ ਹੀ ਆ। ਸੋ ਇਹ ਇੱਕ ਜਿਹੜਾ ਇੱਕ ਜਿਹੜਾ ਪ੍ਰੋ ਬਿਜ਼ਨਸ ਤੇ ਜਿਹੜਾ ਇੱਕ ਰੇਜ਼ਰ ਸ਼ਾਰਪ ਬਿਜ਼ਨਸ ਫੋਕਸ ਰਿਹਾ ਮਾਰਕ ਕਾਰਨੀ ਦਾ ਹੁਣ ਤੱਕ ਦਾ, ਉਹ ਇਸ ਦੌਰੇ ਦੇ ਵਿੱਚੋਂ ਵੀ ਝਲਕਦਾ ਪਿਆ। ਆਫਕੋਰਸ ਕਿਉਂਕਿ ਇੰਡੀਆ ਅਤੇ ਕੈਨੇਡਾ ਵਿਚਕਾਰ ਜੋ ਇੱਕ ਆਪਸੀ ਸੰਬੰਧਾਂ ਨੂੰ ਲੈ ਕੇ ਜੋ ਕੜੱਤਣ ਬਣੀ ਹੋਈ ਸੀ, ਇਸ ਕਰਕੇ ਇਸ ਦੌਰੇ ਨੂੰ ਲੈ ਕੇ ਜਿਹੜੇ ਕੁਝ ਐਂਟੀਸੀਪੇਸ਼ਨਸ ਨੇ ਅਤੇ ਕੁਝ ਐਂਗਜ਼ਾਇਟੀਜ਼ ਨੇ, ਉਹ ਬੜੇ ਵੱਖਰੇ ਕਿਸਮ ਦੀਆਂ ਨੇ।
ਬਿਲਕੁਲ।
ਸੋ ਅੱਜ ਪ੍ਰਧਾਨ ਮੰਤਰੀ ਰਵਾਨਾ ਹੋ ਗਏ ਨੇ। ਅੱਛਾ, ਜੋਡੀ ਥੋਮਸ ਦਾ ਆਪਾਂ ਕਿਉਂਕਿ ਜ਼ਿਕਰ ਕੀਤਾ, ਉਹ ਜਸਟਿਨ ਟਰੂਡੋ ਦੇ ਸਮੇਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀਗੇ। ਉਹਨਾਂ ਨੇ ਦੇਖੋ ਇੱਕ ਗੱਲ ਫਿਰ ਇਹ ਵੀ ਆਖੀ ਆ ਕਿ ਕਹਿੰਦੇ ਦੋਨਾਂ ਮੁਲਕਾਂ ਨੂੰ ਇਸ ਗੱਲ ਬਾਰੇ ਵੀ ਅੰਡਰਸਟੈਂਡਿੰਗ ਬਣਾਉਣੀ ਪੈਣੀ ਆ ਕਿ ਜਿਹੜੇ ਇੰਡੀਆ ਦੇ ਕੰਸਰਨਸ ਨੇ ਕੈਨੇਡਾ ਦੇ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ, ਉਹਨਾਂ ਨੂੰ ਕਿਵੇਂ ਕੈਨੇਡਾ ਨੇ ਐਡਰੈਸ ਕਰਨਾ, ਇਹ ਵੀ ਜੋਡੀ ਥੋਮਸ ਦੀ ਕਹੀ ਗੱਲ। ਨਾਲ ਉਹਨੇ ਇਹ ਵੀ ਕਿਹਾ ਕਹਿੰਦੇ ਵਾਇਲ ਦੈਟ ਹੈਪਨਸ ਇਟ ਇਜ਼ ਸਟਿਲ ਪੋਸੀਬਲ ਟੂ ਕੰਟੀਨਿਊ ਟੂ ਹੈਵ ਕਨਵਰਸੇਸ਼ਨਸ ਵਿਦ ਇੰਡੀਆ ਅਬਾਊਟ ਟਰੇਡ ਐਂਡ ਪੀਪਲ ਟੂ ਪੀਪਲ ਟਾਈਜ਼। ਕਿ ਇਹੀ ਹੁਣ ਦੇਖੋ ਸਰਕਾਰ ਦੀ ਵੀ ਇਸ ਵੇਲੇ ਇਹੀ ਟੋਨ ਹੈ ਨਾ, ਇਹੀ ਸਟੈਂਸ ਆ ਕਿ ਅਸੀਂ ਬਾਕੀ ਦੀਆਂ ਚੀਜ਼ਾਂ ਨਾਲ ਨਜਿੱਠਦੇ ਹੋਏ ਪੈਰਲਲ ਅਸੀਂ ਆਪਣੇ ਜਿਹੜੇ ਟਰੇਡ ਦੀ ਗੱਲ ਆ ਅਤੇ ਵਪਾਰ ਦੀ ਗੱਲ ਆ ਉਹਨੂੰ ਵੀ ਫੋਕਸ ਤਰੀਕੇ ਨਾਲ ਅੱਗੇ ਵਧਾ ਸਕਦੇ ਹਾਂ।
ਯਾ ਇੰਡੀਆ ਦੇ ਜਿਹੜੇ ਹਾਈ ਕਮਿਸ਼ਨਰ ਨੇ ਦਿਨੇਸ਼ ਪਟਨਾਇਕ, ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕੀਤੀ, ਉਹਨਾਂ ਨੂੰ ਕਹਿੰਦੇ ਮੈਨੂੰ ਵਾਰ ਵਾਰ ਪੁੱਛਿਆ ਜਾਂਦਾ ਕਿ ਹਾਊ ਕੈਨ ਕੈਨੇਡਾ ਟਰੱਸਟ ਇੰਡੀਆ। ਕਹਿੰਦੇ ਆਈ ਡੋਂਟ ਵਾਂਟ ਯੂ ਟੂ ਟਰੱਸਟ ਮੀ। ਕਹਿੰਦੇ ਆਈ ਡੋਂਟ ਵਾਂਟ ਯੂ ਟੂ ਸੀ ਮੀ ਐਜ਼ ਸੀਜ਼ਰਸ ਵਾਈਫ, ਕਿ ਵੀ ਸ਼ੀ ਸ਼ੁੱਡ ਬੀ ਅਬਵ ਸਸਪੈਸ਼ਨ ਜਿਹੜੀ ਉਹ ਕਹਾਵਤ ਹੈ। ਕਹਿੰਦੇ ਵੀ ਟਰੱਸਟ ਦੀ ਲੋੜ ਨਹੀਂ, ਕਹਿੰਦੇ ਕੰਮ ਦੀ ਗੱਲ ਕਰੋ ਬਸ, ਵੀ ਆਪਣਾ ਆਪਣਾ ਮਤਲਬ ਜਿਹੜਾ ਉਹ ਕੱਢੋ। ਸੋ ਇਸ ਤਰ੍ਹਾਂ ਦੀ ਅਪਰੋਚ ਹੈ ਹੁਣ ਇੰਟਰਨੈਸ਼ਨਲ ਜੀਓ ਪੋਲੀਟਿਕਸ ਦੇ ਵਿੱਚ, ਕਿਉਂਕਿ ਡੋਨਲਡ ਟਰੰਪ ਇਹਦੇ ਵਿੱਚੋਂ ਦੇਖੋ
ਜਿਹੜਾ
ਜੀਓ ਪੋਲੀਟਿਕਸ ਦੇ ਵਿੱਚ ਹੁਣ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਹਰ ਮੁਲਕ ਦੂਜੇ ਮੁਲਕ ਨਾਲ, ਤੀਸਰੇ ਮੁਲਕ ਨਾਲ, ਲੈਫਟ ਐਂਡ ਰਾਈਟ ਉਹ ਟ੍ਰੇਡ ਡੀਲ ਸਾਈਨ ਕਰ ਰਹੇ ਨੇ। ਸੋ ਕੈਨੇਡਾ ਵੱਲੋਂ ਯੂਰਪ ਦੇ ਨਾਲ, ਵੱਖੋ ਵੱਖਰੇ ਮੁਲਕਾਂ ਦੇ ਨਾਲ, ਅਜੇ ਇਸੇ ਹਫ਼ਤੇ ਜਰਮਨੀ ਨਾਲ ਇੱਕ ਡੀਲ ਆਟੋਮੋਬਾਈਲਸ ਨਾਲ ਸੰਬੰਧਿਤ, ਤੇ ਕੱਲ੍ਹ ਸਾਊਥ ਕੋਰੀਆ ਦੇ ਨਾਲ ਡਿਫੈਂਸ ਦੇ ਨਾਲ ਸੰਬੰਧਿਤ ਡੀਲ ਸਾਈਨ ਕੀਤੀ ਗਈ ਹੈ। ਤੇ ਯੂਰਪ ਦੇ ਬਹੁਤ ਸਾਰੇ ਦੌਰੇ ਮਾਰਕਾਰਨੀ ਨੇ ਕੀਤੇ ਨੇ, ਰੀਆਮ ਯੂਰਪ ਦੇ ਵਿੱਚ ਅਸੀਂ ਪਾਰਟੀਸਿਪੇਟ ਕਰ ਰਹੇ ਹਾਂ। ਐਂਡ ਇਨ ਦ ਸੇਮ ਵੇਨ ਇੰਡੀਆ ਵੱਲੋਂ ਵੀ ਯੂਰਪੀਅਨ ਯੂਨੀਅਨ ਦੇ ਨਾਲ, ਉਸ ਤੋਂ ਬਾਅਦ ਯੂਕੇ ਦੇ ਨਾਲ, ਫਿਰ ਯੂਰਪ ਦੇ ਵਿੱਚ ਜਿਹੜਾ ਇੱਕ ਅਲਾਇੰਸ ਹੈ ਚਾਰ ਮੁਲਕਾਂ ਦਾ, ਉਹਨਾਂ ਦੇ ਨਾਲ, ਹੋਰ ਕਈ ਸਾਰੀਆਂ ਧਿਰਾਂ ਦੇ ਨਾਲ ਇੰਡੀਆ ਵੱਲੋਂ ਵੀ ਡੀਲ ਸਾਈਨ ਕੀਤੀਆਂ ਜਾ ਰਹੀਆਂ ਨੇ। ਇੰਡੀਆ ਦੇ ਪ੍ਰਾਈਮ ਮਿਨਿਸਟਰ ਵੀ ਵਿਦੇਸ਼ੀ ਦੌਰੇ ਕਰ ਰਹੇ ਨੇ, ਉਹ ਇਜ਼ਰਾਈਲ ਗਏ ਹੋਏ ਸੀ, ਤੇ ਮਾਰਕ ਕਾਰਨੀ ਵੀ ਵਿਦੇਸ਼ੀ ਦੌਰੇ ਕਰ ਰਹੇ ਨੇ। ਸੋ ਸਾਰੇ ਹੀ ਮੁਲਕ, ਨਾਟ ਜਸਟ ਇੰਡੀਆ ਐਂਡ ਕੈਨੇਡਾ, ਸਾਰੇ ਹੀ ਮੁਲਕ ਇੱਕ ਦੂਜੇ ਨਾਲ ਹੁਣ ਆਪਣੀਆਂ ਪਾਰਟਨਰਸ਼ਿਪਸ ਨੂੰ ਵਧਾ ਰਹੇ ਨੇ। ਤੇ ਦਿਨੇਸ਼ ਪਟਨਾਇਕ ਦਾ ਕਹਿਣਾ ਸੀ ਵੀ ਕਿਉਂਕਿ ਹੁਣ ਸਾਨੂੰ ਪ੍ਰੈਕਟਿਸ ਹੋ ਗਈ ਆ ਕਿ ਜਲਦੀ ਜਲਦੀ ਡੀਲ ਸਾਈਨ ਕਰਨ ਦੀ, ਖਾਕਾ ਜਿਹਾ ਬਣ ਗਿਆ, ਪਤਾ ਹੁਣ ਕਿ ਟ੍ਰੇਡ ਟਾਕਸ ਨੂੰ ਜਲਦੀ ਐਕਸਪੀਡਾਈਟ ਕਿਵੇਂ ਕਰਨਾ। ਉਹ ਕਹਿੰਦੇ ਹੁਣ ਸਾਨੂੰ ਉਮੀਦ ਹੈ ਕਿ ਜਿਹੜਾ ਕੰਪ੍ਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਅਗਰੀਮੈਂਟ ਜਿਹਦੇ ਉੱਤੇ ਗੱਲਬਾਤ ਸ਼ੁਰੂ ਕਰਨੀ ਹੈ ਹੁਣ, ਕਹਿੰਦੇ ਵੀ ਉਹ ਹੋ ਸਕਦਾ ਕਿ ਲੈਸ ਦੈਨ ਅ ਈਅਰ ਦੇ ਵਿੱਚ ਵਿੱਚ ਤਿਆਰ ਹੋ ਜਾਵੇ।
ਪਿਛਲੇ ਦਿਨ ਉਹਨਾਂ ਨੇ ਗੱਲ ਆਖੀ ਸੀ। ਅੱਛਾ, ਇਹ ਸਾਰੇ ਮਾਰਕ ਕਾਰਨੀ ਦੇ ਇਸ ਟ੍ਰਿਪ ਨੂੰ ਇਸ ਕੰਟੈਕਸਟ ਦੇ ਵਿੱਚ ਵੀ ਦੇਖੀਏ ਕਿ USMCA ਦਾ ਰਿਵਿਊ ਹੋਣਾ, ਤੇ ਉਹਦੇ ਰਿਵਿਊ ਨੂੰ ਲੈ ਕੇ ਹੁਣ ਗੱਲਾਂ ਤੇ ਪਿਛਲੇ 4-5 ਮਹੀਨੇ ਤੋਂ ਚੱਲੀ ਜਾਂਦੀਆਂ, ਪਰ ਇਸ ਹਫ਼ਤੇ ਇਹ ਪਰਸੋਂ ਦੀ ਗੱਲ ਹੈ ਕਿ ਜਿਹੜੇ ਅਮਰੀਕਾ ਦੇ ਟ੍ਰੇਡ ਰੈਪ੍ਰਜੈਂਟੇਟਿਵ ਨੇ ਜੈਮਿਸਨ ਗਰੀਅਰ, ਉਹਨਾਂ ਨੇ ਇਹ ਗੱਲ ਆਖੀ ਆ ਕਿ ਜਿਹੜੇ ਮਰਜ਼ੀ ਹਿਸਾਬ ਨਾਲ ਡੀਲ ਹੋਵੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਫਰੀ ਟ੍ਰੇਡ ਦੀ, ਉਹਦੇ 'ਚ ਕੋਈ ਨਾ ਕੋਈ ਟੈਰਿਫ ਜ਼ਰੂਰ ਹੋਣਾ। ਅਤੇ ਕੱਲ੍ਹ ਇਸ ਗੱਲ ਨੂੰ ਕੈਨੇਡਾ ਦੇ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਫਰਾਂਸੁਆ ਫਿਲਿਪ ਸ਼ੈਂਪੇਨ, ਉਹਨਾਂ ਨੇ ਵੀ ਤਸਦੀਕ ਕੀਤਾ, ਮੰਨੇ ਨੇ, ਕਹਿੰਦੇ ਵੀ ਜਿਹੜੀ ਮਰਜ਼ੀ ਜਿੱਦਾਂ ਮਰਜ਼ੀ ਦੀ ਡੀਲ ਹੋਵੇ ਅਮਰੀਕਾ ਨਾਲ, ਜਦੋਂ USMCA ਦਾ ਰਿਵਿਊ ਹੁੰਦਾ, ਕਿਸੇ ਨਾ ਕਿਸੇ ਤਰ੍ਹਾਂ ਦਾ ਟੈਰਿਫ ਸਾਨੂੰ ਉਹਦੇ ਵਿੱਚ ਮਨਜ਼ੂਰ ਕਰਨਾ ਹੀ ਪੈਣਾ ਹੈ।
ਜਾਂ ਜੈਮਿਸਨ ਗਰੀਅਰ ਨੇ ਕਿਹਾ, ਕਹਿੰਦੇ ਅਸੀਂ ਜਿਹੜੇ ਵੀ ਮੁਲਕ ਨਾਲ ਜਾ ਕੇ ਹੁਣ ਟ੍ਰੇਡ ਡੀਲ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਅਸੀਂ ਪਹਿਲਾਂ ਕਹਿੰਦੇ ਇਹੀ ਕਹੀਦਾ ਵੀ ਤੁਹਾਡੇ ਟੈਰਿਫ ਲੱਗੇਗੀ, ਕਹਿੰਦੇ ਉਹ ਮੰਨ ਜਾਂਦੇ ਨੇ,
ਖੁਸ਼
ਜੇ ਕੈਨੇਡਾ ਵੀ, ਹਾਂ ਕਹਿੰਦੇ ਉਹ ਮੰਨ ਜਾਂਦੇ ਨੇ, ਦੇ ਅਗਰੀ, ਤੇ ਕਹਿੰਦੇ ਜੇ ਕੈਨੇਡਾ ਵੀ ਇਹ ਮੰਨਣ ਨੂੰ ਤਿਆਰ ਆ ਤੇ ਕਹਿੰਦੇ ਫਿਰ ਦੈਨ ਦੈਟ ਕੁਡ ਬੀ ਅ ਗੁੱਡ ਸਟਾਰਟ, ਫਿਰ ਆਪਾਂ ਗੱਲ ਕਰ ਸਕਦੇ ਹਾਂ। ਮਤਲਬ ਉਹਨਾਂ ਦਾ ਕਹਿਣ ਦਾ ਇਹ ਸੀ ਕਿ USMCA ਭਾਵੇਂ ਰੀਨਿਊ ਕਰ ਲਓ ਜਾਂ ਕੋਈ ਵੱਖਰੀ ਸਟੈਂਡ ਲੋਨ ਡੀਲ ਕਰ ਲਓ,
ਮਰਜ਼ੀ ਕਰ ਲਓ,
ਲਗਾਨ ਤੋਂ ਲੱਗੇਗਾ,
ਟੈਰਿਫ ਤੋਂ ਲੱਗੇਗਾ,
ਲਗਾਨ ਭਰਨਾ ਪਵੇਗਾ।
ਨਾਲ ਇਸ ਗੱਲ ਤੋਂ ਵੀ ਬੜੇ ਔਖੇ ਨੇ ਨਾ, ਕਹਿੰਦੇ ਤੁਹਾਡੇ ਠੇਕਿਆਂ ਦੇ ਸਾਡੀਆਂ ਗਲਾਸੀਆਂ ਨਹੀਂ ਖੜਕਦੀਆਂ।
ਉਹਨਾਂ ਨੇ ਕਿਹਾ ਕਹਿੰਦੇ ਵੀ ਤੁਹਾਡੇ ਵੱਲੋਂ ਵੀ ਕਿੰਨੇ ਸਾਰੇ ਕੰਮ ਨੇ ਜਿਹੜੇ ਕਰਨ ਵਾਲੇ ਬਾਕੀ ਨੇ, ਤੇ ਕਹਿੰਦੇ ਤੁਸੀਂ ਡੇਅਰੀ ਸੈਕਟਰ ਦੇ ਵਿੱਚ ਸਾਡੀ ਐਕਸੈਸ ਨਹੀਂ ਖੋਲਦੇ, ਤੁਸੀਂ ਠੇਕਿਆਂ ਦੇ ਉੱਤੇ ਸਾਡੀ ਸ਼ਰਾਬ ਦੁਬਾਰਾ ਨਹੀਂ ਵੇਚ ਰਹੇ, ਤੇ ਉਹਨਾਂ ਨੇ ਇੱਕ ਅੱਧਾ ਕੰਸਰਨ ਹੋਰ ਵੀ ਵਿਅਕਤ ਕੀਤਾ ਤੇ ਉਹ ਕਹਿੰਦੇ ਕਿ ਤੁਹਾਡੇ ਵੱਲੋਂ ਵੀ ਤਾਂ ਕਿੰਨੀਆਂ ਸਾਰੀਆਂ ਅਨਫੇਅਰ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। ਮਤਲਬ ਅਮਰੀਕਾ ਦੇ ਕਿਸੇ ਅਧਿਕਾਰੀ ਦਾ ਕਹਿਣਾ ਕਿ ਕੈਨੇਡਾ ਜੋ ਕਾਊਂਟਰ ਐਕਸ਼ਨਸ ਲੈ ਰਿਹਾ
ਉਹ ਅਨਫੇਅਰ,
ਉਹ ਅਨਫੇਅਰ ਨੇ। ਮਤਲਬ ਉਹ ਆਪਣੇ ਆਪ ਦੇ ਵਿੱਚ
ਜੀ
ਪੋਟ ਕਾਲਿੰਗ ਦ ਕੈਟਲ ਬਲੈਕ।
ਉਹਨਾਂ ਨੇ ਕਿਤੇ ਕੈਨੇਡੀਅਨ ਲੀਗਲ ਸਿਸਟਮ ਤੋਂ ਨਾ ਸਿੱਖ ਲਿਆ ਹੋਵੇ ਕਿ ਜਿਹੜਾ ਬੰਦਾ ਆ ਕੇ ਤੁਹਾਡੇ 'ਤੇ ਅਟੈਕ ਕਰਦਾ, ਤੁਸੀਂ ਉਹ 'ਤੇ ਜਵਾਬੀ ਹਮਲਾ ਕਰ ਦਿੰਦੇ ਹੋ, ਜਵਾਬੀ ਹਮਲਾ ਕਰਨ ਵਾਲੇ ਕਹਿੰਦਾ ਤੂੰ ਗਲਤ ਆ। ਸੋ ਇਹ ਹਿਸਾਬ ਚੱਲ ਰਿਹਾ। ਬਸ ਜੀ ਬ੍ਰੇਕ ਲੈ ਲਈਏ ਛੋਟੀ ਜੀ,
ਠੀਕ ਹੈ।
ਬ੍ਰੇਕ ਤੋਂ ਪਹਿਲਾਂ ਨਹੀਂ, ਪਹਿਲਾਂ ਦੋ ਗੱਲਾਂ ਕਰਨੀਆਂ।
ਅੱਛਾ,
ਇੱਕ ਤਾਂ ਇਹ ਦੱਸ ਦੇਵਾਂ ਕਿ ਪ੍ਰੋਗਰਾਮ ਦੇ ਸਾਡੇ ਸੈਗਮੈਂਟ ਨੂੰ ਪਲੈਨ ਇੰਸ਼ੋਰੈਂਸ ਵਾਲੇ ਸਪੋਂਸਰ ਕਰ ਰਹੇ ਨੇ,
ਠੀਕ ਹੈ।
ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਹੈ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ $2 to $3 ਪਰ ਡੇ ਦੇ ਵਿੱਚ ਤੁਹਾਨੂੰ ਢੁੱਕਵੀਂ ਇੰਸ਼ੋਰੈਂਸ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸ ਤੋਂ ਇਲਾਵਾ ਜੇ ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ ਕਵਰੇਜ, ਸੁਪਰ ਵੀਜ਼ਾ ਇੰਸ਼ੋਰੈਂਸ ਕਰਵਾਉਣੀ ਹੈ, ਗਰੁੱਪ ਇੰਸ਼ੋਰੈਂਸ ਪਲਾਨ ਲੈਣਾ, ਜਾਂ ਫਿਰ ਜੇ ਤੁਸੀਂ RRSP, RESP, TFSA, FHSA ਅਕਾਊਂਟ ਖੁਲਵਾਉਣਾ, ਤਾਂ ਵੀ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਐਡਵਾਈਜ਼ਰ ਹਨ ਅਮਰਿੰਦਰ ਨੱਡਾ। 604-363-2200, 604-363-2200, ਔਰ ਵਿਜ਼ਿਟ planinsurance.ca। ਦੂਜੀ ਗੱਲ ਜਿਹੜੀ ਸੀ ਲੱਗੇ ਹੱਥ ਪੀਅਰ ਪੋਲੀਏਵ ਦਾ ਵੀ ਜ਼ਿਕਰ ਕਰ ਲਈਏ। ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਦੇਖੋ ਵਿਦੇਸ਼ੀ ਦੌਰੇ ਤੇ, ਅੱਜ ਹੁਣ 3 ਮੁਲਕਾਂ ਦੇ ਦੌਰੇ ਤੇ ਗਏ, ਆਪਾਂ ਸਾਰੀ ਗੱਲ ਉਹ ਕਰ ਲਈ ਆ। ਪੀਅਰ ਪੋਲੀਏਵ ਦੇ ਦਫ਼ਤਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੋਲੀਏਵ ਵੀ ਹੁਣ ਆਉਂਦੇ ਐਤਵਾਰ ਬਤੌਰ ਲੀਡਰ ਆਫ ਦੀ ਓਪੋਜੀਸ਼ਨ ਪਹਿਲੀ ਵਾਰ ਕਿਸੇ ਵਿਦੇਸ਼ੀ ਦੌਰੇ ਤੇ ਜਾ ਰਹੇ ਨੇ, ਤੇ ਐਤਵਾਰ ਨੂੰ ਪੋਲੀਏਵ ਜਾਣਗੇ ਲੰਡਨ ਇੰਗਲੈਂਡ, ਤੇ ਉਸ ਤੋਂ ਬਾਅਦ ਜਰਮਨੀ ਦੀ ਰਾਜਧਾਨੀ ਬਰਲਿਨ ਦੇ ਵਿੱਚ।
ਸੋ ਉੱਥੇ ਉਹ ਜਾ ਰਹੇ ਨੇ ਤੇ ਉੱਥੇ ਜਾ ਕੇ ਕਈ ਸਾਰੇ ਉਹ ਭਾਸ਼ਣ ਦੇਣਗੇ ਤੇ ਓਪੋਜੀਸ਼ਨ ਲੀਡਰਸ ਅੰਤਰਰਾਸ਼ਟਰੀ ਦੌਰੇ ਘੱਟ ਕਰਿਆ ਕਰਦੇ ਨੇ ਪਰ ਕਰਿਆ ਕਰਦੇ ਨੇ। ਸੋ ਜਦੋਂ ਜਸਟਿਨ ਟਰੂਡੋ ਇੰਡੀਆ ਗਏ ਸੀ
ਤੇ
ਉਹ ਨਾਈਟਮੇਅਰ ਆਫ ਅ ਟ੍ਰਿਪ ਸੀ ਜਿਹੜਾ, ਉਸ ਤੋਂ ਬਾਅਦ ਡਿਪਲੋਮੈਟਿਕ ਰਿਲੇਸ਼ਨ ਖਰਾਬ ਹੋ ਗਏ, ਜਸਟਿਨ ਟਰੂਡੋ ਦੀ ਸਾਖ ਨੂੰ ਵੀ ਢਾਲ ਲੱਗੀ ਸੀ। ਉਸ ਤੋਂ ਬਾਅਦ ਫਿਰ ਐਂਡਰੂ ਸ਼ੀਅਰ ਇੰਡੀਆ ਗਏ ਸੀ,
ਉਹਨਾਂ ਨੇ ਇਹੀ ਕਿਹਾ ਸੀ, ਕਹਿੰਦੇ ਇਸ ਕਰਕੇ ਚੱਲੇ ਆ ਤਾਂ ਕਿ ਜੋ ਪ੍ਰਾਈਮ ਮਿਨਿਸਟਰ ਨੇ, ਸਰਕਾਰ ਨੇ ਇੰਡੀਆ ਦੇ ਨਾਲ ਰਿਲੇਸ਼ਨ ਖਰਾਬ ਕਰ ਲਏ ਆ ਉਹ ਰਿਪੇਅਰ ਕਰਨੇ ਜ਼ਰੂਰੀ ਆ।
9 ਦਿਨ ਉਹ ਇੰਡੀਆ ਰਹੇ ਸਨ।
ਜੀ ਜੀ ਜੀ।
ਸੋ ਉਹ ਇਸ ਤਰ੍ਹਾਂ ਦੇ, ਮਤਲਬ ਪ੍ਰੈਸੀਡੈਂਟ ਹੈਗਾ ਕਿ ਓਪੋਜੀਸ਼ਨ ਲੀਡਰਸ ਵੀ ਇੰਟਰਨੈਸ਼ਨਲ ਟ੍ਰਿਪਸ ਤੇ ਜਾਂਦੇ ਨੇ ਤੇ ਪੀਅਰ ਪੋਲੀਓ ਦਾ ਜਿਹੜਾ ਟ੍ਰਿਪ ਹੈ ਆਫਕੋਰਸ ਇਹ ਟੈਕਸ ਪੇਅਰ ਫੰਡਡ ਨਹੀਂ ਹੋਏਗਾ।
ਜੀ ਜੀ।
ਸੋ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਡੋਨਰਸ ਨੇ, ਕੰਜ਼ਰਵੇਟਿਵ ਪਾਰਟੀ ਦੇ ਖਜ਼ਾਨੇ ਦੇ ਵਿੱਚੋਂ ਪੈਸੇ ਖਰਚ ਕੀਤੇ ਜਾਣਗੇ,
ਕਮਰਸ਼ੀਅਲ ਏਅਰਲਾਈਨ ਦੇ ਵਿੱਚ ਟਿਕਟ ਖਰੀਦ ਕੇ ਜਾਣਗੇ,
ਸਟਾਫ ਮੈਂਬਰਸ ਵੀ ਨਾਲ ਜਾਣਗੇ ਤੇ ਕਮਰਸ਼ੀਅਲ ਫਲਾਈਟ ਦੇ ਵਿੱਚ ਜਾਣਗੇ। ਤੇ ਅੱਜ ਪੀਅਰ ਪੋਲੀਏਵ ਨੇ ਇੱਕ ਭਾਸ਼ਣ ਵੀ ਦੇਣਾ ਹੈ, ਇਕਨੋਮਿਕ ਕਲੱਬ ਆਫ ਕੈਨੇਡਾ ਨੂੰ ਸੰਬੋਧਨ ਕਰਨਾ ਹੈ ਟੋਰਾਂਟੋ ਵਿੱਚ, ਤੇ ਉੱਥੇ ਉਹਨਾਂ ਨੇ ਦੱਸਣਾ ਸਰਕਾਰ ਨੂੰ ਕਿ ਤੁਸੀਂ ਅਮਰੀਕਾ ਨਾਲ ਕਿਵੇਂ ਡੀਲ ਕਰੋ। ਉਹਦਾ ਇੱਕ ਭਾਸ਼ਣ ਹੈ, ਉਹਦਾ ਜਿਹੜਾ ਕਹਿ ਲਓ ਵੀ ਕੇਂਦਰੀ ਭਾਵ ਹੋਏਗਾ, ਵਿਜ਼ਨ ਫਾਰ ਕੈਨੇਡਾ US ਰਿਲੇਸ਼ਨਸ, ਤੇ ਇਹਦੇ ਵਿੱਚ ਉਹ ਕਈ ਸਾਰੀਆਂ ਨਵੀਆਂ ਪਾਲਿਸੀ ਪ੍ਰਪੋਜ਼ਲਸ ਬਾਰੇ ਗੱਲ ਕਰਨਗੇ, ਐਨਰਜੀ ਐਂਡ ਕ੍ਰਿਟੀਕਲ ਮਿਨਰਲ ਸਟ੍ਰੈਟੇਜੀ, ਫਿਰ ਟੈਰਿਫ ਫਰੀ ਆਟੋ ਡੀਲ ਵਿਦ US, ਤੇ ਨਾਲ ਉਹ ਇਹ ਵੀ ਇੱਕ ਤਜਵੀਜ਼ ਰੱਖਣਗੇ ਕਿ ਜਿਹੜੀਆਂ ਕੋਈ ਕੈਨੇਡੀਅਨ ਕੰਪਨੀਆਂ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਕੈਨੇਡਾ ਤੋਂ ਬਾਹਰ ਲੈ ਕੇ ਜਾਂਦੀਆਂ ਨੇ, ਉਹਨਾਂ ਨੂੰ ਫਿਰ ਕਿਹਾ ਜਾਵੇ ਕਿ ਜੋ ਤੁਸੀਂ ਟੈਕਸ ਪੇਅਰਸ ਦੇ ਕੋਲੋਂ ਜੋ ਬੈਨੀਫਿਟ, ਬੇਸਿਕਲੀ ਜੋ ਸਰਕਾਰੀ ਬੈਨੀਫਿਟਸ ਹਾਸਲ ਕੀਤੇ ਤੁਸੀਂ, ਜੋ ਤੁਹਾਨੂੰ ਫਾਇਦਾ ਮਿਲਿਆ ਟੈਕਸ ਪੇਅਰਸ ਤੋਂ, ਉਹ ਤੁਸੀਂ ਫਿਰ ਰਿਫੰਡ ਕਰੋ, ਪੈਸੇ ਵਾਪਸ ਮੋੜੋ ਸਾਡੇ, ਵੀ ਤੁਹਾਨੂੰ ਅਸੀਂ R&D ਦੇ ਵਿੱਚ ਮਦਦ ਕੀਤੀ ਸੀ। ਫਿਰ ਨਾਲ ਉਹ ਇੱਕ ਆਲ ਪਾਰਟੀ ਵਰਕਿੰਗ ਗਰੁੱਪ ਦੀ ਵੀ ਮੰਗ ਸਾਹਮਣੇ ਰੱਖਣਗੇ ਕਿ USMCA ਦੀ ਹੁਣ ਰੀਨੈਗੋਸੀਏਸ਼ਨ ਹੋਣੀ ਆ, ਉਸ ਤੋਂ ਪਹਿਲਾਂ ਇੱਕ ਸਾਰੀਆਂ ਪੋਲੀਟੀਕਲ ਪਾਰਟੀਜ਼ ਦਾ ਇੱਕ ਆਲ ਪਾਰਟੀ ਵਰਕਿੰਗ ਗਰੁੱਪ ਬਣਾਇਆ ਜਾਵੇ। ਤੇ ਸਾਨੂੰ ਪਤਾ ਹੈ ਕਿ ਇਸ ਵੇਲੇ ਕੰਜ਼ਰਵੇਟਿਵ ਪਾਰਟੀ, ਸੋ ਐਂਗਸ ਰੀਡ ਦਾ ਇਸੇ ਹਫ਼ਤੇ ਮੰਗਲਵਾਰ ਇੱਕ ਸਰਵੇ ਆਇਆ ਸੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 13 ਪੁਆਇੰਟਸ ਦੀ ਹੁਣ ਲੀਡ ਹੈ ਲਿਬਰਲਸ ਦੇ ਕੋਲ, ਕੰਜ਼ਰਵੇਟਿਵਸ 13 ਪੁਆਇੰਟਸ ਤੋਂ ਟ੍ਰੇਲ ਕਰ ਰਹੇ ਨੇ। ਸੋ ਥੋੜਾ ਜਿਹਾ ਫੋਮੋ ਵੀ ਹੋ ਰਿਹਾ ਹੁਣ ਕਿ ਜੇ ਮਾਰਕ ਕਾਰਨੀ ਅੰਤਰਰਾਸ਼ਟਰੀ ਦੌਰੇ ਤੇ ਜਾ ਰਹੇ ਨੇ, ਉਹਨਾਂ ਨੂੰ ਸੁਰਖੀਆਂ ਮਿਲਣਗੀਆਂ ਕਿਉਂਕਿ ਇੰਡੀਆ ਤੋਂ ਬਾਅਦ ਫਿਰ ਆਸਟ੍ਰੇਲੀਆ, ਫਿਰ ਉਹਨਾਂ ਜਪਾਨ, 9 ਦਿਨਾਂ ਦਾ ਅਧਿਕਾਰਤ ਦੌਰਾ ਹੈ। ਸੋ ਪੀਅਰ ਪੋਲੀਓ ਕਹਿੰਦੇ ਫਿਰ ਮੈਂ ਵੀ ਇੰਟਰਨੈਸ਼ਨਲੀ ਟਰੈਵਲ ਕਰਦਾ, ਵੀ ਥੋੜੀਆਂ ਬਹੁਤ ਹੈਡਲਾਈਨ ਸਾਨੂੰ ਵੀ ਮਿਲਣ, ਤੇ ਅੱਜ ਉਹਨਾਂ ਨੇ USMCA ਬਾਰੇ ਵੀ ਅੱਜ ਇੱਕ ਭਾਸ਼ਣ ਦੇਣਾ।
ਐਂਡ ਇਹ ਸਭ ਕੁਝ ਉਸ ਬੈਕਗ੍ਰਾਉਂਡ ਦੇ ਵਿੱਚ ਹੋ ਰਿਹਾ ਜਦੋਂ ਦੋਹਾਂ ਪਾਰਟੀਆਂ ਵੱਲੋਂ ਹੁਣ ਵੱਖੋ ਵੱਖਰੀਆਂ ਰਾਈਡਿੰਗਸ ਦੇ ਵਿੱਚ ਨਾ ਨੋਮੀਨੇਸ਼ਨ ਦੀ ਪ੍ਰਕਿਰਿਆ ਵੀ ਕੀਤੀ ਜਾ ਰਹੀ ਹੈ। ਸੋ ਕਿਤੇ ਕਿਤੇ ਇਸ ਤਰ੍ਹਾਂ ਦੇ ਸੁਰਾਗ ਜਿਹੇ ਵੀ ਮਿਲੀ ਜਾਂਦੇ ਆ ਯਾਰ, ਕਿਤੇ ਛੇਤੀ ਇਲੈਕਸ਼ਨ ਹੋਣ, ਇਜ਼ ਇਟ ਇਮੀਨੈਂਟ। ਨਾਲ ਦੀ ਨਾਲ ਕਾਊਂਟਰ ਨੈਰੇਟਿਵ ਇਹ ਵੀ ਆ ਜਾਂਦਾ ਵੀ ਨਹੀਂ ਨਹੀਂ ਇਲੈਕਸ਼ਨ ਨਹੀਂ ਹੋਣ ਲੱਗਾ ਛੇਤੀ, ਪਰ ਪਾਰਟੀਆਂ ਉਸ ਹਿਸਾਬ ਦੀਆਂ ਤਿਆਰੀ ਐਨ ਡੀ ਪੀ ਦਾ ਇੱਕੋ ਐਮ ਪੀ ਆ ਕਿਊਬੈਕ ਦੇ ਵਿੱਚ, ਅਤੇ ਉਹ ਵੀ ਹੁਣ ਵਿਚਾਰ ਕਰ ਰਹੇ ਨੇ ਵੀ ਕਿਊਬੈਕ ਦੇ ਵਿੱਚ ਉਹ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਸ਼ਾਮਿਲ ਹੋ ਜਾਣ,
ਕਿਉਂਕਿ ਐਨ ਡੀ ਪੀ ਦੇ ਵਿੱਚ ਹੁਣ ਸੱਤ ਹੀ ਐਮ ਪੀ
ਸੱਤ ਹੀ ਨੇ,
ਅਤੇ ਪਾਰਟੀ ਦਾ ਤਾਂ ਹੁਣ ਜਿਹੜਾ ਕਹਿ ਲਓ ਕਿ ਵਜੂਦ ਹੀ ਖਤਰੇ ਵਿੱਚ ਪ੍ਰਤੀਤ ਹੁੰਦਾ
ਜੀ।
ਸੋ ਹਰ ਕੋਈ ਦੇਖਦਾ ਕਿ ਪੋਲੀਟੀਕਲ ਭਵਿੱਖ ਕੀ ਹੈ ਕਿ ਅੱਗੋਂ ਵੀ ਜੇ ਆਪਾਂ ਆਪਣੀ ਪੂਰੀ ਜਿਹੜੀ ਲਾਈਫ ਹੈ ਉਹ ਪੋਲੀਟਿਕਸ ਨੂੰ ਦੇਣੀ ਹੈ, ਅਤੇ ਫਿਰ ਅੱਗੋਂ ਫਿਰ ਕੋਈ ਸਕੋਪ ਵੀ ਹੋਵੇ
ਜੀ, ਬਿਲਕੁਲ
ਵੀ ਕਿਤੇ ਹੱਥ ਵੀ ਪੈਂਦਾ ਹੋਵੇ। ਨਾਲ ਦੇ ਨਾਲ ਉਹ ਸਪੈਸ਼ਲ ਐਡਵਾਈਜ਼ਰ ਨਿਯੁਕਤ ਹੋ ਗਏ ਫੋਰ ਇਕਨੋਮਿਕ ਐਂਡ ਸਟ੍ਰੈਟੇਜਿਕ ਰਿਲੇਸ਼ਨਸ, ਸੋ ਉਹਦੇ ਵਿੱਚ ਹੁਣ ਬਤੌਰ ਐਡਵਾਈਜ਼ਰ ਉਹ ਮਾਰਕ ਕਾਰਨੀ ਦੇ ਨਾਲ ਇਸ ਦੌਰੇ ਤੇ ਜਾ ਰਹੇ ਨੇ।
ਤੇ ਮਾਈਕਲ ਮਾ ਜਿਹੜੇ ਇਸ ਤੋਂ ਪਹਿਲਾਂ ਉਹ ਕ੍ਰਿਸਮਸ ਵਾਲੀ ਪਾਰਟੀ ਇੱਕ ਸ਼ਾਮ ਪਹਿਲਾਂ ਕੰਜ਼ਰਵੇਟਿਵਸ ਦੀ ਅਟੈਂਡ ਕਰਕੇ ਅਗਲੇ ਦਿਨ ਲਿਬਰਲ ਪਾਰਟੀ ਜੁਆਇਨ ਕਰ ਗਏ ਸੀ,
ਉਹ ਚਾਈਨਾ ਨਾਲ ਗਏ
ਜਦੋਂ, ਹਾਂ ਚਾਈਨਾ ਦੇ ਦੌਰੇ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਗਏ, ਉਹਨਾਂ ਨੂੰ ਨਾਲ ਲੈ ਕੇ ਗਏ ਸੀ। ਸੋ ਜਿਹੜੇ ਨਵੇਂ ਨਵੇਂ ਆਉਂਦੇ ਨੇ ਉਹਨਾਂ ਨੂੰ ਫਿਰ ਬਹੁਤ ਵਧੀਆ ਟ੍ਰੀਟਮੈਂਟ ਦਿੱਤਾ ਜਾਂਦਾ, ਇੱਕ ਤਰੀਕੇ ਨਾਲ ਸੰਕੇਤ ਆ ਬਾਕੀਆਂ ਨੂੰ ਵੀ ਕਿ ਦੇਖ ਲਓ ਜੇ ਆਓਗੇ ਤਾਂ ਸਾਡੇ ਵੱਲ ਤਾਂ ਦੇਖੋ ਫਿਰ ਤੁਹਾਨੂੰ ਝੂਠੇ ਵੀ ਅਤੇ ਨਾਲ ਅਹੁਦੇ ਵੀ ਮਿਲਣਗੇ।
ਆਓ ਕਵੀ ਹਵੇਲੀ,
ਆਓ ਕਵੀ ਹਵੇਲੀ। ਬਸੋ ਜੀ, ਐਕਸਟੋਰਸ਼ਨ ਵਾਲੇ ਮਾਮਲਿਆਂ ਨਾਲ ਨਜਿੱਠਣ ਦੇ ਲਈ ਕੱਲ੍ਹ ਦੁਪਹਿਰੇ 1 ਵਜੇ ਤੋਂ ਪਹਿਲਾਂ ਦੀ ਗੱਲ ਹੈ, ਇੱਕ ਪ੍ਰੈਸ ਰਿਲੀਜ਼ ਆਉਂਦੀ ਹੈ ਮੇਲ ਬਾਕਸ ਦੇ ਵਿੱਚ, ਅਤੇ ਉੱਥੇ ਉਹਦੇ ਉੱਪਰ ਲਿਖਿਆ ਹੋਇਆ ਕਿ ਬੀ ਸੀ ਗਵਰਨਮੈਂਟ ਟੇਕਸ ਐਡੀਸ਼ਨਲ ਐਕਸ਼ਨ ਔਨ ਐਕਸਟੋਰਸ਼ਨਸ, ਅਤੇ ਦੇਖਦੇ ਸਾਰ ਲੱਗਿਆ ਵੀ ਅੱਛਾ ਨਵਾਂ ਕੀ ਕੀਤਾ ਸਰਕਾਰ ਨੇ ਹੁਣ। ਬਸੋ ਜੀ, ਪ੍ਰੈਸ ਰਿਲੀਜ਼ ਦੇ ਵਿੱਚ ਸਿਰਫ ਦੋ ਗੱਲਾਂ ਸੀ, ਇੱਕ ਤਾਂ ਇਹੀ ਸੀ ਵੀ ਚਿੱਠੀ ਲਿਖਤੀ ਆ, ਸੋ ਲਿਖੀ ਹੋਈ ਚਿੱਠੀ ਬਾਰੇ ਦੱਸਣ ਲਈ ਇੱਕ ਲਹਿਦੀ ਪ੍ਰੈਸ ਰਿਲੀਜ਼ ਵੀ ਲਿਖੀ ਗਈ। ਮੈਨੂੰ ਲੱਗਿਆ ਸੀ ਕਿਤੇ ਪ੍ਰੈਸ ਰਿਲੀਜ਼ ਭੇਜੇ ਦੀ ਵੀ ਲਹਿਦੀ ਪ੍ਰੈਸ ਰਿਲੀਜ਼ ਨਾ ਆ ਜਾਵੇ, ਅਸੀਂ ਇੱਕ ਪ੍ਰੈਸ ਰਿਲੀਜ਼ ਵੀ ਭੇਜੀ ਆ, ਕਿਉਂਕਿ ਜਿਹੜੀ ਚਿੱਠੀ ਆ ਇਹ ਜਿਹੜੇ ਸਾਡੇ ਬੀ ਸੀ ਦੇ ਪਬਲਿਕ ਸੇਫਟੀ ਮਿਨਿਸਟਰ ਨੇ ਨੀਨਾ ਕਰੀਗਰ, ਉਹਨਾਂ ਵੱਲੋਂ ਲਿਖ ਕੇ ਭੇਜੀ ਗਈ ਗੈਰੀ ਆਨੰਦ ਸੰਗਰੇ, ਫੈਡਰਲ ਪਬਲਿਕ ਸੇਫਟੀ ਮਿਨਿਸਟਰ ਨੂੰ, ਅਤੇ ਜਿਹੜੀ ਸਟੈਂਡਿੰਗ ਸੈਨੇਟ ਕਮੇਟੀ ਔਨ ਨੈਸ਼ਨਲ ਸਿਕਿਉਰਿਟੀ ਡਿਫੈਂਸ ਐਂਡ ਵੈਟਰਨਸ ਅਫੇਅਰਸ ਆ, ਉਹਨਾਂ ਨੂੰ ਇਹ ਚਿੱਠੀ ਭੇਜੀ ਗਈ ਆ ਸੈਨੇਟ ਵਾਲੀ ਕਮੇਟੀ ਨੂੰ, ਇਸ ਕਰਕੇ ਕਿਉਂਕਿ ਜਿਹੜਾ ਇਮੀਗ੍ਰੇਸ਼ਨ ਨਾਲ ਰਿਲੇਟਡ ਬਿੱਲ C-12 ਆ ਜਿਹਦੇ ਬਾਰੇ ਅਸੀਂ ਕੱਲ੍ਹ ਬੜੀ ਡਿਟੇਲ 'ਚ ਗੱਲ ਕੀਤੀ ਆ, ਉਹ ਇਸ ਵੇਲੇ ਸੈਨੇਟ ਦੀ ਇਸ ਕਮੇਟੀ ਦੇ ਮੂਹਰੇ ਵਿਚਾਰ ਅਧੀਨ ਆ, ਅਤੇ ਇਹ ਕਿਹਾ ਜਾ ਰਿਹਾ ਭਾਈ ਇਹਨੂੰ ਛੇਤੀ ਪਾਸ ਕਰ ਦਿਓ, ਕਿਉਂਕਿ ਇਹ ਬਿੱਲ ਜਦੋਂ ਪਾਸ ਹੋਏਗਾ ਫਿਰ ਉਹਨੂੰ ਰੋਇਲ ਅਸੈਂਟ ਮਿਲੇਗਾ, ਉਹਦੇ ਨਾਲ ਜਿਹੜੇ ਕਈ ਇਸ ਵੇਲੇ ਐਕਸਟੋਰਸ਼ਨ ਦੇ ਮਾਮਲਿਆਂ ਨਾਲ ਸੰਬੰਧਿਤ ਇਮੀਗ੍ਰੇਸ਼ਨ ਕਾਨੂੰਨਾਂ ਦੇ ਮਿਸਯੂਜ਼ ਦਾ ਪਹਿਲੂ ਆ ਉਹ ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਐਡਰੈਸ ਹੋਏਗਾ।
ਜਾਂ ਸੈਕਿੰਡ ਰੀਡਿੰਗ ਦੀ ਡੈਡਲਾਈਨ ਅੱਜ ਆ
ਜੀ
26 ਫਰਵਰੀ,
ਜਾਂ
ਅਤੇ ਸੋ ਜਿਹੜਾ ਇਹ ਇਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕੀਤਾ ਬੀ ਸੀ ਸਰਕਾਰ ਨੇ, ਉਹਦੇ ਵਿੱਚ ਇਹਨਾਂ ਨੇ ਦੂਸਰੀ ਗੱਲ ਇਹ ਦੱਸੀ ਹੈ, ਕਹਿੰਦੇ ਕਿ ਅਸੀਂ ਇੱਕ ਹੁਣ ਜਿਹੜਾ ਵੈਬ ਪੋਰਟਲ ਅਸੀਂ ਲਾਂਚ ਕਰਤਾ stopextortion.ca, ਅਤੇ ਜਿਹੜਾ ਕਮਿਊਨਿਟੀ ਐਡਵਾਈਜ਼ਰੀ ਗਰੁੱਪ ਗਠਨ ਕੀਤਾ ਗਿਆ ਸੀ, ਜਿਹਦੇ ਅਸੀਂ ਪਿਛਲੇ ਦਿਨ ਗੱਲ ਵੀ ਕਰ ਰਹੇ ਸੀ ਕਿ ਪੌਲ ਡਡਵਾਲ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇੱਕ ਟੂਲ ਲਾਂਚ ਕਰਾਂਗੇ ਵੀ ਜਿਹਦੇ ਨਾਲ ਕਮਿਊਨਿਟੀ ਮੈਂਬਰਸ ਆਪਣੀ ਫੀਡਬੈਕ ਆਪਣੇ ਵਿਚਾਰ ਅਧਿਕਾਰੀਆਂ ਨਾਲ ਸਾਂਝੇ ਕਰ ਸਕਣਗੇ। ਸੋ ਇਹ ਉਹ ਪੋਰਟਲ stopextortion.ca ਬੀ ਸੀ ਸਰਕਾਰ ਵੱਲੋਂ ਲਾਂਚ ਕੀਤਾ ਗਿਆ। ਪਿਛਲੇ ਦਿਨ ਇਸੇ ਤਰ੍ਹਾਂ ਦਾ ਸਿਮਿਲਰ ਇੱਕ ਉਪਰਾਲਾ ਸਰੀ ਪੁਲਿਸ ਨੇ ਕੀਤਾ, ਸੋ ਉਹਨਾਂ ਨੇ ਕਿਹਾ ਸੀ ਜੋ ਐਕਸਟੋਰਸ਼ਨ ਨਾਲ ਸੰਬੰਧਿਤ ਜੋ ਸਟੈਟਿਸਟਿਕਸ ਵਗੈਰਾ ਹੋਣਗੇ ਹੋਰ ਇਨਫੋਰਮੇਸ਼ਨ ਹੋਏਗੀ ਵੀ ਉਹ ਸਰੀ ਪੁਲਿਸ ਸਰਵਿਸ ਦੇ ਇੱਕ ਪੇਜ ਦੇ ਉੱਤੇ ਵੀ ਪਈ ਹੋਏਗੀ,
sarypolice.ca/extortion
ਇਸੇ ਤਰ੍ਹਾਂ ਦਾ ਉਹ ਪੇਜ ਸੀ, ਤੇ ਹੁਣ ਇਹ stopextortion.ca ਸੂਬਾ ਸਰਕਾਰ ਨੇ ਇੱਕ ਵੈਬ ਪੇਜ ਲਾਂਚ ਕੀਤਾ ਹੈ
ਜੀ। ਮਕਸਦ ਉਹਦਾ ਉਹੀ ਹੈ ਕਿ ਕਮਿਊਨੀਕੇਸ਼ਨ ਲਾਅ ਐਨਫੋਰਸਮੈਂਟ ਤੇ ਕਮਿਊਨਿਟੀ ਵਿਚਕਾਰ ਬਿਹਤਰ ਹੋਵੇ, ਟਰੱਸਟ ਦੁਬਾਰਾ ਤੋਂ ਐਸਟੈਬਲਿਸ਼ ਕੀਤਾ ਜਾ ਸਕੇ, ਤੇ ਜਿਹੜੇ ਕਮਿਊਨਿਟੀ ਮੈਂਬਰਸ ਨੇ ਉਹ ਆਨਲਾਈਨ ਜਾ ਕੇ ਆਪਣਾ ਇਨਪੁਟ ਆ ਜਿਹੜਾ ਕੋਈ ਜਾਂ ਆਪਣੇ ਕੋਈ ਵਿਚਾਰ ਨੇ ਵੀ ਐਕਸਟੋਰਸ਼ਨ ਵਾਲੇ ਮਾਮਲਿਆਂ ਨਾਲ ਸੰਬੰਧਿਤ ਉੱਥੇ ਸਾਂਝੇ ਕਰ ਸਕਦੇ ਨੇ। ਇੱਕ ਨਾ ਵਾਸੂ ਜੀ, ਦੇਖੋ ਇਸ ਹਫ਼ਤੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਪਰਸੋਂ ਕਿ ਚੌਥੇ ਗੱਲ ਕੀਤੀ ਸੀ ਬਿੱਲ C-12 ਨੂੰ ਛੇਤੀ ਪਾਸ ਕਰਨ ਸੰਬੰਧੀ, ਪਰਸੋਂ ਗਿਆ ਸੀ ਜਦੋਂ ਉਹਨਾਂ ਨੇ ਕਿਹਾ ਸੀ ਵੀ ਸੈਨੇਟ ਮੈਨੂੰ ਲੱਗਦਾ ਵੀ ਨਾ ਵੀ ਸੋਬਰ ਸੈਕਿੰਡ ਥੋਟ ਦਾ ਚੈਂਬਰ ਰਿਹਾ ਨਹੀਂ ਇਹ,
ਵੀ ਨਾ ਤਾਂ ਥੋਟ ਨਾ ਸੋਬਰਾਈਟੀ
ਨਾ ਸੋਬਰਾਈਟੀ ਆ, ਇਹ ਗੱਲਾਂ ਉਹਨਾਂ ਨੇ ਪਰਸੋਂ ਕਹੀਆਂ। ਉਸ ਤੋਂ ਬਾਅਦ ਨੀਨਾ ਕਰੀਗਰ ਨੇ ਚਿੱਠੀ ਲਿਖੀ ਆ, ਮੈਂ ਨਾ ਇੱਕ ਸਟੇਟਮੈਂਟ ਪੜ੍ਹ ਰਿਹਾ ਸੀ ਕੈਨੇਡੀਅਨ ਕਾਉਂਸਲ ਫੋਰ ਰੈਫਿਊਜੀਜ਼ ਦੇ ਹੈਗੇ ਨੇ ਗੌਰੀ ਸ੍ਰੀਨਿਵਾਸਨ, ਉਹਨਾਂ ਨੇ ਇਹ ਕਿਹਾ ਵੀ ਡੇਵਿਡ ਈਬੀ ਦੀ ਤੇ ਆਪਣੀ ਬੀ ਸੀ ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੀ ਬੈਕਗਰਾਊਂਡ ਆ, ਉਹਦੇ ਮੁਖੀ ਰਹਿ ਚੁੱਕੇ ਨੇ ਈਬੀ ਐਕਟਿਵ ਪੋਲੀਟਿਕਸ 'ਚ ਆਉਣ ਤੋਂ ਪਹਿਲਾਂ, ਵੀ ਇਹ ਹੁਣ ਇਮੀਗ੍ਰੇਸ਼ਨ ਕਾਨੂੰਨਾਂ ਦੇ ਵਿੱਚ ਇਹੋ ਜਿਹੀਆਂ ਤਬਦੀਲੀਆਂ ਦੀ ਗੱਲ ਕਰ ਰਹੇ ਨੇ ਜਿਨ੍ਹਾਂ ਨੂੰ ਲੈ ਕੇ ਸਿਵਲ ਲਿਬਰਟੀਜ਼ ਐਸੋਸੀਏਸ਼ਨ ਹੋਣ ਜਾਂ ਜਿਹੜੇ ਹਿਊਮਨ ਰਾਈਟਸ ਗਰੁੱਪਸ ਨੇ ਉਹ ਬੜੇ ਇਸ ਗੱਲ ਨੂੰ ਲੈ ਕੇ ਨਾ ਖੁਸ਼ ਨੇ ਵੀ ਇਹਦੇ ਨਾਲ ਲੋਕਾਂ ਦੇ ਜਿਹੜੇ ਹੱਕ ਨੇ ਉਹਨਾਂ ਦਾ ਘਾਣ ਹੋ ਜਾਣਾ। ਗੌਰੀ ਸ੍ਰੀਨਿਵਾਸਨ ਕਹਿੰਦੇ ਵੀ ਈਬੀ ਦੀ ਤਾਂ ਆਪਣੀ ਬੈਕਗਰਾਊਂਡ ਆ ਸਿਵਲ ਲਿਬਰਟੀਜ਼ ਵਾਲੀ, ਵੀ ਉਹਨਾਂ ਤੋਂ ਉਹਨਾਂ ਨੂੰ ਇਹੋ ਜਿਹੀ ਗੱਲ ਕਰਨੀ ਸ਼ੋਭਾ ਨਹੀਂ ਦਿੰਦੀ।
ਇਹ ਤਾਂ ਸਾਡਾ ਬੰਦਾ,
ਹਾਂ, ਪਰ ਮੈਂ ਵਸੂ ਜੀ ਪੜ੍ਹ ਕੇ ਇਹ ਸੋਚਦਾ ਸੀ ਵੀ ਕਿਉਂਕਿ ਉਹ ਸਿਵਲ ਲਿਬਰਟੀਜ਼ ਦੀ ਉਹਨਾਂ ਦੀ ਬੈਕਗਰਾਊਂਡ ਆ ਤਾਂ ਉਹ ਕਹਿੰਦੇ ਉਹਨਾਂ ਨੇ ਇਹ ਕਿਹਾ ਕਹਿੰਦੇ ਹੀ ਸ਼ੁੱਡ ਨੋ ਬੈਟਰ, ਟੋਕਸਿਕ ਅਪਰੋਚ ਹੈ ਕਹਿੰਦੇ ਇਹਦੇ ਨਾਲ ਤਾਂ ਡਰ ਹੋਰ ਫੈਲਣਾ। ਆਈ ਵਾਜ਼ ਥਿੰਕਿੰਗ ਮੇ ਬੀ ਹੀ ਡਜ਼ ਨੋ ਬੈਟਰ ਬਿਕੋਜ਼ ਆਫ ਹਿਸ ਬੈਕਗਰਾਊਂਡ। ਦੇਖੋ ਐਕਟੀਵਿਜ਼ਮ, ਜਦੋਂ ਤੁਸੀਂ ਐਕਟਿਵ ਐਕਟੀਵਿਜ਼ਮ ਦੇ ਵਿੱਚ ਹੁੰਦੇ ਹੋ ਵਰਸਿਸ ਜਦੋਂ ਐਕਟਿਵ ਪੋਲੀਟਿਕਸ ਦੇ ਵਿੱਚ ਆਉਂਦੇ ਹੋ ਤਾਂ ਐਕਟਿਵ ਪੋਲੀਟਿਕਸ ਦੀਆਂ ਜਿਹੜੀਆਂ ਕੰਪਲਸ਼ਨਸ ਨੇ ਜੋ ਪ੍ਰੈਕਟੀਕੈਲਿਟੀ ਹੈ ਜਦੋਂ ਉਹਦੇ ਨਾਲ ਸਾਹਮਣਾ ਹੁੰਦਾ ਤਾਂ ਫਿਰ ਪਤਾ ਲੱਗਦਾ ਵੀ ਐਕਟੀਵਿਜ਼ਮ ਵੇਲੇ ਕੀਤੀਆਂ ਜਿਹੜੀਆਂ ਗੱਲਾਂ ਨੇ ਉਹ ਸਿਰਫ ਗੱਲਾਂ ਦਾ ਹੀ ਕੜਾਹ ਹੁੰਦਾ ਉਹਦੇ ਵਿੱਚ ਪ੍ਰੈਕਟੀਕੈਲਿਟੀ ਦੀ ਕਈ ਵਾਰੀ ਬਹੁਤ ਘਾਟ ਹੁੰਦੀ ਹੈ
ਵੈਨ ਯੂ ਗੈਟ ਅ ਰੀਅਲ ਜੋਬ
ਹਾਂ
ਫਿਰ ਪਤਾ ਲੱਗਦਾ ਕਿਸ ਭਾਵਿਕ
ਕਿਸ ਭਾਵਿਕ ਦੀ ਆ
ਸੋ ਵਿਜੇ ਜੀ ਹੁਣ ਜਿਹੜੀ ਗੱਲ ਹੈ ਕਿ ਵੀ ਸਿਵਲ ਲਿਬਰਟੀਜ਼ ਨਾਲ ਕੰਸਰਨ ਜਿਹੜੇ ਸੰਬੰਧਿਤ ਨੇ ਜਿਹੜੀ ਸੈਨੇਟ ਦੀ ਇਸ ਕਮੇਟੀ ਵੱਲੋਂ ਸੋ ਸਿਕਿਉਰਿਟੀ ਕਮੇਟੀ ਵੱਲੋਂ ਇਹ 'ਤੇ ਹੁਣ ਵਿਚਾਰ ਕੀਤਾ ਜਾ ਰਿਹਾ ਇਸ ਵੇਲੇ ਉਸ ਤੋਂ ਪਹਿਲਾਂ ਜਿਹੜੀ ਸੋਸ਼ਲ ਅਫੇਅਰਸ ਵਾਲੀ ਕਮੇਟੀ ਹੈ ਸੈਨੇਟ ਦੀ ਉਹਦੇ ਵਿੱਚ ਕਲੋਜ਼ ਬਾਏ ਕਲੋਜ਼ ਇਹਦੀ ਸਟੱਡੀ ਹੋਈ ਸੀ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਗਰੁੱਪਸ ਨੇ ਸਿਵਲ ਲਿਬਰਟੀਜ਼ ਐਸੋਸੀਏਸ਼ਨ ਵਰਗੇ ਉਹਨਾਂ ਦੀਆਂ ਹੀਅਰਿੰਗਸ ਹੋਈਆਂ ਸਨ ਉਹਨਾਂ ਨੇ ਉਹਨਾਂ ਦੀਆਂ ਟੈਸਟੀਮੋਨੀਜ਼ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਸਨ ਉਹਦੇ ਵਿੱਚ ਕਈ ਤਰ੍ਹਾਂ ਦੇ ਕੰਸਰਨਸ ਵਿਅਕਤ ਕੀਤੇ ਗਏ ਜਿਵੇਂ ਹੈ ਨਾ ਉਹਦੇ ਵਿੱਚ ਇੱਕ ਪ੍ਰਪੋਜ਼ਲ ਬਿੱਲ ਸੀ 12 ਦੇ ਵਿੱਚ ਜਿਹੜਾ ਵਿਅਕਤੀ ਕੈਨੇਡਾ ਆਏ ਨੂੰ 1 ਸਾਲ ਤੋਂ ਜ਼ਿਆਦਾ ਹੋ ਗਏ ਉਹ ਫਿਰ ਅਸਾਈਲਮ ਦੀ ਅਰਜ਼ੀ ਨਹੀਂ ਲਗਾ ਸਕਦਾ
1 ਈਅਰ ਲਿਮਿਟ ਕਰਤੀ
1 ਈਅਰ ਲਿਮਿਟ ਕਰਤਾ ਹੁਣ ਉਹਦੇ ਵਿੱਚ ਇਸ ਤਰ੍ਹਾਂ ਦੇ ਕੇਸਿਸ ਪ੍ਰਜੈਂਟ ਕੀਤੇ ਗਏ ਕਹਿੰਦੇ ਵੀ ਹੁਣ ਫਰਜ਼ ਕਰੋ ਵੀ ਕੋਈ ਵਿਅਕਤੀ ਕੈਨੇਡਾ ਦਾਖਲ ਹੋਇਆ
ਐਜ਼ ਅ ਚਾਈਲਡ
ਐਜ਼ ਅ ਬੇਬੀ ਉਹ ਆਪਣੇ ਪਰਿਵਾਰ ਨਾਲ ਵਕੇਸ਼ਨ ਤੇ ਆਇਆ ਤੇ ਉਹ ਇੱਥੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਅਸਾਈਲਮ ਬਾਅਦ ਵਿੱਚ ਜਾ ਕੇ ਡਾਊਨ ਦਾ ਰੋਡ ਜਦੋਂ ਵੱਡਾ ਹੋਇਆ ਤੇ ਫਿਰ ਉਹਨੂੰ ਅਸਾਈਲਮ ਅਪਲਾਈ ਕਰਨ ਦੀ ਜੇ ਲੋੜ ਮਹਿਸੂਸ ਹੋਈ ਵੀ ਉਹ ਤਾਂ ਪਹਿਲਾਂ ਬੱਚਾ ਸੀ ਉਹਨੂੰ ਪਤਾ ਹੀ ਨਹੀਂ ਸੀ ਹੁਣ ਉਹਨੂੰ 5-7-8 ਸਾਲ ਹੋ ਗਏ ਨੇ ਤੇ ਉਹਨੂੰ ਹੁਣ ਪਤਾ ਲੱਗਿਆ ਵੀ ਆਈ ਨੀਡ ਟੂ ਅਪਲਾਈ ਫੋਰ ਅਸਾਈਲਮ ਤੇ ਕਹਿੰਦੇ ਵਾਟ ਅਬਾਊਟ ਦੈਟ ਬੇਬੀ ਸੋ ਇਸ ਤਰ੍ਹਾਂ ਦੀਆਂ ਟੈਸਟੀਮੋਨੀਜ਼ ਉੱਥੇ ਦਰਜ ਹੋਈਆਂ ਤੇ ਫਿਰ ਉਹਦੇ ਆਧਾਰ ਤੇ ਸੋਸ਼ਲ ਅਫੇਅਰਸ ਕਮੇਟੀ ਨੇ ਰੈਕਮੈਂਡੇਸ਼ਨ ਦੇ ਵਿੱਚ ਇਹ ਕਿਹਾ ਕਿ 1 ਸਾਲ ਨਹੀਂ ਵੀ ਘੱਟੋ ਘੱਟ 5 ਸਾਲ ਹੋਣੇ ਚਾਹੀਦੇ ਆ ਜੇ ਇੱਦਾਂ ਨਹੀਂ ਕਰਨਾ ਤੇ ਫਿਰ ਇਸ ਪ੍ਰੋਵੀਜ਼ਨ ਨੂੰ ਸਕ੍ਰੈਪ ਹੀ ਕਰ ਦਿਓ
ਜਾਂ ਫਿਰ ਇਹਦੀ ਬਹੁਤ ਤਗੜੀ ਪਾਰਲੀਮੈਂਟਰੀ ਓਵਰਸਾਈਟ ਬਣਾਈ ਜਾਵੇ ਇੱਦਾਂ ਸੋ ਬੇਸਿਕਲੀ ਇਹਦੇ ਵਿੱਚ ਅੜਿੱਕੇ ਡਾਏ ਗਏ ਨੇ
ਜੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਆਪਣੀਆਂ ਟੈਸਟੀਮੋਨੀਜ਼ ਉੱਥੇ ਜਾ ਕੇ ਰਜਿਸਟਰ ਕਰਾਈਆਂ
ਕੋਈ ਇੱਕਦਾ ਇਹੋ ਜਿਹਾ ਐਗਜ਼ਾਮਪਲ ਕੱਢ ਲੈਂਦੇ ਆ ਵੀ ਜਿਹਨੂੰ ਲੈ ਕੇ ਬਹੁਤ ਜ਼ਿਆਦਾ ਵੀ ਦੇਖੋ ਕਿੰਨੀ ਭਾਵੁਕ ਗੱਲ ਹੋ ਜਾਏਗੀ ਸੋਚੋ ਉਸ ਬੱਚੇ ਬਾਰੇ
ਜੀ ਜੀ
ਪਰ ਪ੍ਰੋਬਲਮ ਯਾਰ ਦੇਖੋ ਫਿਰ ਉੱਥੇ ਹੀ ਆ ਠੀਕ ਆ ਤੁਸੀਂ ਹਿਊਮਨ ਰਾਈਟਸ ਦੀ ਗੱਲ ਚੰਗੀ ਗੱਲ ਆ ਹੋਣੀ ਚਾਹੀਦੀ ਆ ਉਹਨਾਂ ਲੋਕਾਂ ਦੇ ਹਿਊਮਨ ਰਾਈਟਸ ਕਿੱਥੇ ਜਿਹੜੇ ਇੱਥੇ ਰਹਿ ਕੇ ਟੈਕਸ ਅਦਾ ਕਰ ਰਹੇ ਨੇ ਆਪਣੇ ਲਈ ਚੰਗੀ ਜ਼ਿੰਦਗੀ ਬਣਾਉਣਾ ਚਾਹੁੰਦੇ ਨੇ ਅਤੇ ਉਹਨਾਂ ਦੇ ਨੱਕ 'ਚ ਦਮ ਹੋਇਆ ਪਿਆ ਜਿਹੜੀ ਆਹ ਹੁਣ ਇਸ ਵੇਲੇ ਐਕਸਟੋਰਸ਼ਨ ਵਾਲੀ ਸਥਿਤੀ ਆ ਜਿਹੜੇ ਜਿਹੜੇ ਟਾਰਗੇਟ ਹੋ ਰਹੇ ਨੇ ਉਹ ਤਾਂ ਸਿੱਧੇ ਡਾਇਰੈਕਟ ਵਿਕਟਮਸ ਹੈਗੇ ਹੀ ਨੇ ਜਿਹੜਾ ਉਹਦਾ ਰਿਪਲ ਇਫੈਕਟ ਆ ਤੁਸੀਂ ਜਿਹੜੇ ਨੇਬਰਹੁੱਡ 'ਚ ਰਹਿੰਦੇ ਹੋ ਤੁਸੀਂ ਐਕਸਟੋਰਸ਼ਨ ਦੇ ਵਿਕਟਮ ਨਹੀਂ ਪਰ ਜੇ ਤੁਹਾਡੀ ਸਟਰੀਟ 'ਤੇ ਇਹੋ ਜਿਹੀ ਕਰਤੂਤਾਂ ਹੋ ਜਾਂਦੀਆਂ ਨੇ ਤਾਂ ਜਿਹੜਾ ਤੁਹਾਡਾ ਜਿਹੜੇ ਆਂਢ ਗੁਆਂਢ ਹੈ ਉਹਦੀ ਵੀ ਤਾਂ ਜ਼ਿੰਦਗੀ ਦੁਬਰ ਹੁੰਦੀ ਹੈ ਉਹਨਾਂ ਦੀ ਹਿਊਮਨ ਰਾਈਟਸ ਕਿੱਥੇ ਨੇ ਉਹਨਾਂ ਦੀਆਂ ਸਿਵਲ ਲਿਬਰਟੀਜ਼ ਕਿੱਥੇ ਨੇ ਜਿਹੜਾ ਬੰਦਾ ਆਪਣੇ ਘਰ ਤੋਂ ਨਿਕਲਣ ਨੂੰ ਡਰਦਾ ਉਹ ਕਹਿੰਦਾ ਯਾਰ ਰਹਿਣ ਦਿਉ ਮੈਂ ਹੁਣ ਘਰ ਤੋਂ ਨਿਕਲਦਾ ਪਤਾ ਨਹੀਂ ਕਿੱਥੇ ਹਾਲਾਤ ਅਜਿਹੇ ਪੈਦਾ ਹੋਏ ਨੇ ਉਹਦੀ ਸਿਵਲ ਲਿਬਰਟੀ ਕਿੱਥੇ ਗਈ ਸਿਵਲ ਲਿਬਰਟੀ ਸਿਰਫ ਉਹਨਾਂ ਦੀ ਆ ਜਿਹੜੀ ਹਾਈਪੋਥੈਟੀਕਲ ਸਿਚੁਏਸ਼ਨ ਤੇ ਬੇਸਡ ਆ ਜਿਹਦੀ ਰੀਅਲਿਸਟਿਕ ਸਿਚੁਏਸ਼ਨ ਕਰਕੇ ਸਿਵਲ ਲਿਬਰਟੀ ਜਾਂਦੀ ਲੱਗੀ ਉਹ ਉਹਦੇ ਹੱਕ ਕਿੱਥੇ
ਪਲੱਸ ਰੀਅਲਿਸਟਿਕ ਸਿਚੁਏਸ਼ਨ ਇਹ ਵੀ ਹੈ ਨਾ ਕਿ ਇਸ ਵੇਲੇ 6 ਲੱਖ ਅਸਾਈਲਮ ਕਲੇਮੈਂਟਸ ਨੇ ਵੀ ਜਿਹੜੇ IFHP ਪ੍ਰੋਗਰਾਮ ਇੰਟਰਿਮ ਫੈਡਰਲ ਹੈਲਥ ਪ੍ਰੋਗਰਾਮ ਦੇ ਵਿੱਚੋਂ ਬੈਨੀਫਿਟਸ ਡਰਾਅ ਕਰ ਰਹੇ ਨੇ ਉਹ ਪ੍ਰੋਗਰਾਮ ਜਿਹਦੇ ਉੱਤੇ ਇਸ ਵੇਲੇ ਅਸੀਂ ਤਕਰੀਬਨ $1 billion ਖਰਚ ਕਰ ਰਹੇ ਹਾਂ ਤੇ 2030 ਤੱਕ ਇਹ ਖਰਚਾ $1.5 billion ਤੱਕ ਪਹੁੰਚਣ ਦੇ ਆਸਾਰ ਨੇ ਤੇ ਉਹਨਾਂ ਨੂੰ ਅਜਿਹੇ ਹੈਲਥ ਬੈਨੀਫਿਟਸ ਮਿਲ ਰਹੇ ਨੇ ਜਿਹੜੇ ਆਮ ਸਧਾਰਨ ਕੈਨੇਡੀਅਨ ਸਿਟੀਜ਼ਨਸ ਨੂੰ ਵੀ ਨਹੀਂ ਮਿਲਦੇ
ਜੀ ਇਕਲੀ ਗੱਲ ਇਹ ਕਰ ਲਈਏ ਜਿਹੜਾ ਕੰਜ਼ਰਵੇਟਿਵ ਨੇ ਕੱਲ੍ਹ ਇੱਕ ਮਤਾ ਪੇਸ਼ ਕੀਤਾ ਸੀ ਕਿ ਜਿਹੜੇ
ਪਰਸੋਂ
ਮਤਾ ਪੇਸ਼ ਕੀਤਾ ਸੀ ਕੱਲ੍ਹ ਵੋਟਿੰਗ ਹੋਈ ਆ ਉੱਥੇ
ਹਾਂਜੀ
ਕਿ ਜਿਹੜੇ ਅਸਾਈਲਮ ਕਲੇਮੈਂਟਸ ਨੂੰ ਮੈਡੀਕਲ ਬੈਨੀਫਿਟਸ ਮਿਲਦੇ ਨੇ ਕੱਲ੍ਹ ਆਪਾਂ ਇਹਦੇ ਬਾਰੇ ਗੱਲ ਵੀ ਕੀਤੀ ਸੀ ਬਰੀਫਲੀ ਕਿ ਉਹਨਾਂ ਦੇ ਉੱਪਰ ਰੋਕ ਲੱਗਣੀ ਚਾਹੀਦੀ ਆ ਵੀ ਸਿਰਫ ਜਿਹੜੇ ਕਿਸੇ ਅਸਾਈਲਮ ਕਲੇਮੈਂਟ ਦਾ ਕਲੇਮ ਰਿਜੈਕਟ ਹੋ ਚੁੱਕਿਆ ਵੀ ਉਹਨੂੰ ਵੀ ਮੈਡੀਕਲ ਬੈਨੀਫਿਟਸ ਮਿਲੇ ਜਾਂਦੇ ਆ ਈਵਨ ਉਹਨਾਂ ਨੂੰ ਫਿਜ਼ੀਓਥੈਰੇਪੀ ਦੀ ਕੇਅਰ ਵਿਜ਼ਨ ਕੇਅਰ ਉਹ ਚੀਜ਼ਾਂ ਵੀ ਮਿਲੀ ਜਾਂਦੀਆਂ ਜਿਹੜੀ ਕਿ ਆਮ ਕੈਨੇਡੀਅਨ ਟੈਕਸਪੇਅਰ ਨੂੰ ਇੱਦਾਂ ਦਾ ਹੈਲਥ ਕੇਅਰ ਬੈਨੀਫਿਟ ਨਹੀਂ ਮਿਲਦਾ ਕਿ ਜਿਨ੍ਹਾਂ ਦਾ ਅਸਾਈਲਮ ਕਲੇਮ ਰਿਜੈਕਟ ਹੋ ਗਿਆ ਉਹਨਾਂ ਨੇ ਅੱਗੇ ਅਪੀਲ ਵਗੈਰਾ ਪਾਈ ਹੋਈ ਆ ਉਹਨਾਂ ਨੂੰ ਸਿਰਫ ਐਮਰਜੈਂਸੀ ਕੇਅਰ ਹੀ ਦਿੱਤੀ ਜਾਵੇ ਇਹਦੇ ਨਾਲ ਜਿਹੜਾ ਸਾਡੇ ਸਿਸਟਮ ਦੇ ਉੱਪਰ ਬੋਝ ਪੈ ਰਿਹਾ ਮੈਡੀਕਲ ਖਰਚਿਆਂ ਦਾ ਉਹਦੇ ਵਿੱਚ ਬੜੀ ਕਟੌਤੀ ਆ ਜਾਣੀ ਆ ਕਿਉਂਕਿ ਪ੍ਰੋਜੈਕਸ਼ਨ ਇਹ ਆ ਵੀ ਆਉਂਦੇ ਸਾਲਾਂ 'ਚ ਇਹ ਖਰਚਾ $1.5 billion ਤੱਕ ਪਹੁੰਚ ਜਾਣਾ ਇਸ ਸਾਲ ਇਹ ਆਲਮੋਸਟ $1 billion ਹੋ ਜਾਣਾ ਉਹ ਮਤਾ ਕੱਲ੍ਹ ਵਾਸੂ ਜੀ ਫੇਲ ਹੋ ਗਿਆ ਆਪਾਂ ਕੱਲ੍ਹ ਸਵੇਰੇ ਗੱਲ ਕਰਦੇ ਹੀ ਸੀ ਵੀ ਉਹਦੇ ਪਾਸ ਹੋਣ ਦਾ ਕੋਈ ਅਸਾਰ ਨਹੀਂ ਇੰਟਰਸਟਿੰਗ ਗੱਲ ਇਹ ਹੈ ਕਿ ਸਾਰੀਆਂ ਹੋਰਨਾਂ ਪਾਰਟੀਆਂ ਦੇ ਅਦਰ ਦੈਨ ਕੰਜ਼ਰਵੇਟਿਵਸ ਹਰ ਐਮ ਪੀ ਨੇ ਉਸ ਮਤੇ ਦੇ ਖਿਲਾਫ ਵੋਟ ਪਾਈ ਆ
ਸੋ 134 ਤੇ 198 ਦੇ ਫਰਕ ਨਾਲ ਇਹ ਮਤਾ ਰਿਜੈਕਟ ਹੋ ਗਿਆ ਤੇ ਕੰਜ਼ਰਵੇਟਿਵਸ ਨੇ ਹੀ ਇਹਦੇ ਹੱਕ ਵਿੱਚ ਵੋਟ ਪਾਈ ਬਾਕੀਆਂ ਨੇ ਵਿਰੋਧ ਕੀਤਾ ਸੋ 134 ਤੇ 198 ਦੇ ਫਰਕ ਨਾਲ ਇਹ ਮਤਾ ਰਿਜੈਕਟ ਹੋ ਗਿਆ ਤੇ ਕੰਜ਼ਰਵੇਟਿਵਸ ਨੇ ਹੀ ਇਹਦੇ ਹੱਕ ਵਿੱਚ ਵੋਟ ਪਾਈ ਬਾਕੀਆਂ ਨੇ ਵਿਰੋਧ ਕੀਤਾ ਲਿਬਰਲਸ ਦਾ ਕਹਿਣਾ ਸੀਗਾ ਕਹਿੰਦੇ ਵੀ ਯੂ ਆਰ ਪੰਚਿੰਗ ਡਾਊਨ ਔਨ ਦਾ ਮੋਸਟ ਵਲਨਰੇਬਲ ਪੀਪਲ ਇਨ ਦਾ ਵਰਲਡ ਸਭ ਤੋਂ ਜਿਹੜੇ ਕਮਜ਼ੋਰ ਵਿਚਾਰੇ ਲੋਕ ਨੇ ਉਹਨਾਂ ਦੇ ਉੱਤੇ ਤੁਸੀਂ ਹਮਲਾ ਕਰ ਰਹੇ ਹੋ ਤੇ ਮਿਸ਼ਲ ਡੈਂਪਲ ਗਾਰਨਰ ਤੇ ਬਾਕੀ ਸਾਰਿਆਂ ਨੇ ਵਿਜੇ ਜੀ ਕੱਲ੍ਹ ਜਦੋਂ ਇਹ ਡਿਬੇਟ ਹੁੰਦੀ ਸੀ ਉਦੋਂ ਉਹਨਾਂ ਨੇ ਇਮੀਗ੍ਰੇਸ਼ਨ ਮਿਨਿਸਟਰ ਲੈਨਾ ਡੀਐਫ ਦੀ ਬੜੀ
ਲਾਪਰਵਾਹੀ ਕੀਤੀ ਹੈ।
ਉਹਨਾਂ ਨੇ ਕਿਹਾ ਕਿ ਸਾਹਮਣੇ ਖੜ ਕੇ ਜਨਰਲ ਗਾਰਡਨਰ ਨੇ ਇਹ ਗੱਲ ਕਹੀ, ਕਹਿੰਦੇ ਕਿ ਲੱਗਦਾ ਵੀ ਪ੍ਰਾਈਮ ਮਿਨਿਸਟਰ ਨੂੰ ਲੈਨਾ ਡੀਐਫ ਨੂੰ ਫਾਇਰ ਕਰਨਾ ਪੈਣਾ।
ਇਹੀ ਗੱਲ
ਬਹੁਤ ਜਲਦ ਫਾਇਰ ਕਰਨਾ
ਪੈਣਾ। ਇਹੀ ਗੱਲ ਇੱਕ ਕਮੇਟੀ ਹੀਅਰਿੰਗ ਦੇ ਵਿੱਚ ਵੀ ਇਹਨਾਂ ਦੀ ਬਹੁਤ ਤਿੱਖੀ ਬਹਿਸ ਹੋਈ ਸੀ। ਉੱਥੇ
ਵੀ ਇਹਨਾਂ ਨੇ ਗੱਲ ਕੀਤੀ,
ਜਨਰਲ ਗਾਰਡਨਰ ਨੇ ਡੇਢ ਕੁ ਮਹੀਨੇ ਪਹਿਲਾਂ ਉੱਥੇ ਵੀ ਗੱਲ ਕਹੀ ਸੀ।
ਸੋ ਕੱਲ ਕਈ ਲਿਬਰਲ ਐਮਪੀਸ ਨੇ ਲੈਨਾ ਡੀਐਫ ਨੂੰ, ਉਹਨਾਂ ਨੇ ਆਪ ਵੀ ਆਪਣੇ ਆਪ ਨੂੰ ਡਿਫੈਂਡ ਕੀਤਾ। ਮਾਰਕ ਕਾਰਨੀ ਹਾਊਸ ਦੇ ਵਿੱਚ ਨਹੀਂ ਸੀਗੇ, ਬਟ ਅਰਲੀਅਰ ਇਨ ਦਾ ਡੇ ਮਾਰਕ ਕਾਰਨੀ ਨੂੰ ਇਹਦੇ ਬਾਰੇ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਆਈ ਹੈਵ ਐਨ ਐਕਸੈਪਸ਼ਨਲ ਕੈਬਨਿਟ।
ਵਾਸੂ ਜੀ, ਬੀ ਸੀ ਦੀ ਸਰਕਾਰ ਨੇ ਜਿਹੜਾ ਬਜਟ ਪ੍ਰਜੈਂਟ ਕੀਤਾ ਸੀ ਉਹਦੇ ਵਿੱਚ ਸਾਨੂੰ ਪਤਾ ਵੀ ਰਿਕਾਰਡ ਡੈਫਿਸਿਟ ਹੈ $13.3 billion ਦਾ, ਪਰ ਨਾਲ ਹੀ ਇਹ ਵੀ ਕਿਹਾ ਗਿਆ ਵੀ ਕੁਝ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਨੂੰ ਰੀਪੇਸ ਕੀਤਾ ਜਾ ਰਿਹਾ। ਮਤਲਬ ਇਹਦੀ ਟ੍ਰਾਂਸਲੇਸ਼ਨ ਇਹ ਹੈ ਸੌਖੇ ਸ਼ਬਦਾਂ 'ਚ ਕਿ ਉਹਨਾਂ ਨੂੰ ਡਿਲੇ ਕੀਤਾ ਜਾ ਰਿਹਾ ਵੀ ਹਲੇ ਨਹੀਂ ਬਣਨੇ। ਡਿਲੇ ਹੋਣ ਵਾਲੇ ਪ੍ਰੋਜੈਕਟਸ ਦੇ ਵਿੱਚੋਂ ਇੱਕ ਹੈਗੇ 7 ਅਜਿਹੇ ਪ੍ਰੋਜੈਕਟਸ ਨੇ ਜਿਹੜੇ ਕਿ ਨਵੇਂ ਲੌਂਗ ਟਰਮ ਕੇਅਰ ਸੈਂਟਰਸ ਉਸਾਰੇ ਜਾਣੇ ਸੀ, ਨਵੀਆਂ ਲੌਂਗ ਟਰਮ ਕੇਅਰ ਫੈਸਿਲਿਟੀਜ਼। ਕੋਵਿਡ ਵੇਲੇ ਸਾਨੂੰ ਪਤਾ ਇਹ ਗੱਲ ਬੜੀ ਚੱਲੀ ਪਿਛਲੇ ਸਾਲਾਂ 'ਚ, ਆਪਾਂ ਕਿੰਨੀਆਂ ਡਿਸਕਸ਼ਨ ਕੀਤੀਆਂ ਕਿ ਜੀ ਕੈਨੇਡਾ ਦੀ ਆਬਾਦੀ ਜੇ ਅਸੀਂ ਓਵਰਆਲ ਦੇਖੀਏ, ਪਾਪੂਲੇਸ਼ਨ ਜਿਉਂ ਜਿਉਂ ਉਮਰ ਦਰਾਜ਼ ਹੋ ਰਹੀ ਹੈ, ਏਜਿੰਗ ਪਾਪੂਲੇਸ਼ਨ ਆ, ਸਾਨੂੰ ਇਹੋ ਜਿਹੀਆਂ ਸਪੈਸ਼ਲਾਈਜ਼ਡ ਥਾਵਾਂ ਦੀ ਜ਼ਰੂਰਤ ਹੈ ਜਿੱਥੇ ਹਸਪਤਾਲ ਵਰਗੀ ਸੇਵਾ ਮਿਲੇ, ਕਿਉਂਕਿ ਬਜ਼ੁਰਗ ਕਈ ਵਡੇਰੀ ਅਵਸਥਾ ਵਿੱਚ ਪਹੁੰਚ ਕੇ ਉਹਨਾਂ ਦੀ ਸਥਿਤੀ ਅਜਿਹੀ ਹੁੰਦੀ ਹੈ ਕਿ ਉਹਨਾਂ ਨੂੰ 24/7 ਹੋਸਪਿਟਲਾਈਜੇਸ਼ਨ ਦੀ ਲੋੜ ਤਾਂ ਨਹੀਂ ਹੁੰਦੀ, ਪਰ ਉਹ ਆਪਣੇ ਘਰ ਵੀ ਨਹੀਂ ਰਹਿ ਸਕਦੇ ਫੁੱਲ ਟਾਈਮ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਮੈਡੀਕਲ ਹੈਲਪ ਦੀ ਕੋਂਸਟੈਂਟਲੀ ਜ਼ਰੂਰਤ ਹੈ ਅਤੇ ਉੱਥੇ ਫਿਰ ਸਹਾਈ ਹੁੰਦੇ ਨੇ ਲੌਂਗ ਟਰਮ ਕੇਅਰ ਜਿਹੜੇ ਹੋਮਸ ਨੇ, ਲੌਂਗ ਟਰਮ ਕੇਅਰ ਫੈਸਿਲਿਟੀਜ਼ ਨੇ। ਇਸ ਸਾਲ ਦੇ ਬਜਟ ਤੋਂ ਪਹਿਲਾਂ ਅਜਿਹੀਆਂ 7 ਵੱਖੋ ਵੱਖਰੀਆਂ ਫੈਸਿਲਿਟੀਜ਼ ਸੀਗੀਆਂ ਜਿਹੜੀਆਂ ਆਉਂਦੇ ਸਾਲਾਂ ਦੇ ਵਿੱਚ ਉਸਾਰੀਆਂ ਜਾਣੀਆਂ ਸੀ, ਉਹ ਕਰ ਦਿੱਤੀਆਂ ਗਈਆਂ ਨੇ ਡਿਲੇ। ਬੀ ਸੀ ਕੰਜ਼ਰਵੇਟਿਵਸ ਦੇ MLA ਹੈਗੇ ਨੇ ਬ੍ਰੈਨਨ ਡੇ, ਉਹਨਾਂ ਨੇ ਇੱਕ ਪ੍ਰਾਈਵੇਟ ਮੈਂਬਰਸ ਬਿੱਲ ਇੰਟਰੋਡਿਊਸ ਕੀਤਾ ਬੀ ਸੀ ਦੀ ਵਿਧਾਨ ਸਭਾ ਦੇ ਵਿੱਚ, ਜਿਹਦੇ ਵਿੱਚ ਉਹ ਲੌਂਗ ਟਰਮ ਕੇਅਰ ਬੈੱਡਸ ਨਾਲ ਸੰਬੰਧਿਤ ਅਤੇ ਇਹਦੀ ਵੱਧਦੀ ਡਿਮਾਂਡ ਨਾਲ ਸੰਬੰਧਿਤ ਡੇਟਾ ਅਤੇ ਉਹਦੀ ਟਰਾਂਸਪੇਰੈਂਸੀ, ਬਿਹਤਰ ਪਾਰਦਰਸ਼ਤਾ ਦੀ ਮੰਗ ਕਰ ਰਹੇ ਨੇ।
ਸੋ ਇਸ ਵੇਲੇ ਆਪਣੇ ਇੱਥੇ ਬੀ ਸੀ ਸੀਨੀਅਰ ਐਡਵੋਕੇਟ ਦੀ ਇੱਕ ਰਿਪੋਰਟ ਆਈ ਸੀ ਬੀ ਸੀ ਦੇ ਵਿੱਚ, ਉਹਨਾਂ ਨੇ ਦੱਸਿਆ ਕਿ 7,000 ਸੀਨੀਅਰਸ ਇਸ ਵੇਲੇ ਵੇਟ ਲਿਸਟ 'ਤੇ ਨੇ,
ਕਰੈਕਟ,
ਜਿਹੜੇ ਲੌਂਗ ਟਰਮ ਕੇਅਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਚਾਹੁੰਦੇ ਨੇ, ਬੈੱਡ ਚਾਹੁੰਦੇ ਨੇ, 7,000 ਸੀਨੀਅਰਸ ਵੇਟਿੰਗ ਲਿਸਟ 'ਤੇ। ਅਤੇ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ 2016 ਤੋਂ ਹੁਣ ਤੱਕ ਇਹ ਵੇਟਿੰਗ ਲਿਸਟ ਜਿਹੜੀ ਆ 3 ਗੁਣਾ ਇਹ ਵੱਧ ਚੁੱਕੀ ਹੈ
ਪਿਛਲੇ 10 ਸਾਲਾਂ 'ਚ।
ਦਸਾਂ ਸਾਲਾਂ ਦੇ ਵਿੱਚ
ਅਤੇ ਕਈ ਜਿਹੜੀ ਵਸਵੀ ਸਪੀਸੀਜ਼ ਦੀ ਘਾਟ ਇਸ ਕਦਰ ਆ ਕਿ ਅਜੇ ਕਈ ਲੌਂਗ ਟਰਮ ਕੇਅਰ ਸੈਂਟਰ ਦੇ ਵਿੱਚ ਕਈ ਜਿਹੜੇ ਬਜ਼ੁਰਗ ਨੇ, ਦੇ ਆਰ ਸ਼ੇਅਰਿੰਗ ਦੇਅਰ ਰੂਮਸ
ਵਿਦ 4 ਪੀਪਲ,
ਇੱਕ ਕਮਰੇ ਦੇ ਵਿੱਚ
ਚਾਰ ਲੋਕ ਰਹਿ ਰਹੇ,
ਚਾਰ ਬਜ਼ੁਰਗ
ਸ਼ੇਅਰਿੰਗ ਰੂਮ ਵਿਦ 3 ਅਦਰ ਪੀਪਲ,
ਉਹਦੇ ਬਾਵਜੂਦ ਵੇਟਿੰਗ ਲਿਸਟ 7,000 ਆ।
ਜੀ ਜੀ, ਸੋ ਇਹ ਜਿਹੜੇ ਪਬਲਿਕਲੀ ਫੰਡਡ ਜਿਹੜੇ ਲੌਂਗ ਟਰਮ ਕੇਅਰ ਸੈਂਟਰਸ ਨੇ
ਜੀ।
ਸੋ ਹੁਣ ਤੁਸੀਂ ਜਿਵੇਂ ਮੈਂਸ਼ਨ ਕੀਤਾ ਕਿ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਨੇ ਇਸ ਬਜਟ ਦੇ ਵਿੱਚ ਕੁਝ ਪ੍ਰੋਜੈਕਟਸ ਨੂੰ ਰੀਪੇਸ ਕੀਤਾ ਅਤੇ ਉਹਨਾਂ ਵਿੱਚੋਂ 7 ਲੌਂਗ ਟਰਮ ਕੇਅਰ ਸੈਂਟਰਸ ਵੀ ਨੇ। ਉਹਦਾ ਤਰਕ ਇਹ ਦਿੱਤਾ ਗਿਆ ਲੌਂਗ ਟਰਮ ਕੇਅਰ ਸੈਂਟਰਸ ਨੂੰ ਪੋਸਟਪੋਨ ਕਰਨ ਦਾ, ਡਿਲੇ ਕਰਨ ਦਾ ਜਾਂ ਰੀਪੇਸ ਕਰਨ ਦਾ। ਤਰਕ ਇਹ ਦਿੱਤਾ ਗਿਆ ਕਿ ਜੀ ਇਸ ਵੇਲੇ ਜਿਸ ਤਰ੍ਹਾਂ ਅਸੀਂ ਆਪਣੇ ਲੌਂਗ ਟਰਮ ਕੇਅਰ ਸੈਂਟਰਸ ਦੀ ਉਸਾਰੀ ਕਰਦੇ ਹਾਂ ਇਹ ਬਹੁਤ ਮਹਿੰਗੀ ਪੈਂਦੀ ਆ। ਹਰ ਬੈੱਡ ਐਵਰੇਜ ਸਾਨੂੰ ਕੋਸਟ ਕਰ ਰਿਹਾ $1.8 million ਦਾ
ਜੀ।
ਸੋ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਅਸੀਂ ਬੈੱਡਸ ਉਸਾਰਨੇ ਨੇ, ਪਰ ਬੈੱਡ ਕੋਸਟ ਆ ਰਹੀ ਹੈ ਔਨ ਐਵਰੇਜ $1.8 million
ਜੀ।
ਕਹਿੰਦੇ ਵੀ ਇਸ ਵੇਲੇ ਕਲੀਅਰਲੀ ਦਿਸ ਇਜ਼ ਨੋਟ ਸਸਟੇਨੇਬਲ
ਜੀ।
ਅਸੀਂ ਚਾਹੁੰਦੇ ਹਾਂ ਵੀ, ਸਾਨੂੰ ਪਤਾ ਵੀ 7,000 ਬੈੱਡਸ ਜਿਹੜੀ ਉਹਦੀ ਸ਼ੋਰਟੇਜ ਆ, 5,000 ਬੈੱਡ ਦੀ ਸ਼ੋਰਟੇਜ ਤਾਂ ਹੈਗੀ ਆ, ਅਤੇ ਉਹ ਜੇ ਅਸੀਂ ਕਹਿ ਲਓ ਕਿ ਕਵਰ ਅਪ ਕਰਨੀ ਹੈ, ਅਤੇ ਅਸੀਂ ਜੇ ਹਰ ਬੈੱਡ ਦੇ ਉੱਤੇ $1.8 million ਖਰਚਾਂਗੇ ਤਾਂ ਫਿਰ ਤਾਂ ਉਹ ਸਸਟੇਨੇਬਲ
ਵਾਰਾ ਨਹੀਂ ਖਾਂਦਾ। ਅੱਛਾ, 7,000 ਤਾਂ ਵੇਟਿੰਗ ਲਿਸਟ ਹੋਣਾ।
ਹਾਂਜੀ,
ਮਿਨਿਸਟਰੀ ਦੀ ਆਪਣੀ ਪ੍ਰੋਜੈਕਸ਼ਨ ਇਹ ਕਹਿੰਦੀ ਹੈ ਵੀ ਅਗਲੇ 10 ਸਾਲਾਂ 'ਚ ਜਿਹੜੇ ਲੌਂਗ ਟਰਮ ਕੇਅਰ ਬੈੱਡ ਦੀ ਜਿਹਨਾਂ ਦੀ ਜ਼ਰੂਰਤ ਆ,
ਹਾਂਜੀ,
ਉਹ ਗਿਣਤੀ 16,000 ਬੈੱਡਸ ਦੀ ਆ
ਅਗਲੇ 10 ਸਾਲਾਂ 'ਚ। ਸੋ 16,000 ਨੂੰ ਜੇ ਤੁਸੀਂ 1.8 million ਨਾਲ ਰਿਜ਼ਰਵ ਕਰ ਲਓਗੇ
ਜੀ,
ਤੇ ਉਹ ਤਾਂ ਫਿਰ 28 billion ਬਣਦਾ ਸ਼ਾਇਦ ਨੰਬਰ,
ਕਲੋਜ਼ ਟੂ 30 billion, 28.8 billion
ਜੀ। ਸੋ ਵਿਜੇ ਜੀ, ਹੁਣ ਇਸ ਕਰਕੇ ਸਰਕਾਰ ਨੇ ਕਿਹਾ ਕਿ ਅਸੀਂ ਆਪਣੇ ਤੌਰ ਤਰੀਕੇ ਜਿਹੜੇ ਆ ਉਹਨਾਂ ਨੂੰ ਰੀਵਿਜ਼ਿਟ ਕਰ ਰਹੇ ਹਾਂ ਕਿ ਲੌਂਗ ਟਰਮ ਕੇਅਰ ਸੈਂਟਰਸ ਦੀ ਜਿਹੜੀ ਉਸਾਰੀ ਆ ਵੀ ਉਹਦਾ ਕੋਈ ਨਵਾਂ ਤਰੀਕਾ ਲੱਭਿਆ ਜਾਵੇ ਵੀ ਮੇ ਬੀ ਜਿਵੇਂ ਸਕੂਲਾਂ ਦੇ ਵਿੱਚ ਅਸੀਂ ਹੁਣ ਪ੍ਰੀ ਫੈਬਰੀਕੇਟਡ ਬਿਲਡਿੰਗਸ ਦੇ ਨਾਲ ਕਲਾਸਰੂਮਸ ਬਣਾ ਰਹੇ ਹਾਂ ਕਿ ਫੈਕਟਰੀਆਂ ਦੇ ਵਿੱਚੋਂ ਅਸੈਂਬਲਡ ਕਲਾਸਰੂਮ ਲਿਆ ਕੇ ਬਸ ਇੰਸਟਾਲ ਕਰ ਦਿਓ, ਵੀ ਉਸੇ ਤਰ੍ਹਾਂ ਮੇ ਬੀ ਲੌਂਗ ਟਰਮ ਕੇਅਰ ਸੈਂਟਰਸ ਵੀ ਬਣਾਏ ਜਾਣ
ਜੀ,
ਤੇ ਕੋਈ ਹੋਰ ਤਰੀਕਾ ਲੱਭਿਆ ਜਾਵੇ। ਸੋ ਇਸ ਕਰਕੇ ਅਸੀਂ ਇਹਨੂੰ ਪੌਜ਼ ਕਰ ਰਹੇ ਹਾਂ
ਜੀ।
ਹੁਣ ਹੋਇਆ ਜਿਹੜੀ ਆ ਨਾਲ ਦੇ ਨਾਲ ਨੰਬਰਸ ਆ ਜਾਂਦੇ ਆ ਕਿ ਵੇਟਿੰਗ ਲਿਸਟ 7,000 ਦੀ ਆ, 16,000 ਹੋਰ ਬੈੱਡ ਚਾਹੀਦੇ ਨੇ। ਹੁਣ ਆਪੋਜੀਸ਼ਨ ਵਾਲੇ ਕੰਜ਼ਰਵੇਟਿਵਸ ਇਹ ਕਹਿ ਰਹੇ ਨੇ ਵੀ ਤੁਸੀਂ ਜੇ ਇੰਨੀ ਲੰਬੀ ਵੇਟਿੰਗ ਲਿਸਟ, ਬਜਾਏ ਇਹਦੇ ਕਿ ਅਸੀਂ ਉਹਨੂੰ ਕਵਰ ਅਪ ਕਰਨਾ ਸ਼ੁਰੂ ਕਰੀਏ, ਤੁਸੀਂ ਹੋਰ ਡਿਲੇ ਕਰ ਰਹੇ ਹੋ। ਡਿਲੇ ਕਰਨ ਦੇ ਨਾਲ ਉਹ ਵੇਟਿੰਗ ਲਿਸਟ ਹੋਰ ਵਧੇਗੀ, ਪਲੱਸ ਡਿਲੇ ਕਰਨ ਦੇ ਨਾਲ ਜੇ ਤੁਹਾਨੂੰ ਕੋਈ ਨਵਾਂ ਤਰੀਕਾ ਨਾ ਲੱਭਿਆ ਕੰਸਟਰਕਸ਼ਨ ਦਾ, ਤੇ ਜਿਹੜੀ ਕੰਸਟਰਕਸ਼ਨ ਕੋਸਟ ਹੈ ਇਟਸ ਓਨਲੀ ਗੋਇੰਗ ਟੂ ਗੈਟ ਹਾਇਰ, ਇਟਸ ਓਨਲੀ ਗੋਇੰਗ ਟੂ ਗੈਟ ਵਰਸ।
ਜੇ ਵਾਸੂ ਜੀ ਦੇਖੋ, 10 ਸਾਲਾਂ ਦੇ ਵਿੱਚ ਜੇ 16,000 ਚਾਹੀਦੇ ਨੇ ਨਾ ਬੈੱਡਸ, ਜੋ ਮਿਨਿਸਟਰੀ ਦੀ ਆਪਣੀ ਪ੍ਰੋਜੈਕਸ਼ਨ ਆ, ਜੇ ਅਸੀਂ ਇਨਫਲੇਸ਼ਨ ਇਹ ਵੀ ਲੈ ਕੇ ਚੱਲੀਏ ਵੀ ਹਰ ਸਾਲ 2-2% ਤੇ ਵਧੇਗੀ, ਬਿਲਕੁਲ ਮਿਨੀਮਮ ਤੇ ਲੈ ਕੇ ਚੱਲੀਏ, ਤਾਂ ਵੀ ਦਸਾਂ ਜਿਹੜਾ ਫਿਰ 10ਵੇਂ ਸਾਲ 'ਚ ਬੈੱਡ ਬਣਨਾ, ਜਿਹਦੀ ਪ੍ਰੋਜੈਕਸ਼ਨ ਹੋਣਾ, ਜਿਹੜੀ ਫੈਸਿਲਿਟੀ ਬਣਨੀ ਆ, ਉਹਦੀ ਲਾਗਤ ਅੱਜ ਦੇ ਮੁਕਾਬਲੇ ਤਕਰੀਬਨ 21-21% ਵਧੀ ਹੋਏਗੀ, ਜਿਹੜਾ ਕੰਪਾਊਂਡਿੰਗ ਇਫੈਕਟ ਆ।
ਯੈਸ, ਸੋ ਇਸੇ ਕਰਕੇ ਵੀ ਕਹਿੰਦੇ ਤੁਸੀਂ ਉਲਟਾ ਡਿਲੇ ਕਰਕੇ ਕੋਸਟ ਹੋਰ ਵਧਾ ਰਹੇ ਹੋ, ਘਟਾ ਨਹੀਂ ਰਹੇ। ਇਸ ਕਰਕੇ ਲੰਘੇ ਕੱਲ੍ਹ ਸੋ ਬ੍ਰੈਨਨ ਡੇ ਵੱਲੋਂ ਕੰਸਰਵੇਟਿਵਸ ਵੱਲੋਂ, ਬੀ ਸੀ ਕੰਸਰਵੇਟਿਵਸ ਦੇ ਉਹ ਸੀਨੀਅਰਸ ਐਂਡ ਰੂਰਲ ਹੈਲਥ ਦੇ ਕ੍ਰਿਟਿਕ ਨੇ,
ਹਾਂਜੀ,
ਅਤੇ ਉਹਨਾਂ ਨੇ ਇੱਕ ਮੋਸ਼ਨ ਇੰਟਰੋਡਿਊਸ ਕੀਤਾ ਕੱਲ੍ਹ, ਸੋ ਪ੍ਰਾਈਵੇਟ ਮੈਂਬਰਸ ਬਿੱਲ ਆ। ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜੋ ਜਿੰਨੀਆਂ ਹੈਲਥ ਅਥਾਰਟੀਜ਼ ਨੇ ਉਹਨਾਂ ਵੱਲੋਂ ਹਰ ਮਹੀਨੇ ਡੀਟੇਲਡ ਇਨਫੋਰਮੇਸ਼ਨ ਸਾਂਝੀ ਕੀਤੀ ਜਾਵੇ ਕਿ ਇਸ ਵੇਲੇ ਸੂਬੇ ਦੇ ਵਿੱਚ ਵੇਟਿੰਗ ਲਿਸਟ 'ਤੇ ਕਿੰਨੇ ਸੀਨੀਅਰਸ ਨੇ ਫੋਰ ਅ ਲੌਂਗ ਟਰਮ ਕੇਅਰ ਬੈੱਡ, ਅਤੇ ਉਸ ਮਹੀਨੇ ਦੇ ਵਿੱਚ ਟੋਟਲ ਕਪੈਸਿਟੀ ਲੌਂਗ ਟਰਮ ਕੇਅਰ ਬੈੱਡਸ ਦੀ ਕਿੰਨੀ ਹੈ। ਅਤੇ ਇਸੇ ਤਰ੍ਹਾਂ ਨਾਲ ਉਹਨਾਂ ਨੇ ਕਿਹਾ ਹੌਸਪਿਸ ਬੈੱਡਸ ਵੀ, ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸਾਡੀ ਹੈਲਥ ਮਿਨਿਸਟਰੀ ਹੈ ਉਹਨਾਂ ਵੱਲੋਂ ਵੀ ਮੰਥਲੀ ਅਤੇ ਐਨੂਅਲ ਰਿਪੋਰਟਸ ਪਬਲਿਸ਼ ਕੀਤੀਆਂ ਜਾਣ ਕਿ ਸਾਡੇ ਇੱਥੇ ਕਿੰਨੇ ਬੈੱਡਸ ਨੇ, ਕਿੰਨੇ ਬੈੱਡਸ ਜੁੜੇ ਅਤੇ ਸਾਡੀ ਹੋਰ ਪ੍ਰੋਜੈਕਸ਼ਨ ਕੀ ਆ। ਸੋ ਇਸ ਤਰ੍ਹਾਂ ਦੀਆਂ ਮੰਥਲੀ ਅਤੇ ਐਨੂਅਲ ਰਿਪੋਰਟਸ ਹੈਲਥ ਮਿਨਿਸਟਰੀ ਵੱਲੋਂ ਹੋਣ ਅਤੇ ਮੰਥਲੀ ਰਿਪੋਰਟਸ ਹੋਣ ਫਰੋਮ ਦਾ ਹੈਲਥ ਅਥਾਰਟੀਜ਼, ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ ਕਿ ਕਿੰਨੇ ਬੈੱਡਸ ਜੋੜੇ, ਕਿੰਨੇ ਹੋਰ ਚਾਹੀਦੇ ਨੇ,
ਹਾਂ, ਅਤੇ ਕਪੈਸਿਟੀ ਇਸ ਵੇਲੇ ਸਿਸਟਮ ਦੇ ਵਿੱਚ ਕਿੰਨੀ ਆ।
ਹਾਂਜੀ
ਵਾਸੂ ਜੀ, ਦੇਖੋ ਜਿਹੜਾ ਇਹ ਹੈ ਨਾ ਵੀ $1.8 million ਇੱਕ ਬੈੱਡ 'ਤੇ ਲੱਗਦਾ, ਉਹਨਾਂ ਨੂੰ ਲੈ ਕੇ ਰਿਐਕਸ਼ਨ ਇੱਕਦਮ ਆਉਂਦਾ ਵੀ ਇੰਨਾ ਪੈਸਾ ਕਿਵੇਂ, $1.8 million ਇੱਕ ਬੈੱਡ ਦਾ ਇੰਨਾ ਖਰਚਾ ਕਿਵੇਂ ਆ ਜਾਂਦਾ,
ਇੱਕ ਵੱਡਾ ਡਿਟੈਚਡ ਘਰ ਆ ਜਾਂਦਾ ਵੀ ਸਰੀ ਦੇ ਵਿੱਚ।
ਕਰੈਕਟ, ਪਰ ਦੇਖੋ ਇੱਥੇ ਇਹ ਗੱਲ ਜੇ ਥੋੜ੍ਹਾ ਨਿਊਆਂਸ ਇਹ ਵੀ ਗੱਲ ਕਰਨੀ ਜ਼ਰੂਰੀ ਆ ਕਿ ਜਦੋਂ ਕੋਈ ਲੌਂਗ ਟਰਮ ਕੇਅਰ ਸੈਂਟਰ ਬਣਦਾ, ਜਿੰਨੀ ਵੀ ਉਹ ਬਿਲਡਿੰਗ ਦੀ ਉਸਾਰੀ ਹੋਈ, ਜਿਹੜੇ ਕਮਰਿਆਂ ਵਾਲਾ ਏਰੀਆ ਹੁੰਦਾ, ਦੈਟਸ ਅਬਾਊਟ ਮੇ ਬੀ 50% ਆਫ ਦਾ ਟੋਟਲ ਕਵਰਡ ਏਰੀਆ, ਕਿਉਂਕਿ ਉੱਥੇ ਬਜ਼ੁਰਗ ਰਹਿੰਦੇ ਨੇ, ਐਕਸੈਸੀਬਲ ਹਾਲਵੇਜ਼, ਐਲੀਵੇਟਰਸ, ਕਈ ਵਾਰੀ ਜਿਹੜੇ ਆਹ ਬੈੱਡਸ ਨੇ ਸਪੈਸ਼ਲਾਈਜ਼ਡ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਿੱਚ ਵੀ ਹਾਈਡ੍ਰੋਲਿਕ ਲਿਫਟ ਵਗੈਰਾ ਲੱਗੀ ਹੁੰਦੀ ਆ, ਤੁਹਾਨੂੰ ਡੈਡੀਕੇਟਡ ਆਕਸੀਜਨ ਲਾਈਨਸ ਚਾਹੀਦੀਆਂ ਨੇ, ਮੈਡੀਕਲ ਇਕਵਿਪਮੈਂਟ ਉਹਦੇ ਨਾਲ ਇਸ ਤਰ੍ਹਾਂ ਦਾ ਤੁਹਾਨੂੰ ਇੰਸਟਾਲ ਕਰਨਾ ਜਿਹੜਾ ਕਿ ਪ੍ਰੋਟੋਕੋਲ ਦੇ ਮੁਤਾਬਕ, ਕੋਡ ਦੇ ਮੁਤਾਬਕ, ਸੇਫਟੀ ਪ੍ਰੋਟੋਕੋਲ ਮੁਤਾਬਕ ਤੁਹਾਨੂੰ ਉਹਨੂੰ ਲਗਾਉਣਾ ਪੈਣਾ। ਇੱਕ ਗੱਲ ਤਾਂ ਇਹ ਆ, ਸੋ ਤਾਂ ਕਰਕੇ ਜਿਹੜੀ ਕੋਸਟ ਆ $1.8 million ਪਰ ਬੈੱਡ 'ਤੇ ਚਲੀ ਜਾਂਦੀ ਹੈ। ਇੱਦਾਂ ਨਹੀਂ ਹੈ ਵੀ ਮੰਜੇ ਦੀ ਕੀਮਤ 18 lakh ਨਹੀਂ ਆ, ਪਰ ਉਹਦੇ ਉਹਨੂੰ ਐਸਟੈਬਲਿਸ਼ ਕਰਨ ਲਈ,
ਬਟ ਸਟਿਲ ਇਟ ਇਜ਼ ਅਨਸਸਟੇਨੇਬਲ।
ਹਾਂ, ਪਰ ਦੂਜਾ ਪਾਸਾ ਤੁਸੀਂ ਇਹ ਦੇਖੋ, ਜੇ 16,000 ਬੈੱਡਸ ਅਗਲੇ 10 ਸਾਲਾਂ ਚਾਹੀਦੇ ਨੇ, ਮਿਨਿਸਟਰੀ ਦੀ ਪ੍ਰੋਜੈਕਸ਼ਨ ਆ, ਇੱਕ ਬੈੱਡ ਹੈਗਾ $18 lakh ਦਾ, $1.8 million ਦਾ, ਤਾਂ ਇਹ ਕੀ ਬਣਿਆ, $28.8 billion ਬਣਿਆ ਓਵਰ ਦ ਕੋਰਸ ਆਫ 10 years। ਤੁਸੀਂ ਮੈਂ ਕਹਿੰਦਾ ਇਨਫਲੇਸ਼ਨ ਵਗੈਰਾ 'ਚੋਂ ਸਭ ਮਾਈਨਸ ਕਰ ਦਿਓ, ਐਵਰੇਜ ਸਾਲ ਦਾ ਕਿੰਨਾ ਹੋਇਆ, $2.88 billion ਹੋਇਆ, ਕਿ ਜੇ ਤੁਸੀਂ 16,000 ਬੈੱਡ 10 ਸਾਲ 'ਚ ਉਸਾਰਨੇ ਨੇ ਅਤੇ ਤੁਸੀਂ ਹਰ ਸਾਲ ਜੇ ਇਕੁਅਲ ਨੰਬਰ ਆਫ ਬੈੱਡਸ ਉਸਾਰਦੇ ਹੋ 16,000 ਬਣਾਉਣ ਦੇ ਲਈ, ਅਤੇ ਤੁਸੀਂ 1600 ਬੈੱਡ ਜੇ ਹਰ ਸਾਲ ਉਸਾਰਦੇ ਹੋ, ਤਾਂ ਤੁਹਾਡਾ $2.88 billion ਫੋਰ ਈਜ਼ ਆਫ ਕੈਲਕੂਲੇਸ਼ਨ ਇਹ ਨੰਬਰ ਆਉਂਦਾ ਯਾਰ। $2.88 billion ਐਡਾ ਨਹੀਂ ਆ, ਇਸ ਸਾਲ ਇੰਟਰਸਟ ਦੇ ਵਿੱਚ ਹੀ $5.04 billion ਪੇ ਕਰਨਾ, ਅਗਲੇ ਸਾਲ ਇੰਟਰਸਟ ਦੇ ਵਿੱਚ $6.37 billion ਪੇ ਕਰਨਾ। ਸੋ ਜਿਹੜਾ ਸਰਕਾਰ ਨੇ ਆ ਮਣਾ ਮੁਹੀ ਕਰਜ਼ਾ ਚੁੱਕਿਆ ਪਿਛਲੇ ਸਾਲਾਂ 'ਚ, ਅਤੇ ਇੰਟਰਸਟ ਦਾ ਜਿਹੜਾ ਇੱਕ ਸਿਗਨੀਫਿਕੈਂਟ ਪੋਰਸ਼ਨ ਆ, ਇਹ ਸਰਕਾਰ ਨੇ ਸਿਰਫ ਆਪਣੇ ਓਪਰੇਟਿੰਗ ਖਰਚਿਆਂ ਨੂੰ ਚੱਲਦਾ ਰੱਖਣ ਵਾਸਤੇ ਚੱਕਿਆ। ਜੇ ਕਿਤੇ ਉੱਥੇ ਹੱਥ ਥੋੜ੍ਹਾ ਘੁੱਟ ਕੇ ਚੱਲੇ ਹੁੰਦੇ ਤਾਂ ਯਾਰ ਸਾਲ ਦਾ $2.3 billion ਕੱਢਣਾ ਟੂ ਕੰਸਟਰਕਟ ਨਿਊ ਲੌਂਗ ਟਰਮ ਕੇਅਰ ਫੈਸਿਲਿਟੀਜ਼, ਉਹ ਇਟ ਇਜ਼ ਨੋਟ ਟੂ ਬਿਗ ਆਫ ਐਨ ਆਸਕ ਜੇ ਤੁਹਾਡੀ ਫਿਜ਼ੀਕਲ ਕੰਡੀਸ਼ਨ ਠੀਕ ਹੋਵੇ।
ਵਿਜੇ ਜੀ, $4 billion ਦੇ ਵਿੱਚ ਤਾਂ ਮੈਸੀ ਟਨਲ ਨੂੰ ਰਿਪਲੇਸ ਕਰਨ ਵਾਸਤੇ 10-lane ਬ੍ਰਿਜ ਬਣਦਾ ਸੀ।
ਯੈਸ,
less than $4 billion ਦੇ ਵਿੱਚ ਬੈਕ ਇਨ ਦ ਡੇ।
ਯੈਸ,
ਤੇ ਉਹ ਨਹੀਂ ਅਸੀਂ ਬਣਾ ਸਕੇ, ਤੇ ਉਹਦਾ ਤਾਂ ਬਜਟ ਦੇ ਵਿੱਚ ਰਿਵਾਈਜ਼ ਜਿਹੜਾ ਕੋਈ ਨਵਾਂ ਐਸਟੀਮੇਟ ਉਹਦਾ ਜ਼ਿਕਰ ਵੀ ਨਹੀਂ ਆ ਕਿ ਨਵਾਂ ਤੇ ਖਰਚਾ ਹੋਣਾ ਕਿੰਨਾ। ਹੁਣ ਉਹ ਵੀ ਮੰਨਿਆ ਜਾਂਦਾ ਵੀ ਉਹ ਜਿਹੜਾ ਰਿਪਲੇਸਮੈਂਟ ਜਿਹੜੀ ਟਨਲ ਬਣਾਉਣੀ ਹੈ ਜਾਂ ਜੇ ਬ੍ਰਿਜ ਬਣਦਾ ਤੇ ਜੋ ਵੀ ਹੋਏਗਾ ਉੱਥੇ ਵੀ ਘੱਟੋ ਘੱਟ $6-8 billion ਤੱਕ ਖਰਚਾ ਆ ਜਾਣਾ। ਜੇ ਅਸੀਂ ਚਾਹੁੰਦੇ ਤੇ ਉਹਨੂੰ $4 billion ਦੇ ਵਿੱਚ ਬਣਾ ਸਕਦੇ ਸੀ, ਤੇ ਇੱਥੇ ਆਪਣੇ ਜਿਹੜਾ ਸਰੀ ਦਾ ਹਾਸਪਿਟਲ ਆ ਉਹਦੇ ਤੇ ਵੀ ਤਾਂ ਇੰਨੇ ਕੁ ਪੈਸੇ ਖਰਚ ਹੋਣੇ ਨੇ।
ਵਾਸੂ ਜੀ, ਜਿਹੜਾ ਐਤਕੀ $13 billion ਦਾ ਡੈਫੀਸਿਟ ਆ, $13 billion ਦੇ ਡੈਫੀਸਿਟ ਨੂੰ ਜੇ ਅਸੀਂ ਆਹ ਮੌਜੂਦਾ ਇੰਟਰਸਟ ਰੇਟ ਪੇਮੈਂਟ ਦੇ ਹਿਸਾਬ ਨਾਲ ਲੈ ਕੇ ਚੱਲੀਏ ਤਾਂ ਉਹਦੇ 'ਤੇ ਤਕਰੀਬਨ ਜਿਹੜੀ ਸਾਡੀ ਇੰਟਰਸਟ ਪੇਮੈਂਟ ਆ ਉਹ $600 million ਬਣਦੀ ਆ। $600 million ਜੇ ਤੁਸੀਂ ਐਟ $1.8 million ਲੈ ਕੇ ਚੱਲਦੇ ਹੋ, ਤਕਰੀਬਨ 350 bed ਤਾਂ ਉਹਦੇ ਨਾਲ ਹੀ ਬਣ ਜਾਂਦਾ। ਸੋ ਜਿਹੜਾ ਇਕੱਲਾ ਇਸ ਸਾਲ ਦਾ ਡੈਫੀਸਿਟ ਆ, ਜਿਹੜਾ ਉਸ ਡੈਫੀਸਿਟ ਵਾਸਤੇ ਵਿਆਜ ਪੇ ਕਰਨਾ ਪੈਣਾ ਸਿਰਫ $13.3 billion ਵਾਸਤੇ, ਪਿਛਲੇ ਡੈਫੀਸਿਟ ਛੱਡੋ, ਇਹ ਕਹਿ ਲਓ ਵੀ ਉਹਨੇ ਇੱਕ ਤਰੀਕੇ ਨਾਲ ਸਿਸਟਮ ਦੇ ਵਿੱਚੋਂ, ਵਨ ਵੇ ਟੂ ਲੁੱਕ ਐਟ ਇਟ ਇਜ਼ ਕਿ 350 ਲੌਂਗ ਟਰਮ ਕੇਅਰ ਬੈੱਡ ਸਾਲ ਦੇ ਮਨਫੀ ਕਰਤੇ।
ਇੱਕ ਹੋਰ ਕਿੰਨੀਆਂ ਚੀਜ਼ਾਂ,
ਹੋਰ ਕਿੰਨੀਆਂ ਚੀਜ਼ਾਂ ਨੇ, ਮਤਲਬ ਦਿਸ ਇਜ਼
ਵਨ ਵੇ ਟੂ ਲੁੱਕ ਐਟ ਇਟ। ਅਤੇ ਇਹ ਜਿਹੜੀ ਅਕਸਰ ਗੱਲ ਹੁੰਦੀ ਹੈ ਕਿ ਜਦੋਂ ਸਾਡੇ ਲਿਸਨਰਸ ਕਹਿੰਦੇ ਜਦੋਂ ਬਜਟ ਆਉਂਦਾ ਵੀ ਤੁਸੀਂ ਫਿਸਕਲ ਡੈਫੀਸਿਟ ਦੀ, ਡੈਟ ਦੀ ਇੰਨੀ ਗੱਲ ਕਿਉਂ ਕਰਦੇ ਹੋ, ਸਾਨੂੰ ਕੀ ਫਰਕ ਪੈਂਦਾ,
ਆਹ ਫਰਕ ਪੈਂਦਾ,
ਇਹ ਫਰਕ ਪੈਂਦਾ। ਸੋ ਜਿਹੜੀ ਡੈਟ ਸਰਵਿਸਿੰਗ ਕੋਸਟ ਆ, ਜਿਹੜਾ ਵਿਆਜ ਅਸੀਂ ਅਦਾ ਕਰ ਰਹੇ ਹਾਂ, ਇਹ ਜਿਹੜਾ ਡੈਟ ਦਾ ਜਿਹੜਾ ਵਿਸ਼ਸ ਸਰਕਲ ਆ ਉਹਦੇ ਵਿੱਚ ਫਸ ਕੇ ਰਹਿ ਜਾਂਦੀ ਇਕਾਨਮੀ, ਇਸੇ ਕਰਕੇ ਕ੍ਰੈਡਿਟ ਰੇਟਿੰਗ ਵੀ ਡਾਊਨਗ੍ਰੇਡ ਹੁੰਦੀ ਆ,
ਹੁਣ
ਵਿਆਜ ਫਿਰ ਜਿਹੜਾ ਹੋਰ ਅਦਾ ਕਰਨਾ ਪੈਂਦਾ, ਜਿਹੜਾ ਰੇਟ ਆਫ ਇੰਟਰਸਟ ਆ ਉਹ ਹੋਰ ਵੱਧ ਜਾਂਦਾ।
ਕ੍ਰੈਡਿਟ ਰੇਟਿੰਗ ਆ ਹੁਣ ਤੋਂ ਕੁਝ ਹਫ਼ਤਿਆਂ ਤੱਕ ਦੇਖਿਓ, ਰੇਟਿੰਗ ਏਜੰਸੀਜ਼ ਦੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਜਾਣੀਆਂ, ਅਤੇ ਐਤਕੀ ਬ੍ਰਿਟਿਸ਼ ਕੋਲੰਬੀਆ ਵਾਸਤੇ ਜਿਹੜੀ ਇਹ ਰੇਟਿੰਗ ਆ ਇਹ ਹੋਰ ਜ਼ਿਆਦਾ ਲੁੜਕੇਗੀ
ਜੀ। ਅਤੇ ਕ੍ਰੈਡਿਟ ਰੇਟਿੰਗ ਇਹ ਨਿਰਧਾਰਿਤ ਕਰਦੀ ਹੈ ਕਿ ਸਾਨੂੰ ਕਿਸ ਰੇਟ 'ਤੇ ਕਰਜ਼ਾ ਮਿਲਦਾ,
ਜਿਵੇਂ ਵਾਸੂ ਜੀ ਸਾਡਾ ਜਿਵੇਂ ਆਪਣਾ ਕ੍ਰੈਡਿਟ ਆ, ਜਦੋਂ ਅਸੀਂ ਕਰਜ਼ਾ ਲੈਣ ਜਾਂਦੇ ਹਾਂ ਲੈਂਡਰ ਕਹਿੰਦਾ ਤੁਹਾਡਾ ਕ੍ਰੈਡਿਟ ਪੁੱਲ ਕਰਨਾ ਜੀ, ਇੱਥੇ ਸਾਈਨ ਕਰੋ ਜ਼ਰਾ ਐਪਲੀਕੇਸ਼ਨ 'ਤੇ, ਕ੍ਰੈਡਿਟ ਪੁੱਲ ਕਰਕੇ ਕਹਿੰਦੇ ਤੁਹਾਡਾ ਤਾਂ ਸਕੋਰ ਬੜਾ ਮਾੜਾ, ਤੁਹਾਡਾ ਜੇ ਸਕੋਰ ਮਾੜਾ ਫਿਰ ਤਾਂ ਤੁਹਾਨੂੰ ਜੀ ਫਲਾਨੇ ਲੈਂਡਰ ਤੋਂ ਹੀ ਪੈਸੇ ਮਿਲ ਸਕਦੇ ਆ ਅਤੇ ਤੁਹਾਨੂੰ ਵਿਆਜ ਜ਼ਿਆਦਾ ਦੇਣਾ ਪੈਣਾ, ਵਰਸਿਸ ਜੇ ਉਹ ਕਹਿਣ ਤੁਹਾਡਾ ਸਕੋਰ ਬਹੁਤ ਚੰਗਾ ਜੀ, ਫਿਰ ਕਹਿੰਦੇ ਠੀਕ ਹੈ ਜੀ ਤੁਹਾਨੂੰ ਸਭ ਤੋਂ ਜਿਹੜੀਆਂ ਆਸਾਨ ਸ਼ਰਤਾਂ ਵਾਲਾ ਅਤੇ ਘੱਟ ਦਰ ਵਾਲਾ ਲੋਨ ਆ ਉਹ ਮਿਲਣਾ।
ਪਹਿਲਾਂ ਮਿਲਦਾ ਰਿਹਾ ਪੀ ਸੀ ਨੂੰ, ਅਤੇ ਸਰਕਾਰ ਹਮੇਸ਼ਾ ਇਹੀ ਕਹਿੰਦੀ ਰਹੀ ਕਿ ਕਰਜ਼ਾ ਕੋਈ ਨਹੀਂ ਜੀ ਬਹੁਤ ਜ਼ਿਆਦਾ ਹੈਗਾ, ਪਰ ਇਹ ਨਾ ਮੈਨੇਜੇਬਲ ਹੈ ਕਿਉਂਕਿ ਸਾਡਾ ਜਿਹੜਾ ਸਾਨੂੰ ਕਰਜ਼ਾ ਬੜਾ ਚੀਪ ਮਿਲ ਜਾਂਦਾ ਕਿ ਇੰਟਰਸਟ ਰੇਟ ਘੱਟ ਆ, ਅਤੇ ਹੁਣ ਇੰਟਰਸਟ ਰੇਟ ਵੀ ਵਧੇਗਾ
ਕੋਵਿਡ ਵੇਲੇ। ਦੇਖੋ ਜੋ ਸਰਕਾਰ ਹੁਣ ਇਸ ਵੇਲੇ ਫੇਸ ਕਰ ਰਹੀ ਆ ਇਹ ਸਿਚੁਏਸ਼ਨ, ਆਮ ਹਾਊਸ ਹੋਲਡਸ ਨੇ ਕੋਵਿਡ ਤੋਂ ਬਾਅਦ ਵਧੇ ਹੋਏ ਇੰਟਰਸਟ ਰੇਟ ਦੌਰਾਨ ਫੇਸ ਕੀਤੀ ਆ। ਕੋਵਿਡ ਵੇਲੇ ਕੀ ਸੀ, ਕਰਜ਼ਾ ਬੜਾ ਆਸਾਨੀ ਨਾਲ ਮਿਲਦਾ, ਚੀਪ ਲੋਨ ਆ, ਲਓ ਕਰ ਦਿਓ ਇਨਵੈਸਟ, ਲੈ ਲਓ ਪ੍ਰੋਪਰਟੀ, ਇੱਥੇ ਪੈਸੇ ਲਾ ਦਿਓ, ਉੱਥੇ ਪੈਸੇ ਲਾ ਦਿਓ। ਜਦੋਂ ਵਿਆਜ ਵਧਣੇ ਸ਼ੁਰੂ ਹੋਏ ਅਤੇ ਇਸ ਹੱਦ ਤੱਕ ਵੱਧ ਗਏ ਕਿ ਤੁਹਾਡਾ ਜਿਹੜਾ ਪ੍ਰੋਪਰਟੀ ਦੇ ਵਿੱਚੋਂ ਰਿਟਰਨ ਸੀ ਉਹ ਤੁਹਾਡੇ ਇਕੱਲੇ ਵਿਆਜ ਦੀ ਕਿਸ਼ਤ ਵੀ ਨਹੀਂ ਸੀ ਪੂਰੀ ਕਰਦਾ, ਤਾਂ ਲੋਕਾਂ ਨੇ ਤਾਂ ਹੁਣੇ ਰੀਸੈਂਟਲੀ ਉਹ ਹਾਲਾਤ ਹੰਢਾਏ ਨੇ। ਸੋ ਇਸ ਕਰਕੇ ਸਰਕਾਰ ਵੀ ਐਗਜੈਕਟਲੀ ਉਸੇ ਸਥਿਤੀ 'ਚ ਆ, ਐਟ ਅ ਮਚ ਦ ਨੰਬਰਸ ਆਰ ਮਚ ਬਿਗਰ, ਅਤੇ ਸਰਕਾਰ ਦਾ ਮਤਲਬ ਹੈ ਕਿ ਅਸੀਂ ਤੁਸੀਂ ਹੀ ਹਾਂ।
ਅਤੇ ਇਹ ਕੋਈ ਜਿਹੜਾ ਇਸ ਕਰਕੇ ਜ਼ਰੂਰੀ ਹੁੰਦਾ ਵੀ ਫਿਸਕਲ ਡੈਫਿਸਿਟ ਨੂੰ ਖਤਮ ਕਰਨਾ, ਬਜਟ ਨੂੰ ਬੈਲੈਂਸ ਕਰਨਾ
ਜੀ,
ਵੀ ਇਹ ਸਿਰਫ ਕੋਈ ਇਹ ਸਵਾਦ ਲੈਣ ਵਾਲੀ ਗੱਲ ਨਹੀਂ ਹੁੰਦੀ, ਵੀ ਸਾਡੀ ਆਮਦਨ ਖਰਚਿਆਂ ਤੋਂ ਜ਼ਿਆਦਾ ਹੈ, ਰੈਵਨਿਊ ਸਾਡਾ ਐਕਸਪੈਂਡੀਚਰ ਤੋਂ ਜ਼ਿਆਦਾ, ਵੀ ਇਹ ਸਿਰਫ ਸਵਾਦ ਲੈਣ ਵਾਲੀ ਗੱਲ ਜਾਂ ਕੁਛ ਸ਼ੇਖ ਹੀ ਮਾਰਨ ਵਾਲੀ ਗੱਲ ਨਹੀਂ, ਵੀ ਐਕਚੁਅਲ ਫਿਸਕਲ ਪ੍ਰੂਡੈਂਸ ਦੀ ਗੱਲ
ਹੈ। ਅਸੀਂ ਸਿਰਫ ਟਾਈਮ ਨਹੀਂ ਭਰਦੇ ਉਦੋਂ ਗੱਲ ਕਰ ਰਹੇ ਹੁੰਦੇ ਹਾਂ, ਤੁਹਾਡਾ ਚੰਗਾ ਬਜਟ ਆਇਆ ਤੁਸੀਂ ਤਾਂ ਚੰਗਾ ਸਾਰਾ।
ਮੈਂ ਸਰਕਾਰ ਵੱਲੋਂ ਗੱਲ ਕਰ ਰਿਹਾ ਵੀ ਸਰਕਾਰ ਕਿਸੇ ਸਰਕਾਰ ਵਾਸਤੇ ਵੀ ਸਿਰਫ ਸ਼ੇਖੀ ਮਾਰਨ ਵਾਲੀ ਗੱਲ ਨਹੀਂ ਹੁੰਦੀ ਵੀ ਦੇਖੋ ਵੀ ਸਾਡੀ ਫਿਸਕਲ ਸਿਚੁਏਸ਼ਨ ਬਾਕੀ ਸੂਬਿਆਂ ਤੋਂ ਬਿਹਤਰ ਆ, ਉਹ ਜ਼ਰੂਰੀ ਹੁੰਦੀ ਹੈ ਚੀਜ਼, ਇਹ ਇੱਕ ਪ੍ਰਾਈਮ ਰਿਸਪੋਂਸਿਬਿਲਿਟੀ ਆ ਕਿਸੇ ਵੀ ਸਰਕਾਰ ਦੀ, ਖਾਸ ਤੌਰ 'ਤੇ ਸੂਬਾਈ ਅਤੇ ਫੈਡਰਲ ਸਰਕਾਰ ਦੀ, ਕਿਉਂਕਿ ਮਿਊਨਸੀਪਲ ਸਰਕਾਰਾਂ ਤਾਂ
ਡੈਫਿਸਿਟ ਦੇ ਕੇ ਨਾ ਡੈਫਿਸਿਟ। ਅਤੇ ਜਦੋਂ ਅਸੀਂ ਇਹ ਪ੍ਰੋਗਰਾਮਸ ਦੇ ਵਿੱਚ ਇਹ ਸਾਰੀਆਂ ਗੱਲਾਂ ਕਰਦੇ ਹਾਂ, ਕਈ ਵਾਰੀ ਕੁਝ ਲੋਕ ਕਹਿੰਦੇ ਆ ਕੋਈ ਹੋਰ ਗੱਲ ਕਰੋ, ਕੋਈ ਇੰਟਰਸਟਿੰਗ ਗੱਲ ਦੱਸੋ, ਇੰਟਰਸਟਿੰਗ ਗੱਲਾਂ ਦੇ ਭੁੱਸ ਦੇ ਵਿੱਚ ਕਈ ਵਾਰੀ ਜਿਹੜੀ ਜ਼ਰੂਰੀ ਗੱਲਾਂ ਨੇ ਉਹ ਮਿਸ ਨਾ ਹੋ ਜਾਣ, ਬਸ ਇਹ ਜ਼ਰੂਰੀ ਆ।
ਯਾਰ ਕੋਸ਼ਿਸ਼ ਕਰੀ ਦੀ,
ਕੋਸ਼ਿਸ਼ ਇਹ ਕਰੀ ਦੀ, ਇਸ ਕਰਕੇ ਆ ਬਜਟ ਵਗੈਰਾ ਫੋਲੋ ਕਰਨੇ ਜ਼ਰੂਰੀ ਆ, ਕਿਉਂਕਿ ਵਿਆਜ ਦੇ ਵਿੱਚ ਜਾ ਰਿਹਾ ਹਰ ਇੱਕ ਡਾਲਰ ਉਹ ਸਰਵਿਸਿਜ਼ ਦੇ ਵਿੱਚ ਹੋ ਰਹੀ ਕਟੌਤੀ ਦਾ ਸੰਕੇਤ ਹੈ, ਅਤੇ ਇਹਨੂੰ ਭਾਵੇਂ ਟਰਮੀਨੋਲੋਜੀ ਜਿਹੜੀ ਮਰਜ਼ੀ ਵਰਤੀ ਜਾਵੇ, ਸਰਕਾਰ ਰੀਪੇਸਿੰਗ ਕਰ ਰਹੇ ਹਾਂ, ਅਸੀਂ ਨਵੇਂ ਯੋਜਨਾਵਾਂ ਤਿਆਰ ਕਰ ਰਹੇ ਹਾਂ ਕਿ ਜੀ ਅਸੀਂ ਵਧੀਆ ਤਰੀਕੇ ਸਸਤੇ ਤਰੀਕੇ ਦੇ ਨਾਲ ਫਾਸਟ ਲੌਂਗ ਟਰਮ ਕੇਅਰ ਹੋਮ ਉਸਾਰ ਸਕੀਏ, ਅਸਲ ਕਹਾਣੀ ਇਹ ਹੈ ਕਿ ਆਲਰੇਡੀ ਬਹੁਤ ਪਛੜੇ ਹੋਏ ਹਾਂ ਜਿੰਨੀ ਜ਼ਰੂਰਤ ਆ, 7,000 ਸੀਨੀਅਰ ਆਲਰੇਡੀ ਵੇਟ ਲਿਸਟ 'ਤੇ ਹੈਗੇ ਨੇ, ਅਤੇ ਜਿਹੜੀ ਆਉਂਦੇ ਸਾਲਾਂ ਦੇ ਵਿੱਚ ਜਿਹੜੀ ਸ਼ੋਰਟੇਜ ਆ ਇਹ ਹੋਰ ਵਧਣੀ ਆ, ਅਤੇ ਬਜ਼ੁਰਗਾਂ ਦੀ ਗਿਣਤੀ ਵੀ ਹੋਰ ਵਧਣੀ ਆ।
ਜਿਹੜਾ ਤਰਕ ਦਿੱਤਾ ਸਰਕਾਰ ਨੇ ਕਿ ਅਸੀਂ ਹੁਣ ਰੀਪੇਸਿੰਗ ਤਾਂ ਕਰ ਰਹੇ ਹਾਂ, ਪ੍ਰੋਜੈਕਟਸ ਨੂੰ ਡਿਲੇ ਤਾਂ ਕਰ ਰਹੇ ਹਾਂ ਕਿਉਂਕਿ ਇੱਕ ਬੈੱਡ ਸਾਨੂੰ ਐਵਰੇਜ $1.8 million ਦਾ ਪੈ ਰਿਹਾ, ਇਹ ਹੁਣ ਪਤਾ ਲੱਗਿਆ,
ਇਹ ਹੁਣ ਪਤਾ ਲੱਗਾ।
ਸੋ ਕੋਵਿਡ-19 ਤੋਂ ਬਾਅਦ ਕਿੰਨੀ ਗੱਲ ਹੋਈ ਲੌਂਗ ਟਰਮ ਕੇਅਰ ਸੈਂਟਰਸ ਦੀ, ਕਿੰਨੇ ਰਿਵਿਊ ਕੀਤੇ ਗਏ ਲੌਂਗ ਟਰਮ ਕੇਅਰ ਸੈਂਟਰਸ ਦੇ, ਅਤੇ ਉਦੋਂ ਵੀ BC NDP ਦੀ ਹੀ ਸਰਕਾਰ ਸੀ, 2017 ਤੋਂ BC NDP ਦੀ ਸਰਕਾਰ ਆ, ਅਤੇ ਅਸੀਂ ਕਿੰਨੇ ਸਾਰੇ ਲੌਂਗ ਟਰਮ ਕੇਅਰ ਸੈਂਟਰਸ ਨਵੇਂ ਬਣਾਏ ਨੇ, ਕਿੰਨੇ ਬੈੱਡਸ ਜੋੜੇ ਨੇ, ਅਤੇ ਇਹ ਹੁਣ ਪਤਾ ਲੱਗਿਆ ਜਦੋਂ ਪੈਸੇ ਮੁੱਕੇ ਨੇ, ਹੁਣ ਪਤਾ ਲੱਗਿਆ ਕਿ ਇੱਕ ਬੈੱਡ ਜਿਹੜਾ 1.8 million ਦਾ ਪੈਂਦਾ ਸੀ।
ਬਸੂ ਜੀ ਮੈਂ ਨਾ ਕੱਲ੍ਹ ਆਪਣੇ ਕਜ਼ਨ ਨਾਲ ਲੰਚ ਕਰਨ ਗਿਆ ਪ੍ਰੋਗਰਾਮ ਤੋਂ ਬਾਅਦ, ਉੱਥੇ ਸਾਨੂੰ ਸਾਡੇ ਇੱਕ ਲਿਸਨਰ ਮਿਲ ਗਏ, ਉਹ ਅਜਿਹੀ ਫੀਲਡ ਦੇ ਵਿੱਚ ਕੰਮ ਕਰਦੇ ਨੇ ਜਿੱਥੇ ਉਹਨਾਂ ਦਾ ਸਰਕਾਰੀ ਜਿਹੜੇ ਕੋਈ ਪ੍ਰੋਟੋਕੋਲਸ ਨੇ ਉਹਨਾਂ ਵਾਹ ਪੈਂਦਾ ਰਹਿੰਦਾ। ਉਹ ਕਹਿੰਦੇ ਸਾਡਾ ਇੱਕ ਪ੍ਰੋਜੈਕਟ, ਉਹਨਾਂ 2 ਐਗਜ਼ਾਮਪਲ ਦਿੱਤੇ ਮੈਨੂੰ ਕਿਉਂਕਿ ਉਹ ਵੀ ਉੱਥੇ ਕਿਸੇ ਨਾਲ ਲੰਚ 'ਤੇ ਆਏ ਸੀ, ਉਹ ਬਹੁਤਾ ਸਮਾਂ ਅਸੀਂ 5 ਮਿੰਟ ਹੀ ਗੱਲ ਕਰ ਸਕੇ, ਉਹਨੇ 2 ਐਗਜ਼ਾਮਪਲ ਦਿੱਤੇ ਵਾਸੂ ਜੀ, ਜੋ
5 ਮਿੰਟਾਂ 'ਚ 2 ਐਗਜ਼ਾਮਪਲ ਨੋਟ ਬੈਡ
ਹੈ ਨਾ,
ਗੁੱਡ ਐਫੀਸ਼ੀਐਂਸੀ,
ਹਾਂ
ਅਨਲਾਈਕ ਅ ਗਵਰਨਮੈਂਟ ਆਫੀਸ,
ਹਾਂ ਪਰ
ਸੌਰੀ ਟੂ ਸੇ
ਨਹੀਂ ਉਹ ਸਰਕਾਰੀ ਅਧਿਕਾਰੀ ਨਹੀਂ ਹੈਗੇ।
ਅੱਛਾ ਅੱਛਾ,
ਚਲੋ ਉਹਨਾਂ ਨੇ ਦੱਸਿਆ, ਕਹਿੰਦੇ ਇੱਕ ਜਗ੍ਹਾ ਸਾਡਾ ਪ੍ਰੋਜੈਕਟ ਚੱਲਦਾ ਸੀ, ਉੱਥੇ ਹੋਇਆ ਕੀ ਕਿ ਚੂਹੇ ਨਿਕਲੇ ਆਏ,
ਅੱਛਾ
ਜੋ ਡਿਗਿੰਗ ਵਗੈਰਾ ਹੋ ਰਹੀ ਸੀ ਜਾਂ ਜੋ ਵੀ ਕਰ ਰਹੇ ਸੀ ਕੰਮ, ਅਤੇ ਕਹਿੰਦੇ ਉਹ ਜਿਹੜੇ ਕੋਈ ਚੂਹਿਆਂ ਦੀ ਕਿਸਮ ਸੀ ਉਹ ਐਂਡੇਂਜਰਡ ਸਪੀਸ਼ੀਜ਼ ਸੀਗੀ।
ਓਹੋ ਅੱਛਾ,
ਕਹਿੰਦੇ ਕੰਮ ਅਸੀਂ ਕਰ ਰਹੇ ਸੀ ਲਿਟਨ ਦੇ ਇਲਾਕੇ 'ਚ, ਉਹਨੇ ਇਹ ਵੀ ਦੱਸਿਆ ਕਹਿੰਦੇ ਉੱਥੇ ਸਾਰਾ ਕੁਛ ਤਾਂ ਜੰਗਲੀ ਅੱਗਾਂ ਕਰਕੇ ਬਹੁਤ ਨੁਕਸਾਨ ਹੋਇਆ ਹੋਇਆ, ਕਹਿੰਦੇ ਉਹ ਜਿਹੜੇ 3 ਚੂਹੇ ਨਿਕਲੇ ਆਏ ਉਹਦੇ ਕਰਕੇ ਟੈਰਿਸ ਤੋਂ ਬੰਦਾ ਆਇਆ,
ਅੱਛਾ ਜੀ,
ਜਿਹਨੇ ਕਿ ਕਿਉਂਕਿ ਐਂਡੇਂਜਰਡ ਸਪੀਸ਼ੀਜ਼ ਹੋਣ
ਕਰਕੇ ਨਹੀਂ, ਟੈਰਿਸ ਸ਼ਹਿਰ ਤੋਂ,
ਹਾਂ ਟੈਰਿਸ ਸ਼ਹਿਰ ਤੋਂ, ਟੈਰਿਸ ਸ਼ਹਿਰ ਤੋਂ ਬੰਦਾ ਆਇਆ, ਕਹਿੰਦੇ 3 ਦਿਨ ਅੜੇ ਰਹੇ ਅਸੀਂ,
ਅੱਛਾ 3 ਚੂਹੇ
ਸੋ
ਬੰਦਾ ਇੱਕੋ ਹੀ ਆਇਆ ਡੇ ਪਰ ਤਿੰਨ ਆਏ
ਨਹੀਂ ਇੱਕੋ ਹੀ ਆਇਆ
ਇੱਕੋ ਬੰਦਾ ਆਇਆ
ਪਰ ਕਹਿੰਦੇ ਜਿਹੜਾ ਉਹ ਡਿਲੇ ਹੋਇਆ
ਅੱਛਾ
ਉਹਦੇ ਕਰਕੇ ਜਿਹੜਾ ਅਸੀਂ ਪ੍ਰੋਜੈਕਟ ਕਰ ਰਹੇ ਸੀ ਉਹਦੇ 'ਚ ਘੱਟੋ ਘੱਟ 60 to 80,000 ਡਾਲਰ ਐਡ ਹੋ ਗਏ ਠੀਕ ਹੈ ਇੱਕ ਐਗਜ਼ਾਮਪਲ ਇਹ
ਪਹਿਲਾਂ ਸਕੁਆਮਿਸ਼ ਵਾਲਾ ਡੱਡੂ ਮਸ਼ਹੂਰ ਹੋਇਆ ਸੀ
ਰਿਮੈਂਬਰ ਜਦੋਂ ਟਰਾਂਸ ਮਾਊਂਟਨ ਪਾਈਪਲਾਈਨ ਪੈਂਦੀ ਸੀ ਉੱਥੇ ਡੱਡੂ ਨਿਕਲਿਆ ਆਇਆ ਸੀ ਉਹ ਕਹਿੰਦੇ ਵੀ ਐਨਵਾਇਰਮੈਂਟ ਵਾਲੇ ਆ ਕੇ ਉਹਨੂੰ ਦੇਖਣਗੇ ਉਹ ਤੋਂ ਅੱਗੇ ਜਦੋਂ ਤੱਕ ਡੱਡੂ ਦਾ ਨਹੀਂ ਕੋਈ ਪ੍ਰਬੰਧ ਹੁੰਦਾ ਉਦੋਂ ਤੱਕ ਅਸੀਂ ਅੱਗੇ ਨਹੀਂ ਵੱਧ
ਹੁਣ ਤਿੰਨ ਚੂਹੇ
ਉਹਨਾਂ ਨੇ ਇੱਕ ਹੋਰ ਐਗਜ਼ਾਮਪਲ ਦਿੱਤਾ
ਅੱਛਾ
ਕਹਿੰਦੇ ਵੀ ਦੇਖੋ ਵੀ ਜਿਹੜੇ ਨਾ ਹੈਗਾ ਵੀ ਬਹੁਤ ਜ਼ਿਆਦਾ ਦਿਆਨਤਦਾਰੀ ਵਾਲਾ ਵੀ ਅਸੀਂ ਬਹੁਤ ਸੂਖਮ ਹੋ ਕੇ ਚੱਲਦੇ ਹਾਂ ਇਸ ਮੁਲਕ ਦੀ ਖਾਸੀਅਤ ਵੀ ਹੈ ਪਰ ਇਹ ਅੜਿੱਕਾ ਕਿਵੇਂ ਬਣਦੀ ਆ ਕਹਿੰਦੇ ਇੱਕ ਅਸੀਂ ਹੋਰ ਥਾਂ ਪ੍ਰੋਜੈਕਟ ਕਰਦੇ ਸੀ ਹੁਣ ਇੱਕ ਪ੍ਰੋਜੈਕਟ ਵਾਸਤੇ ਤੁਹਾਨੂੰ ਮਲਟੀਪਲ ਲੈਵਲਸ ਆਫ ਅਪਰੂਵਲਸ ਲੈਣੀਆਂ ਪੈਂਦੀਆਂ ਕਹਿੰਦਾ ਵੀ ਤੁਹਾਨੂੰ ਆਹ ਫਲਾਨੀ ਜਗ੍ਹਾ ਤੋਂ ਪਰਮਿਟ
ਮਿਲਿਆ ਹੋਲਡ ਯੂਰ ਥੌਟ ਪੇ ਜੀ ਮੈਂ ਆਈ ਕੈਨ ਮੈਂ ਆਮ ਟ੍ਰਾਈਂਗ ਟੂ ਸ਼ੇਕ ਆਫ ਦੈਟ ਥੌਟ ਮੈਨੂੰ ਜਾ ਨਹੀਂ ਰਿਹਾ ਦਿਮਾਗ ਚੋਂ
ਜੀ
ਟੈਰਿਸ ਤੋਂ ਬੰਦਾ ਆਇਆ ਸੀ ਉਹਨੇ ਤਿੰਨ ਚੂਹੇ ਫੜ ਲਏ ਕਿ ਨਹੀਂ ਫਿਰ
ਨਹੀਂ ਮੈਂ ਦੇਖੋ ਮੈਨੂੰ ਇਹ ਸੀ ਆਈ ਵਾਜ਼ ਮੋਰ ਇੰਟਰਸਟਿਡ ਇਨ
ਮਾਈ ਲੰਚ
ਮੂਵਿੰਗ ਟੂ ਦੀ ਅਦਰ ਸਟੋਰੀ ਐਸ ਵੈਲ
ਔਰ ਇਨ ਦਾ ਲੰਚ
ਔਰ ਇਨ ਦਾ ਲੰਚ ਐਸ ਵੈਲ ਤੇ ਖਾਣਾ ਖਾਂਦੇ ਵਿੱਚ ਚੂਹਿਆਂ ਦੀ ਗੱਲ ਨਹੀਂ ਸੀ ਕਰਨਾ ਚਾਹੁੰਦਾ
ਅੱਛਾ ਅੱਛਾ ਪਰ ਇਹ ਇੱਕ ਸਵਾਲ ਬਣਿਆ ਰਹੇਗਾ ਮੇਰੇ ਦਿਮਾਗ ਦੇ ਵਿੱਚ ਆਉਣ ਵਾਲੇ ਸਾਲਾਂ ਲਈ ਵੀ ਟੈਰਿਸ ਤੋਂ ਆਏ ਬੰਦੇ ਨੂੰ
ਉਹਨੇ ਕੀ ਕੀਤਾ
ਚੂਹਿਆਂ ਮਿਲੀ ਕਿ ਨਹੀਂ ਉਹਨੇ ਚੂਹੇ ਫੜੇ ਕਿ ਨਹੀਂ
ਹਾਂ ਪ੍ਰੋਜੈਕਟ ਸੀਗਾ ਅਲੱਗ ਅਲੱਗ ਪਰਮਿਟ ਚਾਹੀਦੇ ਸੀ ਉਹਦੇ ਵਿੱਚ ਇੱਕ ਚਾਹੀਦਾ ਸੀਗਾ ਬਰਡ ਨੈਸਟ ਸਰਵੇ ਵੀ ਸੀਗਾ ਉਹਦੇ ਵੀ ਜਿੱਥੇ ਤੁਸੀਂ ਪ੍ਰੋਜੈਕਟ ਲਾ ਰਹੇ ਹੋ ਉੱਥੇ ਦਰਖਤਾਂ ਦੇ ਉੱਪਰ ਕੋਈ ਕਿਸੇ ਪੰਛੀ ਦਾ ਆਲਣਾ ਤੇ ਨਹੀਂ ਹੈਗਾ ਕਹਿੰਦੇ ਸਾਨੂੰ ਪਰਮਿਟ ਮਿਲ ਗਿਆ ਦੈਟ ਪਰਮਿਟ ਵਾਜ਼ ਓਨਲੀ ਗੁੱਡ ਫੋਰ ਅ ਸਰਟਨ ਨੰਬਰ ਆਫ ਡੇਜ਼
ਓਕੇ
ਇਹ ਪਰਮਿਟ ਮਿਲ ਜਾਂਦਾ ਬਾਕੀ ਦੇ ਪਰਮਿਟਸ ਲੈਣ ਦੇ ਵਿੱਚ ਉਹਨਾਂ ਦੀ ਅਪਰੂਵਲ ਦੇ ਵਿੱਚ ਦੇਰੀ ਹੋ ਜਾਂਦੀ ਹੈ ਜਦ ਤੱਕ ਉਹ ਪਰਮਿਟ ਆਉਂਦੇ ਨੇ ਆ ਜਿਹੜਾ ਬਰਡ ਨੈਸਟ ਸਰਵੇ ਵਾਲਾ ਪਰਮਿਟ ਸੀ ਐਕਸਪਾਇਰ ਹੋ ਗਿਆ ਇਹ ਦੁਬਾਰਾ ਅਪਲਾਈ ਕੀਤਾ
ਚੈੱਕ ਕਰੋ
ਸੁਣੋ ਸੁਣੋ ਹੁਣ ਅੱਗੇ ਕਹਾਣੀ ਹੋਰ ਇੰਟਰਸਟਿੰਗ ਹੁੰਦੀ ਆ ਕਹਿੰਦੇ ਦੁਬਾਰਾ ਅਪਲਾਈ ਕੀਤਾ ਜਦੋਂ ਤੱਕ ਦੁਬਾਰਾ ਅਪਲਾਈ ਕੀਤਾ ਉਦੋਂ ਤੱਕ ਕਿਸੇ ਪੰਛੀ ਨੇ ਉਸ ਦਰਖਤ ਤੇ ਆਲਣਾ ਪਾ ਲਿਆ ਕਹਿੰਦੇ ਫਿਰ ਪ੍ਰੋਸੀਜਰ ਇਹ ਆ ਫਿਰ ਤੁਸੀਂ ਇਹ ਦੇਖਣਾ ਵੀ ਉਸ ਆਲਣੇ ਦੇ ਵਿੱਚ ਪੰਛੀ ਨੇ ਕਿਤੇ ਅੰਡੇ ਤਾਂ ਨਹੀਂ ਦੇਤੇ
ਉਹ ਅਜੇ ਵੀ ਚੈੱਕ
ਜੇ ਅੰਡੇ ਦੇਤੇ
ਅੱਛਾ
ਇਹ ਚੈੱਕ ਕੀਤਾ ਜਾਂਦਾ ਦੈਨ ਯੂ ਹੈਵ ਟੂ ਵੇਟ ਅੰਟਿਲ ਦ ਐਗਸ ਹੈਵ ਹੈਚਡ
ਓਕੇ
ਉਦੋਂ ਤੱਕ ਪ੍ਰੋਜੈਕਟ ਹੀ ਅੱਗੇ ਚੱਲ ਸਕਦਾ ਕਿਉਂਕਿ ਤੁਸੀਂ ਉਹਦੇ ਆਲਣੇ ਨੂੰ ਉੱਥੋਂ ਛੇੜ ਨਹੀਂ ਸਕਦੇ ਫਿਰ
ਅੱਛਾ
ਤੇ ਜੇ ਉਹਨੇ ਦ ਐਗ ਜੇ ਇਫ ਦੀ ਐਗਸ ਹੈਵ ਨੋਟ ਬੀਨ ਲੇਡ ਫਿਰ ਤੁਸੀਂ ਉਹਦਾ ਆਲਣਾ ਉੱਥੋਂ ਹਟਾ ਸਕਦੇ ਹੋ ਕਹਿੰਦੇ ਫਿਰ ਉਹ ਬੰਦਾ ਆਉਂਦਾ ਉਹ ਅਬਜ਼ਰਵ ਕਰਦਾ ਤੁਸੀਂ ਪੰਛੀ ਨੂੰ ਦੇਖੀ ਜਾਣਾ
ਅੱਛਾ
ਕਹਿੰਦੇ ਇਹਦੇ ਕਰਕੇ ਸਾਡਾ ਪ੍ਰੋਜੈਕਟ ਅੜ ਜਾਂਦਾ ਕਹਿੰਦੇ ਮੈਂ ਤੁਹਾਨੂੰ ਕੀ ਦੱਸਾਂ ਮੈਂ ਉਹਨੂੰ ਕਿਹਾ ਮੈਂ ਤੁਸੀਂ ਮਿਲਦੇ ਰਿਹਾ ਕਰੋ ਇੱਦਾਂ ਦੀਆਂ ਗੱਲਾਂ ਜੇ ਪਤਾ ਲੱਗਦੀਆਂ ਰਹਿਣ ਤਾਂ ਫਿਰ ਸਮਝ ਆਉਂਦੀ ਆ ਵੀ ਯਾਰ ਜ਼ਮੀਨੀ ਪੱਧਰ ਤੇ ਜਿਹੜੇ ਬੰਦੇ ਕੰਮ ਕਰਦੇ ਪਏ ਆ ਜਦੋਂ ਅਸੀਂ ਕਹਿੰਦੇ ਹਾਂ ਵੀ ਬਿਜ਼ਨਸਿਸ ਵਾਸਤੇ ਕਾਰੋਬਾਰਾਂ ਵਾਸਤੇ ਆਪਣਾ ਕੰਮ ਇੱਥੇ ਬੀਸੀ ਦੇ ਵਿੱਚ ਤੋੜਨਾ ਕਿੰਨਾ ਮੁਸ਼ਕਲ ਹੋਇਆ ਪਿਆ ਇੱਦਾਂ ਦੇ ਅੜਿੱਕੇ ਆਉਂਦੇ ਆ ਯਾਰ
ਮਤਲਬ ਫਿਰ ਜੇ ਤੁਸੀਂ ਪ੍ਰੋਜੈਕਟ ਉਸਾਰਨੇ ਨੇ ਤੇ ਫਿਰ ਜਿਹੜੇ ਪੰਛੀ ਨੇ ਇਲਾਕੇ ਦੇ ਵਿੱਚ ਦਰਖਤਾਂ ਦੇ ਉੱਤੇ ਆਲਣਿਆਂ ਦੇ ਵਿੱਚ ਪਹਿਲਾਂ ਉਹਨਾਂ ਦੀ
ਨਸਬੰਦੀ ਕਾਲੇ ਕਾਵਾਂ
ਨਸਬੰਦੀ ਕਰਾਓ
ਉੜਜਾ
ਕਿਤੇ ਹੈਚ ਨਾ ਕਰਨ
ਉੜਜਾ ਕਾਲੇ ਕਾਵਾਂ ਇਹ ਤਾਂ ਫਿਰ ਉਹ ਗੀਤ ਨੂੰ ਸੁਣਾਓ ਇੱਥੇ ਨਾ ਆਈ
ਇੱਥੇ ਨਾ ਆਈ
ਸੋ ਇੱਦਾਂ ਦੇ ਇਹ ਸਿਚੁਏਸ਼ਨ ਹੈ ਯਾਰ
ਤੇ ਨਾਓ ਨੋ ਵੰਡਰ ਕਿ ਜਿਹੜੀ ਅਸੀਂ ਗੱਲ ਕਰਦੇ ਹਾਂ ਵੀ ਜਾਰਜ ਮੈਸੀ ਟਨਲ ਦੀ ਰਿਪਲੇਸਮੈਂਟ ਵਾਸਤੇ
ਜਿਹੜੀ ਐਨਵਾਇਰਮੈਂਟਲ ਅਸੈਸਮੈਂਟ
ਟਨਲ ਜਿਹੜੀ ਉਸਾਰੀ ਜਾਣੀ ਆ ਵੀ ਉਹਦੇ ਵਿੱਚ ਅਜੇ ਤੱਕ ਇਹੀ ਕਿਹਾ ਜਾ ਰਿਹਾ ਕਿ ਜੀ ਇਹਦੀ ਐਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਦਾ ਕੰਮ ਚੱਲ ਰਿਹਾ ਸੋ ਉਹਦੇ 'ਚ ਵੀ ਇੱਦਾਂ ਹੀ ਹੋ ਰਿਹਾ ਹੁਣ
ਕਿਤੇ
ਕਿਤੇ ਕਿਸੇ ਕਾਂ ਨੇ ਜਾਂ ਕਿਸੇ ਚਿੜੀ
ਨੇ
ਚੂਹੇ ਨੇ
ਡੱਡੂ ਨੇ
ਕੋਈ ਤੰਗ ਕੀਤਾ ਹੋਣਾ
ਵਸੂ ਜੀ ਇੱਧਰ ਵਟਸਐਪ 'ਤੇ ਮੈਸੇਜ ਆਇਆ ਕਹਿੰਦੇ ਮੇਰੇ ਇਹ ਸਾਡੇ ਸੁਣਨ ਵਾਲੇ ਕਹਿੰਦੇ ਮੇਰੇ ਕੋਲ 5 ਇਹੋ ਜਿਹੀਆਂ ਸਟੋਰੀਜ਼ ਨੇ ਸਰਕਾਰੀ ਪ੍ਰੋਜੈਕਟਸ ਨਾਲ ਸੰਬੰਧਿਤ ਕਿ ਕਿਵੇਂ ਕੰਮ ਅੱਗੇ ਤੋਂ ਅੱਗੇ ਹੋਰ ਡਿਲੇ ਤੋਂ ਡਿਲੇ ਹੋਈ ਜਾਂਦਾ
5 ਐਗਜ਼ਾਮਪਲਸ ਨੇ
5 ਐਗਜ਼ਾਮਪਲਸ ਉਹਨਾਂ
ਕੋਲ ਇਹਨੂੰ ਫਿਰ 25 ਮਿੰਟ ਲੱਗਣਗੇ ਨਹੀਂ ਨਹੀਂ 5 ਨੂੰ 2 ਲੱਗੇ
ਅੱਛਾ 5 2 ਲੱਗੇ ਨਾ ਸੋ 2.5 ਮਿੰਟ ਦੇ 12.5 ਮਿੰਟ
12.5 ਮਿੰਟ
ਜੇ ਉਹ ਤੋਂ ਘੱਟ ਟਾਈਮ 'ਚ ਇਹਨਾਂ ਨੇ ਕਰਤਾ ਫਿਰ ਇਹ ਹੋਰ ਵੀ ਜ਼ਿਆਦਾ ਐਫੀਸ਼ੀਐਂਟ
ਵਾਹ
ਵਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ
ਬਹੁਤ ਸ਼ੁਕਰੀਆ ਯੂ ਹੈਵ ਅ ਗੁੱਡ ਡੇ ਸ਼ਾਮੀ ਮਿਲਦੇ ਹਾਂ ਨਾ ਸ਼ਾਮੀ ਸੁਣਦੇ ਹਾਂ ਸਵੇਰੇ ਮਿਲਦੇ ਹਾਂ